ਹੁੰਦਾ ਸੀਗਾ ਉਹ ਲੋਕਾਂ ਨੂੰ ਪਤਾ ਸੀਗਾ ਕਿੰਨਾ ਕੁ ਕਰਨਾ ਹੈ ਕਿੱਦਾਂ ਕਰਨਾ ਹੈ। ਸਿੰਥੈਟਿਕ ਨਸ਼ੇ ਜਿਹੜੇ ਆ ਗਏ ਨੇ ਨਾ ਉਹ ਸਸਤੇ ਬਣਦੇ ਨੇ ਤੇ ਪ੍ਰੋਫਿਟ ਬੜਾ ਜ਼ਿਆਦਾ ਹੁੰਦਾ ਹੈ। ਸੋ ਨਾਓ ਵਟ ਹੈਪਨਸ ਇਜ਼ ਇਫ ਯੂ ਆਰ ਯੂਜ਼ਿੰਗ ਹੈਰੋਇਨ, ਯੂ ਆਰ ਯੂਜ਼ਿੰਗ ਕੋਕੇਨ ਐਂਡ ਇਟ ਇਜ਼ ਲੈਸਡ ਵਿਦ ਯੂ ਨੋ ਫੈਂਟਨਲ ਔਰ ਐਨੀਥਿੰਗ ਲਾਈਕ ਦੈਟ, ਉਹਦੇ ਨਾਲ ਹੁੰਦਾ ਕੀ ਹੈ ਕਿ ਤੁਸੀਂ ਪ੍ਰੋਫਿਟ ਜਿਹੜਾ ਹੈ ਉਹ ਡਰੱਗ ਡੀਲਰਸ ਦਾ ਇਹਨਾਂ ਦਾ ਬਹੁਤ ਵੱਧ ਜਾਂਦਾ ਹੈ, ਲੇਕਿਨ ਲੋਕਾਂ ਦੀ ਜਾਨ ਨੂੰ ਲਗਾਤਾਰ ਜਿਹੜਾ ਹੈ ਉਹ ਖਤਰਾ ਹੈ। ਔਰ ਇਹ ਓਪੀਓਇਡ ਓਵਰਡੋਜ਼ ਦੇ ਨਾਲ ਜਿਹੜੇ ਲੋਕ ਮਰ ਰਹੇ ਨੇ, ਓਵਰਡੋਜ਼ ਤਾਂ ਮੈਂ ਦੱਸਿਆ ਰੋਜ਼ ਹੀ ਹੁੰਦੀ ਹੈ, ਰੋਜ਼ ਹੁੰਦੇ, ਮਤਲਬ ਕਿ ਜੇ ਤੁਸੀਂ ਅੱਜ ਅਮਰੀਕਾ ਦੀ ਗੱਲ ਕਰੋ, ਕੈਨੇਡਾ ਦੀ ਗੱਲ ਕਰੋ, ਯੂਰਪ ਦੀ ਗੱਲ ਕਰੋ, ਲੋਕ ਓਵਰਡੋਜ਼ ਕਰ ਕਰਕੇ ਗਿਰੇ ਪਏ ਹੁੰਦੇ ਨੇ ਸੜਕਾਂ ਦੇ ਉੱਤੇ, ਕੋਈ ਗਿਰਿਆ ਪਿਆ ਫਿਰ ਚੱਕ ਕੇ ਹੋਸਪਿਟਲ ਲੈ ਕੇ ਜਾ ਰਹੇ ਨੇ ਉਹਨਾਂ ਨੂੰ, ਇਹ ਤਾਂ ਰੋਜ਼ ਦਾ ਸਿਲਸਿਲਾ ਹੈ। ਤੁਸੀਂ ਕਹਿ ਦਿਓ ਜੀ ਇਹ ਇਕੱਲੇ ਵੈਂਕੂਵਰ 'ਚ ਹੋ ਰਿਹਾ, ਐਡਮਿੰਟਨ 'ਚ ਹੋ ਰਿਹਾ, ਕੈਲਗਰੀ, ਨਿਊਯਾਰਕ 'ਚ ਹੋ ਰਿਹਾ, ਲਾਸ ਐਲਏ ਦੇ ਵਿੱਚ ਹੋ ਰਿਹਾ, ਲੰਡਨ ਦੇ ਵਿੱਚ ਹੋ ਰਿਹਾ ਜਾਂ ਪੈਰਿਸ 'ਚ ਹੋ ਰਿਹਾ, ਇਕੱਲੇ ਨੋ, ਐਵਰੀ ਮੇਜਰ ਸਿਟੀ ਦੇ ਵਿੱਚ ਰੋਜ਼ ਇਹ ਡਰੱਗ ਓਵਰਡੋਜ਼ ਹੋ ਰਹੀ ਹੈ, ਰੋਜ਼। ਕਿੰਨੇ ਕੁ ਲੋਕ ਮਰਦੇ ਨੇ? ਬੜੇ ਸਾਰੇ ਲੋਕ ਮਰਦੇ ਨੇ ਉਹਦੇ ਵਿੱਚ। ਕਿਆ ਕੋਈ ਹਾਹਾਕਾਰ ਮਚ ਰਹੀ ਹੈ ਇਹਦੇ ਵਾਸਤੇ? ਨਹੀਂ, ਮਤਲਬ ਮੈਂ ਕਹਿੰਦਾ ਜੇ ਜਿੰਨੇ ਲੋਕ ਇਹਦੇ ਨਾਲ ਮਰ ਰਹੇ ਨੇ, ਜੇ ਉਹਦੇ 10% ਵੀ ਕੋਈ ਟੈਰਰਿਜ਼ਮ ਅਟੈਕ ਦੇ ਨਾਲ ਮਰ ਰਹੇ ਹੁੰਦੇ ਤੇ ਬੜੀ ਹਾਹਾਕਾਰ ਮਚ ਜਾਣੀ ਸੀ, ਪਰ ਇਹਦੇ ਨਾਲ ਕੋਈ ਹਾਹਾਕਾਰ ਇੰਨੀ ਜ਼ਿਆਦਾ ਨਹੀਂ ਮਚਦੀ ਹੈ। ਪੈਸਾ ਜਿਹੜਾ, ਮੈਂ ਤਾਂ ਤੁਹਾਨੂੰ ਇੰਨਾ ਕਹਿ ਸਕਦਾ ਹੈਗਾ ਕਿ ਇਹ ਹਕੀਕਤ ਦੱਸ ਰਿਹਾ ਤੁਹਾਨੂੰ, ਉਹ ਇੱਕ ਡਰੱਗ ਡੀਲਰ ਸੀਗਾ, ਉਹਦੇ ਘਰ ਦੇ ਵਿੱਚ ਹੀ ਵਾਜ਼ ਰਨਿੰਗ ਅਵੇ, ਉਹਦੇ ਬੱਚੇ ਨੂੰ ਠੰਡ ਲੱਗ ਰਹੀ ਸੀ, ਉਹਨੇ ਪੈਸੇ ਨੂੰ ਚੱਕ ਕੇ ਫਾਇਰ ਪਲੇਸ 'ਤੇ ਪਾਉਣਾ ਸ਼ੁਰੂ ਕਰ, ਮਤਲਬ ਯੂ ਕੈਨੋਟ ਈਵਨ, ਅਸੀਂ ਵੀ ਕੈਨੋਟ ਈਵਨ ਕੰਪਰੀਹੈਂਡ ਕਿ ਇਹਨਾਂ ਲੋਕਾਂ ਦੀ ਕਿੰਨੀ ਤਾਕਤ ਹੈ, ਕਿੰਨਾ ਇਹਨਾਂ ਲੋਕਾਂ ਕੋਲ ਪੈਸਾ ਹੈ। ਔਰ ਮੈਂ ਜ਼ਿੰਦਗੀ ਦੇ ਵਿੱਚ ਕਦੇ ਵੀ, ਮੈਂ ਤੁਹਾਨੂੰ ਇੱਕ ਚੀਜ਼ ਕਹਿਣਾ ਹੈਗਾ ਕਿ ਕਦੇ ਵੀ ਐਂ ਨਹੀਂ ਸੋਚਦਾ ਕਿ ਕੋਈ ਵੀ ਬੜੇ ਤੋਂ ਬੜਾ ਕੰਮ ਜਿਹੜਾ ਹੋ ਸਕਦਾ। ਕੱਲ ਸਾਡੇ ਵੁਮੈਨ ਪੈਨਲ ਸੀਗਾ, ਔਰ ਕੱਲ੍ਹ ਅਸੀਂ ਜਦੋਂ ਗੱਲਬਾਤ ਕਰ ਰਹੇ ਸੀਗੇ 12-1 ਦੇ ਵਿੱਚ, ਅਤੇ ਸਾਡੇ ਵੁਮੈਨ ਪੈਨਲ ਦੇ ਵਿੱਚ ਇੱਕ ਬੜਾ ਅਹਿਮ ਸਵਾਲ ਸਿਮਰਨ ਜੀ, ਜਿਹੜੇ ਕਿ ਮੇਰੇ ਇਸ ਸਮੇਂ ਮੇਰੇ ਨਾਲ ਹੋਸਟ ਵੀ ਕਰ ਰਹੇ ਨੇ, ਕੱਲ੍ਹ ਸਿਮਰਨ ਜੀ ਯਾਦ ਹੈ ਕੱਲ੍ਹ ਆਪਣੇ ਇੱਕ ਬੜਾ ਇੰਪੋਰਟੈਂਟ ਸਵਾਲ ਮੇਰੇ ਸੇ ਪੁੱਛ ਲਿਆ ਥਾ, ਜਿਸ ਕਾ ਜਵਾਬ ਮੇਰੇ ਲਈ ਦੇਣਾ ਥੋੜ੍ਹਾ ਮੁਸ਼ਕਿਲ ਥਾ,
ਕਿਉਂਕਿ
ਹਾਂਜੀ ਕੱਲ੍ਹ ਸਾਡੇ 12-1 ਦੀ ਡਿਸਕਸ਼ਨ ਵਿੱਚ ਸਿਮਰਨ ਜੀ ਨੇ ਇੱਕ ਬੜਾ ਅਹਿਮ ਸਵਾਲ ਮੈਨੂੰ ਪੁੱਛ ਲਿਆ ਸੀਗਾ, ਗੱਲ ਚੱਲ ਰਹੀ ਸੀਗੀ ਰੇਪ ਦੇ ਇੰਸੀਡੈਂਟਸ ਦੀ, ਅਤੇ ਸਿਮਰਨ ਜੀ ਨੇ ਕੱਲ੍ਹ ਮੈਨੂੰ ਇੱਕ ਸਵਾਲ ਪੁੱਛ ਲਿਆ ਕਿ ਜੀ ਆਖਿਰਕਾਰ ਕਬ ਤੱਕ, ਕਿਉਂਕਿ ਵੁਮੈਨ ਸੇਫਟੀ ਸਿਕਿਉਰਿਟੀ ਦੀ ਗੱਲ ਹਰ ਕੋਈ ਕਰਦਾ ਹੈ, ਲੇਕਿਨ ਵੁਮੈਨ ਸੇਫਟੀ ਔਰ ਸਿਕਿਉਰਿਟੀ ਜਿਹੜੀ ਆ ਉਹ ਹਜੇ ਤੱਕ ਅੱਜ ਦੇ ਇਸ ਦੌਰ ਦੇ ਵਿੱਚ ਅਸੀਂ ਇਸ ਦੌਰ 'ਚ ਇਹ ਨਹੀਂ ਗਰੰਟੀ ਕਰ ਸਕੇ ਕਿ ਜੀ ਔਰਤਾਂ ਦੇ ਨਾਲ, ਕਿਉਂਕਿ ਜਿਸ ਔਰਤ ਦੇ ਨਾਲ ਇੱਕ ਵਾਰੀ ਕੋਈ ਸੈਕਸੁਅਲ ਅਸੋਲਟ ਹੁੰਦਾ ਹੈ, ਕੋਈ ਰੇਪ ਹੁੰਦਾ ਹੈ, ਉਹਦੀ ਸਾਰੀ ਲਾਈਫ ਖਰਾਬ ਹੋ ਜਾਂਦੀ ਹੈ। ਸੋ ਸਿਮਰਨ ਜੀ ਨੇ ਕੱਲ੍ਹ ਮੈਨੂੰ ਸਵਾਲ ਪੁੱਛ ਲਿਆ ਸੀਗਾ ਕਿ ਯਦੂਵੀਰ ਜੀ ਕਦ ਤੱਕ, ਐਸਾ ਕਦੋਂ ਤੱਕ ਚੱਲੇਗਾ? ਸੋ ਜਵਾਬ ਮੈਂ ਇਹਨਾਂ ਨੂੰ ਜ਼ਰੂਰ ਦੇ ਦਿੱਤਾ ਸੀ, ਹਾਲਾਂਕਿ ਬੜਾ ਮੁਸ਼ਕਿਲ ਸੀ ਮੇਰੇ ਲਈ ਜਵਾਬ ਦੇਣਾ ਕਿ ਕਦੋਂ ਤੱਕ ਹੋਏਗਾ, ਲੇਕਿਨ ਜੇ ਕੋਈ ਮੈਨੂੰ ਇਹ ਸਵਾਲ ਪੁੱਛੇ ਕਿ ਡਰੱਗਸ ਕਦੋਂ ਤੱਕ ਚੱਲੇਗੀ, ਉਹ ਸਵਾਲ ਦਾ ਜਵਾਬ ਦੇਣਾ ਉਹ ਤੋਂ ਵੀ ਮੁਸ਼ਕਿਲ ਹੈ, ਕਿਉਂਕਿ ਮੈਂ ਕਹਿੰਦਾ ਜੀ ਦੁਨੀਆ ਭਰ ਦੇ ਵਿੱਚ ਜਿਹੜੇ ਸੈਕਸੁਅਲ ਅਸੋਲਟ ਨੇ ਰੋਕੇ ਜਾ ਸਕਦੇ ਨੇ, ਸੋਚ ਤਬਦੀਲੀ ਕਰਨ ਦੀ ਜ਼ਰੂਰਤ ਹੈ, ਇਹ ਲੜਾਈ ਲੜੀ ਜਾ ਸਕਦੀ ਹੈ, ਹੋਰ ਬੜੀਆਂ ਸਾਰੀਆਂ ਲੜਾਈਆਂ, ਗਰੀਬੀ ਦੀ ਲੜਾਈ ਲੜੀ ਜਾ ਸਕਦੀ ਹੈ, ਸਾਫ਼ ਪਾਣੀ ਦੀ ਲੜਾਈ ਲੜੀ ਜਾ ਸਕਦੀ ਹੈ, ਇਨਵਾਇਰਮੈਂਟ ਦੀ ਲੜਾਈ ਲੜੀ ਜਾ ਸਕਦੀ ਹੈ, ਲੇਕਿਨ ਜਿੰਨਾ ਤੁਸੀਂ ਇਸ ਡਰੱਗ ਬਿਜ਼ਨਸ ਨੂੰ ਤੁਸੀਂ ਸਮਝਣ ਲੱਗ ਪਾਓਗੇ, ਜੇ ਕੋਈ ਇਹ ਸਵਾਲ ਪੁੱਛੇ ਜੀ ਕਿਆ ਇਹਦੇ ਖਿਲਾਫ਼ ਲੜਾਈ ਦੇ ਵਿੱਚ ਜਿੱਤ ਹੋਏਗੀ, ਅਤੇ ਮੈਂ ਹਮੇਸ਼ਾ ਬੜਾ ਆਪਟੀਮਿਸਟਿਕ ਰਹਿੰਦਾ, ਇਸ ਕਾਰਨ ਬੀਇੰਗ ਸਟੇਇੰਗ ਆਪਟੀਮਿਸਟਿਕ, ਮੈਂ ਇਹੀ ਕਹਾਂਗਾ ਕਿ ਬਿਲਕੁਲ ਹੋ ਸਕਦੀ ਹੈ, ਲੇਕਿਨ ਮੈਂ ਇੰਨਾ ਹੀ ਕਹਾਂਗਾ ਕਿ ਸਭ ਤੋਂ ਮੁਸ਼ਕਿਲ ਲੜਾਈ ਹੈ ਦੁਨੀਆ ਦੀਆਂ ਜਿੰਨੀਆਂ ਵੀ ਤੁਸੀਂ ਲੜਾਈਆਂ ਲੜਨੀਆਂ ਹੈ, ਉਹਦੇ ਵਿੱਚ ਜੇ ਮੈਂ ਦੋ ਲੜਾਈਆਂ ਸਭ ਤੋਂ ਮੁਸ਼ਕਿਲ ਗਿਣਦਾ ਹੈ, ਇੱਕ ਤਾਂ ਲੜਾਈ ਜਿਹੜੀ ਹੈ ਆਈਡੈਂਟੀ ਇਸ਼ੂਜ਼ ਦੇ ਉੱਤੇ ਜੋ ਲੋਕਾਂ ਦੇ ਵਿੱਚ ਫਸਾਦ ਕਰਾਉਣਾ, ਕਿਆ ਉਹ ਜ਼ਿੰਦਗੀ, ਕਿਆ ਉਹ ਕਦੇ ਖਤਮ ਹੋ ਜਾਣਗੇ ਇਸ ਧਰਤੀ ਤੋਂ, ਉਹ ਲੜਾਈ ਬਿਲਕੁਲ ਮੈਂ ਸਮਝਦਾ ਕਿ ਖਤਮ ਹੋ ਸਕਦੇ ਨੇ, ਪਰ ਉਹ ਬੜੀ ਮੁਸ਼ਕਿਲ ਹੈ। ਨੰਬਰ 1 ਤੇ ਆਈਡੈਂਟੀ ਇਸ਼ੂਜ਼, ਕਿਉਂਕਿ ਉਹ ਹਜੇ ਸਾਡੇ ਅੰਦਰ ਇੰਨੀ ਇੱਕ ਆਈਡੈਂਟੀ ਇਨਗ੍ਰੇਨਡ ਹੈ, ਕੋਈ ਧਰਮ ਜਾਤ ਪਾਤ ਦੇ ਨਾਂ 'ਤੇ ਸਾਨੂੰ ਜਦੋਂ ਮਰ ਜਾ ਕੋਈ ਭੜਕਾ ਦੇਵੇ ਉਹ ਅਸੀਂ ਭੜਕ ਜਾਂਦੇ ਹਾਂ, ਇੱਕ ਤਾਂ ਉਹ ਬਹੁਤ ਮੁਸ਼ਕਿਲ ਹੈ ਉਹ ਲੜਾਈ ਲੜਨੀ, ਔਰ ਦੂਸਰੀ ਡਰੱਗਸ ਦੇ ਖਿਲਾਫ਼ ਜਿਹੜੀ ਲੜਾਈ ਲੜਨੀ ਹੈ ਇਹ ਬਹੁਤ ਮੁਸ਼ਕਿਲ ਹੈ। ਅਗਲੀ ਕਾਲ ਵੱਲ ਵੱਧਦੇ ਹਾਂ ਜੀ, ਤਾਰਿਕ ਸਾਹਿਬ ਤੁਸੀਂ ਆਉਂਦੇ ਰਹੋ, ਗੋ ਹੈਡ
ਜੀ। ਯਦਵੀਰ ਜੀ ਸਲਾਮ ਅਲੈਕੁਮ, ਸਤਿ ਸ਼੍ਰੀ ਅਕਾਲ।
ਵਾਲੇਕੁਮ ਸਲਾਮ ਜੀ, ਸਤਿ ਸ਼੍ਰੀ ਅਕਾਲ ਜੀ, ਗੋ ਹੈਡ।
ਬਹੁਤ ਤੁਸੀਂ ਜਨਾਬ ਅੱਛੀ ਰੋਸ਼ਨੀ ਪਾਈ ਹੈ, ਥੋੜਾ ਜਿਹਾ ਹੋਰ ਇਹ ਕਰ ਲਓਗੇ, ਇੱਡੀ ਕੁ ਤਾਕਤਵਰ ਇਹ ਮਾਫੀਆ ਹੈ ਕਿ ਦੁਨੀਆ ਪੂਰੀ ਦੇ ਉੱਤੇ ਅਮਨ ਇਹਨਾਂ ਬਰਬਾਦ ਕੀਤਾ। ਸਭ ਤੋਂ ਵੱਡੀ ਕਮਾਈ ਦਾ ਜ਼ਰੀਆ ਔਰ ਇਹਦੇ ਇਹੀ ਪਾਲਿਸੀਆਂ ਡਰਾ ਕਰਦੇ ਨੇ ਪੂਰੀ ਦੁਨੀਆ ਦੀ, ਹੈ ਨਾ। ਇਹਦੇ ਚ ਸਭ ਤੋਂ ਪੀਕ ਦੇ ਉੱਤੇ ਜਾਣੀ ਟਾਪ ਤੇ ਬੈਠੇ ਆ ਲੋਕ, ਔਰ ਇਹਨਾਂ ਉੱਤੇ ਡਰਦਿਆਂ ਕੋਈ ਨਾ ਇਹਨਾਂ ਦੇ ਹਿਊਮਨ ਰਾਈਟਸ ਵਾਲੇ ਗੱਲ ਕਰਦੇ ਨੇ, ਨਾ ਹੀ ਕੋਈ ਹੋਰ ਮਤਲਬ ਜਿਹੜੇ ਵੀ ਮਜ਼ਹਬੀ ਲੰਬਦਾਰ ਬਣੇ ਨੇ ਜਾਂ ਕਿਤੇ ਵੀ ਜਿਹੜੇ ਮਤਲਬ ਬੜੇ ਮਤਲਬ ਕਹਿੰਦੇ ਨੇ ਅਮਨ ਦੀ ਗੱਲ, ਡਰਦਿਆਂ ਉਹਨਾਂ ਚ ਇੰਨਾ ਮਤਲਬ ਹਿੰਮਤ ਹੀ ਨਹੀਂ ਕਿ ਇਹਨਾਂ ਦੇ ਉੱਤੇ ਗੱਲ ਕਰ ਸਕਣ। ਔਰ ਇਹਦੇ ਇਨਸਾਨੀਅਤ ਦੀ ਬੜੀ ਵੱਡੀ, ਸਭ ਤੋਂ ਅਸਲ ਟੈਰੋਰਿਜ਼ਮ ਜਿਹੜਾ ਇਹ ਆ, ਇਹ ਤਬਾਹੀ ਆ ਬੜੀ ਵੱਡੀ ਦੁਨੀਆ ਦੇ ਉੱਤੇ ਨਾ। ਠੀਕ ਹੈ ਜੀ। ਦੂਜੀ ਭਗਤਾਂ ਦੀ ਤੁਸੀਂ ਖਬਰ ਦਿੱਤੀ ਹੈ, ਖਾਨ ਸਾਹਿਬ ਬੜੇ ਓਨਰਸ ਬੰਦੇ ਆ, ਰਾਤੀ ਉਹਨਾਂ ਨੇ ਬੜੀ ਪੁਰਜੋਸ਼ ਤਕਰੀਰ ਕੀਤੀ। ਇਹ ਬੇਕੂ ਬਣਾਉਂਦੇ ਆ ਆਵਾਮ ਨੂੰ, ਔਰ ਜਦੋਂ ਵੀ ਪਾਕਿਸਤਾਨ ਦੀ 70 ਸਾਲ ਦੀ ਤਰੀਖ ਹੈ ਕਿ ਜਦੋਂ ਵੀ ਪਾਕਿਸਤਾਨ ਦੇ ਵਿੱਚ ਅਮਰੀਕ ਦੀ ਪਿੱਛੇ ਫੌਜ ਨੂੰ ਲਾਇਆ ਜਾਂਦਾ ਨਾ, ਉਹ ਇੱਕ ਨਵਾਂ ਗੈਟਅਪ ਬਣਾਇਆ ਜਾਂਦਾ। ਹੁਣ ਉਹਨਾਂ ਕੋਲ ਹੋਰ ਕੋਈ ਗੈਟਅਪ ਨਹੀਂ ਸੀ ਬਚਿਆ, ਹੁਣ ਕਰਪਸ਼ਨ ਦਾ ਗੈਟਅਪ ਬਣਾ ਦਿੱਤਾ ਇਹਨਾਂ ਫੜ ਕੇ ਕਿ ਜੀ ਅਸੀਂ ਕਮੇਟੀ ਬਣਾਵਾਂਗੇ। ਇਹਨਾਂ ਦੀ ਪਾਰਟੀ ਚ 3 ਤੋਂ 4 ਤੋਂ 5 ਬੰਦੇ ਆ ਵਜ਼ੀਰ ਆਜ਼ਮ ਪਾਕਿਸਤਾਨ ਖਲੋ ਕੇ ਐਲਾਨ ਕਰਨ ਕਿ ਮੇਰੀ ਪਾਰਟੀ ਚ 5 ਓਨਸਟ ਬੰਦੇ ਆ, ਕਿ ਮੈਂ ਉਹਨਾਂ ਨੂੰ ਆਪਣੀ ਕੌਮ ਨੂੰ ਕਹਿੰਦਾ ਗਿਆ ਮੇਰੀ ਪਾਰਟੀ ਚ 5 ਬੰਦੇ ਚੁਣਾ ਦੇਣ। ਠੀਕ ਹੈ ਜੀ। ਔਰ ਫਿਰ ਅਸੀਂ ਇਹਨਾਂ ਦੀ ਗੱਲ ਦਿੱਤੀ, ਯਕੀਨੀ ਬੇਵਕੂਫ ਏਜੰਸੀਆਂ ਸਾਰੀਆਂ ਨੂੰ ਮਿਲਾ ਕੇ ਨਾ, ਔਰ ਸਭ ਤੋਂ ਵੱਡੀ ਪਾਕਿਸਤਾਨ ਚ ਤਬਾਹੀ 70 ਸਾਲ ਤੋਂ ਉਹਨਾਂ ਏਜੰਸੀਆਂ ਨੇ ਕਰਵਾਈ। ਡਿਸਓਨਸਟ ਮਤਲਬ ਕੋਈ ਵੀ ਉਸ ਏਜੰਸੀ ਚ ਓਨਸਟ ਬੰਦਾ ਨਹੀਂ। ਉਹਨਾਂ ਕੋਲ ਕੀ ਤਵੱਕੋ ਕੀਤੀ ਜਾ ਸਕਦੀ ਹੈ? ਥਰਡ ਵਰਲਡ ਕੰਟਰੀਆਂ ਦੇ ਵਿੱਚ ਜਿਹੜੀ ਕਰਪਸ਼ਨ ਸਿਆਸਤ ਵਿੱਚ ਹੁੰਦੀ ਹੈ, ਇਹ ਹੁੰਦੀ ਹੈ। ਠੀਕ ਹੈ ਜੀ। ਠੀਕ ਹੈ, ਤੇ ਰੋਕਥਾਮ ਸਾਰੀ ਲੱਗਣੀ ਚਾਹੀਦੀ ਹੈ, ਮਗਰ ਇਹ ਵੇਖੋ ਕਿ ਉਹਨਾਂ ਨਾਲ ਜ਼ਿਆਦਤੀ ਮਤਲਬ ਪਾਕਿਸਤਾਨ ਦੇ ਆਵਾਮ ਨਾਲ ਔਰ ਸਿਆਸਤਦਾਨਾਂ ਨਾਲ ਜ਼ਿਆਦਤੀ ਕਿੰਨੀ ਹੁੰਦੀ ਰਹੀ ਹੈ। ਹਮੇਸ਼ਾ ਜਿਹੜੀ ਹੈ ਨਾ ਉੱਥੇ ਤਾਕਤਵਰ ISI ਔਰ ਸਾਡੀ ਫੌਜ, ਇਹ ਕਹਿੰਦੇ ਜੀ ਫੌਜ ਦੇ ਖਿਲਾਫ ਗੱਲ ਕਰੋ ਗਦਾਰੀ ਹੋ ਜਾਂਦੀ ਮੁਲਕ ਨਾਲ, ਨਹੀਂ ਗਦਾਰੀ ਹੁੰਦੀ, ਕਿਉਂਕਿ ਫੌਜ ਇੱਕ ਸਿਆਸੀ ਪਾਰਟੀ ਬਣ ਚੁੱਕੀ ਹੈ ਪਾਕਿਸਤਾਨ ਦੀ, ਔਰ ਉਹਦੇ ਉੱਤੇ ਮਜਬੂਰੀ ਹੈ ਹਰ ਮਨਸੰਦ। ਉਹਦੀ ਵਜ੍ਹਾ ਤੋਂ ਪਾਕਿਸਤਾਨ ਦੇ 22 ਕਰੋੜ ਆਵਾਮ ਪੂਰੀ ਦੁਨੀਆਂ ਦੇ ਉੱਤੇ ਅਫੈਕਟ ਹੋਏ ਨੇ। ਸਾਡੇ ਤੇ ਦਹਿਸ਼ਤਗਰਦ ਦਾ ਲੇਬਲ ਲੱਗਿਆ ਪਾਕਿਸਤਾਨ ਦਾ, ਹਰ ਮੁਸਲਮਾਨ ਜਿਹਦਾ ਨਾਂ ਭਾਵੇਂ ਕੋਈ ਅਹਿਮਦੀ ਹੈ, ਕੋਈ ਸ਼ੀਆ, ਸੁੰਨੀ, ਐਲਦੀਸ ਕੋਈ ਵੀ ਹੈ, ਨਾ ਚਾਹੁੰਦਿਆਂ ਹੋਇਆਂ ਵੀ ਪੂਰੀ ਦੁਨੀਆਂ ਨੂੰ ਨਫ਼ਰਤ ਨਾਲ ਵੇਖਦੀ ਹੈ, ਪੂਰੀ ਦੁਨੀਆਂ ਨੂੰ। ਇਮਰਾਨ ਖਾਨ ਨੂੰ ਬੇਵਕੂਫ ਬਣਾ ਕੇ ਔਰ ਇਹ ਪਾਕਿਸਤਾਨ ਦੀ ਆਵਾਮ ਨੂੰ ਬੇਵਕੂਫ ਬਣਾ ਰਹੇ ਨੇ, ਔਰ ਇਹ ਆਉਣ ਵਾਲੇ ਵਕਤ ਦੇ ਵਿੱਚ ਸਾਡੇ ਮੁਲਕ ਦੇ ਵਿੱਚ ਸੀਰੀਆ ਔਰ ਯਾਨੀ ਉਹ ਕਹਿ ਲਓ ਕਿ ਇਹ ਜਿਵੇਂ ਅਲਕਾਇਦਾ ISIS, ਇਸ ਤੋਂ ਵੀ ਖਤਰਨਾਕ ਮੈਨੂੰ ਨਜ਼ਰ ਆ ਰਿਹਾ ਤੇ ਹਾਲਾਤ ਉੱਥੇ ਹੋਣਗੇ। ਇਹ ਬੇਵਕੂਫ ਬਣਾ ਕੇ ਪਾਕਿਸਤਾਨ ਦਾ ਇੱਕ ਬੜਾ ਅੱਛਾ ਸਿਸਟਮ ਤੁਰ ਪਿਆ ਸੀ ਜਿਹੜਾ ਨਵਾਜ਼ ਸ਼ਰੀਫ ਔਰ ਜ਼ਰਦਾਰੀ, ਉਹ ਕਿ ਉਹਨਾਂ ਨੂੰ ਕਰਪਟ ਪਾਰਟੀਆਂ ਕਿਹਾ ਜਾਂਦਾ, ਮਗਰ ਉੱਥੇ ਸਿਆਸਤ 'ਚ ਰਹਿਣ ਵਾਸਤੇ ਮਜਬੂਰੀ, ਇਲੈਕਸ਼ਨ ਜਿਹੜਾ ਉੱਥੇ ਲੜਿਆ ਜਾਂਦਾ, ਪੈਸੇ ਲਾ ਕੇ ਲੜਿਆ ਜਾਂਦਾ, ਡੈਮੋਕ੍ਰੇਸੀ ਨੂੰ ਉੱਥੇ ਯਾਨੀ ਸਟੈਬਲਿਸ਼ ਯਾਨੀ ਉਹਨੂੰ ਫਲਰਿਸ਼ ਕਰਨ ਵਾਸਤੇ ਮਜਬੂਰੀ ਬਣ ਜਾਂਦੀ ਹੈ ਸਿਆਸਤਦਾਨ ਦੀ, ਉਹਨੂੰ ਸਿਸਟਮ ਲੈ ਕੇ ਅੱਗੇ ਚੱਲੇ, ਕਿਉਂਕਿ ਉੱਥੇ ਸਾਡੀ ਫੌਜ ਔਰ ਸਾਡੀ ISI ਗੋ ਕੇ ਕਹਿੰਦੇ ਕਿ ਸਾਡੇ ਖਿਲਾਫ਼ ਗੱਲ ਨਾ ਕਰੋ। ਇਹੀ ਸਭ ਤੋਂ ਬੁਰਾਈ ਦੀ ਜੜ ਨੇ ਸਾਡੇ ਵਾਸਤੇ, ਪੂਰੀ ਆਵਾਮ ਦੀ ਆਵਾਮ
ਜੀ ਜੀ। ਥੈਂਕ ਯੂ ਜੀ, ਥੈਂਕ ਯੂ। ਤੁਹਾਡੇ ਵਿਚਾਰ ਆ ਗਏ ਨੇ ਜੀ, ਮੈਂ ਜ਼ਰੂਰ ਇਸ 'ਤੇ ਕਮੈਂਟ ਕਰਾਂਗਾ, ਅਗਲੀਆਂ ਕਾਲਸ ਵੀ ਜ਼ਰੂਰ ਲਵਾਂਗੇ, ਲੇਕਿਨ ਆਈ ਥਿੰਕ ਸਾਡੇ ਸਪੌਂਸਰਸ ਵੇਟ ਕਰ ਰਹੇ ਨੇ, ਪਹਿਲਾਂ ਉਹਨਾਂ ਦੇ ਨਾਲ ਗੱਲਬਾਤ ਕਰ ਲਈਏ, ਫਿਰ ਮੈਂ ਇਹਨਾਂ ਮੁੱਦਿਆਂ ਦੇ ਉੱਤੇ ਅਸੀਂ ਜ਼ਰੂਰ ਵਿਚਾਰ ਚਰਚਾ ਜਿਹੜੀ ਹੈ ਉਹ ਜਾਰੀ ਰੱਖਾਂਗੇ, ਕਾਲਸ ਵੀ ਇਸੇ ਤਰ੍ਹਾਂ ਹੀ ਜਾਰੀ ਰੱਖਾਂਗੇ। ਹਾਂਜੀ, ਜਗਦੀਪ ਸਾਚਾ ਜੀ ਸਾਡੇ ਨਾਲ ਜੁੜ ਗਏ ਨੇ। ਹਾਂਜੀ ਸਰ, ਵੈਲਕਮ।
ਸਰ ਜੀ, ਸਤਿ ਸ਼੍ਰੀ ਅਕਾਲ, ਹੈਪੀ ਵੈਡਨਸਡੇ ਸਾਰਿਆਂ ਨੂੰ, ਤੇ ਯੈਸ ਗੁੱਡ ਐਂਡ ਗ੍ਰੇਟ ਟੂ ਐਵਰੀਵਨ। ਐਂਡ ਯੈਸ ਸਰ, ਮੈਂ LML ਮੁਗੇ ਤੋਂ ਜਗਦੀਪ ਸਾਚਾ ਬੋਲ ਰਿਹਾ ਹੈਗਾ। ਐਵਰੀ ਵੈਡਨਸਡੇ ਤੁਹਾਡੇ ਨਾਲ ਜੁਦੂਰੀ ਜੀ ਮੁਲਾਕਾਤ ਹੁੰਦੀ ਹੈ, ਸਾਰੇ ਸਰੋਤਿਆਂ ਨਾਲ ਮੁਲਾਕਾਤ ਹੁੰਦੀ ਹੈਗੀ ਹੈ। ਐਂਡ ਐਜ਼ ਆਲਵੇਜ਼ ਆਈ ਸੇ ਦੈਟ ਕਿ ਅਸੀਂ ਮੁਰਗੇ ਦਾ ਕੰਮ ਕਰਦੇ ਹੈਗੇ ਹਾਂ, ਅਸੀਂ ਬ੍ਰੋਕਰ ਹੈਗੇ ਹੈ, ਤੇ ਅਸੀਂ 50 ਤੋਂ ਉੱਪਰ ਲੈਂਡਰ ਨਾਲ ਡੀਲ ਕਰਦੇ ਹੈਗੇ ਹਾਂ। ਕਿਸੇ ਦਾ ਗੁੱਡ ਕ੍ਰੈਡਿਟ ਹੋਏ, ਬੈਡ ਕ੍ਰੈਡਿਟ ਹੋਏ, ਟਰਕਿੰਗ ਵਾਲੇ ਭਰਾ ਹੋਣ, ਜਾਂ ਕਿਸੇ ਨੂੰ ਲੱਗਦਾ ਕਿ ਮੁਰਗੇ ਦੇ ਵਿੱਚ ਕੁਛ ਇਸ਼ੂ ਆ ਰਹੀ ਹੈ, ਪਲੀਜ਼ ਫੀਲ ਫਰੀ ਟੂ ਕੰਟੈਕਟ 416-725-7872। ਅਪਾਰਟ ਫਰੋਮ ਦਿਸ, ਅਗਰ ਕਿਸੇ ਨੇ ਆਪਣੀ ਕਰੀਅਰ ਡਿਵੈਲਪ ਕਰਨਾ ਹੈ ਮੋਰਗੇਜ ਇੰਡਸਟਰੀ ਦੇ ਵਿੱਚ, ਅਸੀਂ ਹਾਇਰ ਵੀ ਕਰ ਰਹੇ ਹੈਗੇ ਹਾਂ, ਅਸੀਂ ਮੋਰਗੇਜ ਏਜੰਟ ਵੀ ਐਗਜ਼ਾਮ ਵਾਸਤੇ ਵੀ ਹੈਲਪ ਕਰਦੇ ਹੈਗੇ ਹਾਂ, ਤੇ ਨਾਲ ਦੇ ਨਾਲ ਆਪਾਂ ਉਹਨਾਂ ਨੂੰ ਟ੍ਰੇਨਿੰਗ ਤੇ ਕੋਚਿੰਗ ਵੀ ਪ੍ਰੋਪਰ ਸੈਟਅਪ ਕਰਕੇ ਦਿੰਦੇ ਆਪਣੇ ਆਫਿਸ ਦੇ ਵਿੱਚ, ਤਾਂ ਕਿ ਇਹ ਕੋਈ ਵੀ ਨਵਾਂ ਇਮੀਗ੍ਰੈਂਟ ਹੋਏ ਜਾਂ ਕੋਈ ਵੀ ਆਪਣੇ ਭੈਣ ਭਰਾ ਹੋਏ ਜਾਂ ਕੋਈ ਵੀ ਜਿਹਨੂੰ ਆਪਣੇ ਨਵਾਂ ਕਰੀਅਰ ਬਣਾਉਣਾ ਹੈ ਫਾਈਨੈਂਸ ਇੰਡਸਟਰੀ ਦੇ ਵਿੱਚ, ਵੀ ਆਰ ਸਟੈਂਡਿੰਗ ਓਵਰ ਦੇਅਰ। ਅਪਾਰਟ ਫਰੋਮ ਦਿਸ, ਅਸੀਂ ਰੀਅਲ ਇਸਟੇਟ ਦਾ ਵੀ ਕੰਮ ਕਰਦੇ ਹੈਗੇ ਹਾਂ, ਕਿਸੇ ਨੇ ਭੈਣ ਭਰਾ ਨੇ ਆਪਣਾ ਘਰ ਵੇਚਣਾ ਹੋਏ ਜਾਂ ਕਿਸੇ ਨੇ ਖਰੀਦਣਾ ਹੋਏ ਜਾਂ ਕੁਛ ਵੀ ਐਨੀਥਿੰਗ ਦੈਟ ਦੇ ਵਾਂਟ ਟੂ ਨੋ, ਬਿਲਡਰ ਡੀਲਸ ਵਗੈਰਾ, ਕਿਉਂਕਿ ਹੋਮ ਲਾਈਫ ਜੀਵਨ ਦੇ ਨਾਲ ਹੈਗਾ ਮੈਂ, ਐਨੀਥਿੰਗ ਟੂ ਡੂ ਵਿਦ ਹੋਮ ਲਾਈਫ, ਟੂ ਡੂ ਵਿਦ ਦ ਬਿਲਡਰ ਡੀਲ, ਜਾਂ ਕਿਸੇ ਨੇ ਇਨਵੈਸਟਮੈਂਟ ਕਰਨੀ ਹੈ, ਪੋਰਟਫੋਲੀਓ ਸਟ੍ਰੈਟੇਜੀ ਸੈੱਟ ਕਰਨਾ ਹੈ, ਆਈ ਕੈਨ ਹੈਲਪ ਯੂ। ਆਈ ਹੈਵ ਵਰਕ ਫੋਰ ਦ ਬੈਂਕ ਫੋਰ 9-10 ਈਅਰਸ, ਸੋ ਉਸ ਲਈ ਆਈ ਐਮ ਵੈਰੀ ਮਚ ਓਕੇ ਟੂ ਹੈਲਪ ਐਨੀਬਡੀ ਵਿਦਆਊਟ ਐਨੀ ਕੰਡੀਸ਼ਨਸ।
ਅੱਛਾ, ਇੱਕ ਗੱਲ ਦੱਸੋ ਕਿ ਮੋਰਗੇਜ ਦੇ ਵਿੱਚ ਅੱਜ ਕੱਲ੍ਹ ਜਿਸ ਤਰ੍ਹਾਂ ਸੈਲਫ ਇੰਪਲੋਇਡ ਆ ਉਹਨਾਂ ਨੂੰ ਕੋਈ ਦਿੱਕਤ ਆ ਰਹੀ ਹੈ, ਜਾਂ ਕਿਸੇ ਕੋਲ ਥੋੜ੍ਹੀ ਡਾਊਨ ਪੇਮੈਂਟ ਵਗੈਰਾ ਘੱਟ ਹੈ, ਤੇ ਕਿੱਦਾਂ ਮੋਰਗੇਜ ਵਗੈਰਾ ਹੋ ਰਹੀ ਹੈ?
ਜੀ, ਇਕਦਮ ਹੋ ਰਹੀ ਹੈ। ਜਸਟ ਖਾਲੀ ਸਾਨੂੰ ਲੋਕਾਂ ਨੂੰ ਥੋੜ੍ਹਾ ਜਿਹਾ ਆਪਣਾ ਮਾਇੰਡਸੈਟ ਚੇਂਜ ਕਰਨਾ ਪੈਣਾ ਹੈਗਾ, ਟਾਈਮ ਦੇ ਨਾਲ ਹਰ ਇਨਸਾਨ ਨੂੰ ਚੇਂਜ ਕਰਨਾ ਪੈਂਦਾ ਹੈ। ਡਿਫਰੈਂਟ ਲੈਂਡਰਸ ਹੈਗੇ ਨੇ, ਪਹਿਲਾਂ ਆਪਾਂ ਉਮੀਦ ਕਰਦੇ ਸੀਗੇ ਟੀ ਡੀ ਸਕੋਸ਼ੀਆ ਆਰ ਬੀ ਸੀ, ਮੈਂ ਨਹੀਂ ਕਹਿੰਦਾ ਕਿ ਇਹ ਨਹੀਂ ਕਰਦੇ, ਸਾਰੇ ਕਰਦੇ ਨੇ, ਪਰ ਸਾਰਿਆਂ ਨੇ ਆਪਣਾ ਜਿਵੇਂ ਸੀ ਆਰ ਏ ਦੀ ਆਪਣੀ ਇੱਕ ਸਟ੍ਰੈਟੇਜੀ ਬਣਾਈ ਹੋਈ ਹੈ ਕਿ ਪੂਰੀ ਇਨਕਮ ਸ਼ੋ ਕਰੋ ਤੁਸੀਂ ਆਪਣੇ ਬਿਜ਼ਨਸ ਫਾਈਨੈਂਸ਼ੀਅਲ ਦੇ ਵਿੱਚ, ਟੀ ਟੂ ਦੇ ਵਿੱਚ ਆਪਣੀ ਪੂਰੀ ਇਨਕਮ ਸ਼ੋ ਕਰੋ, ਔਰ ਉਹਦੇ ਬਾਅਦ ਤੁਸੀਂ ਆਪਣੇ ਉਹ ਇਨਕਮ ਕਲੇਮ ਕਰੋ ਬੇਸਡ ਔਨ ਦੈਟ ਨੋਟਿਸ ਆਫ ਅਸੈਸਮੈਂਟ ਇਨਕਮ ਜੇ ਤੁਸੀਂ ਲੈਂਦੇ ਹੈਗੇ ਹੋ, ਤੇ ਉਹ ਤੁਹਾਡੀ ਮੋਰਗੇਜ ਸਮੂਥਲੈਸਲੀ ਕ੍ਰੋਸ ਕਰਦੀ ਹੈ, ਅਦਰਵਾਈਜ਼ ਡਾਊਨ ਪੇਮੈਂਟ ਇਨਕਰੀਜ਼ ਕਰੋ, ਔਰ ਡਿਫਰੈਂਟ ਵੇਜ ਹੈਗੇ ਨੇ ਸੈਲਫ ਇੰਪਲੋਇਡ ਵਾਸਤੇ ਵੀ, ਕਿਸੇ ਨੂੰ ਡੀਮੋਰਲਾਈਜ਼ ਹੋਣ ਦੀ ਇੱਕਦਮ ਲੋੜ ਨਹੀਂ ਹੈਗੀ, ਕੋਈ ਸੋਚਦਾ ਕਿ ਨਹੀਂ ਆਪਾਂ ਨੇ ਕੁਛ ਕਰਨਾ ਹੈਗਾ, ਸਮ ਕ੍ਰੀਏਟਿਵਿਟੀ ਹੈਜ਼ ਟੂ ਬੀ ਡਨ, ਨਥਿੰਗ ਲਾਈਕ ਦੈਟ, ਪਲੇਨ ਸਿੰਪਲ ਪ੍ਰੋਪਰ ਵੇ ਨਾਲ ਆਓ ਤੇ ਕੰਮ ਹੋ ਰਿਹਾ ਹੈਗਾ ਕਿ ਹਾਂ ਥੋੜੀ ਜਿਹੀ ਮਾਰਕੀਟ ਮੋਰਗੇਜ ਲੈਂਡਿੰਗ ਥੋੜੀ ਟਾਈਟ ਹੈ, ਪਰ ਜਨਰਲੀ ਤੁਸੀਂ ਇਹ ਵੀ ਵੇਖ ਸਕਦੇ ਹੋ ਇਟਸ ਓਨਲੀ ਦਾ ਗਾਈਡਲਾਈਨਸ ਫੋਰ ਦਾ ਟਾਈਮ ਪੀਰੀਅਡ, ਗਾਈਡਲਾਈਨਸ ਚੇਂਜ ਹੁੰਦੇ ਰਹਿੰਦੇ ਨੇ, ਮੈਂ ਪਿਛਲੇ 15 ਸਾਲ ਤੋਂ ਇਹ ਕੰਮ ਕਰ ਰਿਹਾ ਹੈਗਾ, ਗਾਈਡਲਾਈਨਸ ਐਵਰੀ ਟਾਈਮ ਐਸ ਪਰ ਦਾ ਕੰਟਰੀਜ ਇਕਨੋਮੀ ਐਂਡ ਸਿਚੁਏਸ਼ਨ ਐਂਡ ਹਾਊਸਿੰਗ ਇੰਡਸਟਰੀ ਉਹ ਕੋਰਿਲੇਟਡ ਹੈਗੇ ਨੇ, ਤਾਂ ਨਥਿੰਗ ਟੂ ਵਰੀ, ਪਲੀਜ਼ ਫੀਲ ਫਰੀ ਟੂ ਗਿਵ ਮੀ ਅ ਕਾਲ ਐਨੀ ਟਾਈਮ।
ਠੀਕ ਹੈ ਜੀ, ਇੰਗਲਿਸ਼ ਔਰ ਪੰਜਾਬੀ ਦੇ ਵਿੱਚ ਹੌਲੀ ਹੌਲੀ ਆਪਣਾ ਨੰਬਰ ਦੱਸ ਦਿਓ ਜੀ, ਇੰਗਲਿਸ਼ ਦੇ ਵਿੱਚ ਔਰ ਪੰਜਾਬੀ ਦੇ ਵਿੱਚ।
ਸਰ ਇੰਗਲਿਸ਼ ਦੇ ਵਿੱਚ ਹੈਗਾ 416-725-7872, ਅਗੇਨ 416-725-7872, ਤੇ ਪੰਜਾਬੀ ਚ ਹੈਗਾ 416-725-7872, 416-725-7872, ਕਦੀ ਵੀ ਕਾਲ ਕਰ ਸਕਦੇ ਹੋ ਮੈਨੂੰ ਜਾਂ ਪ੍ਰਿਯੰਕਾ ਜੀ ਨੂੰ ਕਾਲ ਕਰ ਸਕਦੇ ਹੋ।
ਥੈਂਕ ਯੂ ਸਰ, ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਜੀ,
ਥੈਂਕ ਯੂ ਟੂ ਯੂ ਆਲ, ਬਾਏ।
ਥੈਂਕ ਯੂ ਜੀ। ਪ੍ਰੋਗਰਾਮ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਗੱਲਬਾਤ ਸਾਡੀ ਇਸ ਤਰ੍ਹਾਂ ਜਾਰੀ ਹੈ, ਸਾਡੇ ਪ੍ਰੀਵੀਅਸ ਕਾਲਰ ਦਾ ਮੈਂ ਜਵਾਬ ਵੀ ਦੇ ਰਿਹਾ, ਔਰ ਸਕੋਰ ਦੀ ਵੀ ਮੈਂ ਅਪਡੇਟ ਕੁਇਕਲੀ ਕਰ ਦਵਾਂ। 123 ਰਨ ਹੋ ਗਏ ਨੇ ਜੀ 2 ਵਿਕਟਾਂ ਦੇ ਨੁਕਸਾਨ ਦੇ ਉੱਤੇ ਆਸਟ੍ਰੇਲੀਆ ਔਰ ਪਾਕਿਸਤਾਨ ਦੇ ਵਿੱਚ ਇੰਪੋਰਟੈਂਟ ਮੈਚ। ਇਮਾਮ ਉਲ ਹੱਕ ਖੇਲ ਰਹੇ ਨੇ ਇਸ ਵੇਲੇ 46 ਰਨ, ਨੋਟ ਆਊਟ, 46 ਨੋਟ ਆਊਟ, ਬੜੀ ਸੋਹਣੀ ਬੱਲੇਬਾਜ਼ੀ ਇਮਾਮ ਕਰ ਰਹੇ ਨੇ ਇਸ ਵੇਲੇ, 65 ਰਨ ਦੇ ਉੱਤੇ ਉਹਨਾਂ ਨੇ 46 ਰਨ ਜਿਹੜੇ ਨੇ ਬਣਾ ਲਏ ਨੇ, ਹੀ ਇਜ਼ ਮੂਵਿੰਗ ਕਲੋਜ਼ਰ ਟੂਵਰਡਸ ਹਾਫ ਸੈਂਚੁਰੀ। ਅਸੀਂ ਗੱਲ ਕੀਤੀ ਸੀਗੀ ਕਿ ਜਦੋਂ 50 ਰਨ ਦੇ ਉੱਤੇ 2 ਵਿਕਟਾਂ ਗਿਰ ਗਈਆਂ ਸੀਗੀਆਂ, ਤੇ ਮੈਂ ਕਹਿ ਰਿਹਾ ਸੀ 125 ਤੱਕ ਕੋਈ ਵੀ ਹੋਰ ਵਿਕਟ ਨਾ ਗਿਰੇ, ਸੋ 123 ਰਨ ਬਣ ਗਏ ਨੇ, 124, ਇੱਕ ਰਨ ਹੋਰ, ਸਿੰਗਲ, ਅਨਦਰ ਸਿੰਗਲ। ਔਰ ਦੂਸਰੀ ਤਰਫ ਬੜਾ ਬਖੂਬੀ ਸਾਥ ਦਿੱਤਾ ਹੈ ਮੁਹੰਮਦ ਹਫੀਜ਼ ਨੇ, ਹਫੀਜ਼ ਇਸ ਵੇਲੇ ਖੇਲ ਰਹੇ ਨੇ 38 ਰਨ ਦੇ ਉੱਤੇ, 38 ਨੋਟ ਆਊਟ ਹਫੀਜ਼ ਖੇਲ ਰਹੇ ਨੇ, ਸੋ ਸੋਹਣੀ ਬੈਟਿੰਗ ਕੀਤੀ ਹੈ ਇਮਾਮ ਔਰ ਹਫੀਜ਼ ਨੇ। ਸੋ ਜੋ ਅਸੀਂ ਗੱਲ ਕਰ ਰਹੇ ਸੀ ਕਿ 125 ਰਨ ਜੇ ਪਾਕਿਸਤਾਨ ਦੀ ਟੀਮ ਬਣਾ ਲੈਂਦੀ ਹੈ ਬਿਨਾਂ ਕੋਈ ਹੋਰ ਵਿਕਟ ਗੁਆਏ, ਵਿਕਟਾਂ 2 ਗਿਰ ਗਈਆਂ ਸੀਗੀਆਂ, ਤਾਂ ਫਿਰ ਪਾਕਿਸਤਾਨ ਵਿਲ ਬੀ ਰਾਈਟ ਬੈਕ ਇਨ ਟੂ ਦ ਗੇਮ, ਐਂਡ ਯੈਸ ਦੇ ਆਰ ਰਾਈਟ ਬੈਕ ਇਨ ਟੂ ਦ ਗੇਮ। ਸੋ ਬੜਾ ਰੋਮਾਂਚਕ ਮੁਕਾਬਲਾ ਅੱਜ ਆਸਟ੍ਰੇਲੀਆ ਔਰ ਪਾਕਿਸਤਾਨ ਦੇ ਵਿੱਚ, ਵਰਲਡ ਕੱਪ ਦਾ ਇਹ ਬੜਾ ਅਹਿਮ ਮੁਕਾਬਲਾ, ਦੋਨੋਂ ਟੀਮਸ ਲਈ ਬਹੁਤ ਅਹਿਮ ਹੈ ਵਰਲਡ ਕੱਪ ਦਾ ਅਹਿਮ ਮੁਕਾਬਲਾ, ਸੋ ਉਹ ਅਸੀਂ ਤੁਹਾਨੂੰ ਲਗਾਤਾਰ ਇਹਦੇ ਬਾਰੇ ਅਪਡੇਟ ਕਰਦੇ ਰਹਾਂਗੇ। ਕਾਲ, ਅਗਲੀ ਕਾਲ ਤੇ ਜਾਣ ਤੋਂ ਪਹਿਲਾਂ ਮੇਰੇ ਨਾਲ ਰਾਜਵੀਰ ਜੀ ਵੀ ਵੇਟ ਕਰ ਰਹੇ ਨੇ, ਆਈ ਥਿੰਕ ਉਹ ਕੁਝ ਸਪੌਂਸਰ ਅਨਾਊਂਸ ਕਰਨਾ ਚਾਹੁੰਦੇ ਨੇ। ਮੈਂ ਕੁਇਕਲੀ ਤਾਰਿਕ ਸਾਹਿਬ ਦੀ ਗੱਲ ਦਾ ਜਵਾਬ ਦੇ ਦਿਆਂ। ਤਾਰਿਕ ਸਾਹਿਬ, ਜਿਹੜੀ ਤੁਸੀਂ ਗੱਲ ਕਰ ਰਹੇ ਸੀਗੇ ਕਿ ਸਾਰੀ ਜ਼ਿੰਮੇਵਾਰੀ ਤੁਸੀਂ ਪਾਕਿਸਤਾਨ ਦੀ ਫੌਜ ਔਰ ISI ਦੇ ਉੱਤੇ ਲਗਾਈ ਹੈ, ਸੋ ਖੈਰ ਉਹ ਤੁਹਾਡੇ ਆਪਣੇ ਵਿਚਾਰ ਨੇ, ਮੈਂ ਇੰਨੀ ਗੱਲ ਜ਼ਰੂਰ ਕਹਾਂਗਾ ਕਿ ਐਲੀਗੇਸ਼ਨ, ਇਲਜ਼ਾਮ ਜ਼ਰੂਰ ਲੱਗਦੇ ਰਹੇ ਨੇ ਕਿ ਕਿਤੇ ਨਾ ਕਿਤੇ ਪਾਕਿਸਤਾਨ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਟੈਰਰਿਸਟ ਆਰਗਨਾਈਜੇਸ਼ਨਸ ਨੇ ਜਿਹੜੀਆਂ ਉੱਥੋਂ ਆਪਰੇਟ ਕਰਦੀਆਂ ਨੇ, ਜਿਹਦੇ ਕਾਰਨ ਕਿ ਅੱਜ ਪਾਕਿਸਤਾਨ ਦੀ ਇਕਨੋਮਿਕ ਪੋਜੀਸ਼ਨ ਹੋਰ ਜ਼ਿਆਦਾ ਖਰਾਬ ਹੋ ਗਈ ਹੈ। ਅੱਜ FATF ਦੀ ਅਗਲੇ ਹਫਤੇ, ਜਿਹੜਾ ਨੈਕਸਟ ਵੀਕ, FATF ਨੇ ਇੱਕ ਵਾਰੀ ਫਿਰ ਰਿਵਿਊ ਕਰਨਾ ਹੈਗਾ। ਪਾਕਿਸਤਾਨ ਦੀ ਕੋਸ਼ਿਸ਼ ਹੈ ਕਿ ਉਹ ਗ੍ਰੇ ਲਿਸਟ ਤੋਂ ਬਾਹਰ ਆ ਜਾਣ। ਤੁਹਾਨੂੰ ਪਤਾ ਹੈ ਕਿ ਜੇ ਤੁਸੀਂ ਪਿਛਲੇ 10 ਸਾਲਾਂ ਦਾ ਰਿਕਾਰਡ ਕੱਢੋ ਤਾਂ ਪਿਛਲੇ 10 ਸਾਲਾਂ ਦੇ ਵਿੱਚ ਪਾਕਿਸਤਾਨ ਕਦੇ ਗ੍ਰੇ ਲਿਸਟ, ਕਦੇ ਬਲੈਕ ਲਿਸਟ, ਕਦੇ ਬਲੈਕ ਲਿਸਟ ਤੋਂ ਫਿਰ ਗ੍ਰੇ ਲਿਸਟ, ਬਾਹਰ ਨਹੀਂ ਆ ਪਾ ਰਿਹਾ ਹੈਗਾ। ਸੋ ਜੇ ਔਰ ਇਸ ਵੇਲੇ ਜੋ ਮੇਰੇ ਕੋਲ ਖਬਰ ਆ ਰਹੀ ਹੈ, ਤਕਰੀਬਨ 13 ਜਿਹੜੇ ਟੈਰਰਿਸਟ ਕੈਂਪ ਸੀਗੇ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਹੈਗਾ, ਜਿਸ ਦੇ ਵਿੱਚ ਕਿ ਲਸ਼ਕਰੇ ਤੋਇਬਾ, ਜੈਸ਼ੇ ਮੁਹੰਮਦ, ਇਹ ਸਾਰੇ ਟੈਰਰਿਸਟ ਕੈਂਪ ਜਿਹੜੇ ਸੀਗੇ ਉਹ 13 ਟੈਰਰਿਸਟ ਕੈਂਪ ਬੰਦ ਕਰ ਦਿੱਤੇ ਗਏ ਨੇ। ਖਬਰ ਇਹ ਵੀ ਹੈਗੀ ਹੈ ਕਿ ਕਿਤੇ ਨਾ ਕਿਤੇ ਇਹਦੇ ਕਾਰਨ ਟਕਰਾਅ ਵੀ ਚੱਲ ਰਿਹਾ ਹੈ ਪਾਕਿਸਤਾਨ ਦੀ ਆਰਮੀ ਤੇ ਜਿਹੜੀ ਲੀਡਰਸ਼ਿਪ ਹੈ, ਇਮਰਾਨ ਖਾਨ ਸਾਹਿਬ ਦੀ ਲੀਡਰਸ਼ਿਪ ਔਰ ਪਾਕਿਸਤਾਨ ਦੀ ਆਰਮੀ, ਉਹ ਇਹ ਚਾਹੁੰਦੀ ਹੈ ਕਿ ਹੁਣ ਜਿਹੜੇ ਇਹ ਸਾਰਾ ਮਸਲਾ ਹੈ ਟੈਰਰਿਜ਼ਮ ਦਾ, ਇਹਨੂੰ ਜ਼ਰਾ ਸੋਲਵ ਕਰ ਲਿਆ ਜਾਏ, ਕਿਉਂਕਿ ਪਾਕਿਸਤਾਨ ਦੀ ਇਕਨੋਮਿਕ ਸਿਚੁਏਸ਼ਨ ਬਹੁਤ ਜ਼ਿਆਦਾ ਖਰਾਬ ਹੈ। ਸੋ ਉਹਨੂੰ ਸੋਲਵ ਕਰਨ ਲਈ ਚਾਹੇ ਉਹ IMF ਤੋਂ ਲੋਨ ਨੂੰ ਹੋਰ ਅੱਗੇ ਵਧਾਉਣਾ ਹੈਗਾ, ਚਾਹੇ FATF ਲਿਸਟ ਤੋਂ ਬਾਹਰ ਆਉਣਾ ਹੈ, ਇਹਨਾਂ ਸਾਰੀਆਂ ਚੀਜ਼ਾਂ ਨੂੰ ਠੀਕ ਕਰਨ ਲਈ ਪਾਕਿਸਤਾਨ ਚਾਹੁੰਦੀ ਹੈ ਕਿ ਥੋੜ੍ਹਾ ਜਿਹਾ ਸ਼ਿਕੰਜਾ ਹੈ ਜਿਹੜੇ ਟੈਰਰਿਸਟ ਨੇ ਇਹਨਾਂ ਦੇ ਉੱਤੇ ਕੱਸਿਆ ਜਾਵੇ। ਦੂਸਰੀ ਤਰਫ ਪਾਕਿਸਤਾਨ ਦੀ ਇੰਟੈਲੀਜੈਂਸ ISI ਦੇ ਵਿੱਚ ਕੁਛ ਐਲੀਮੈਂਟ, ਦੇਰ ਆਰ ਸਮ ਐਲੀਮੈਂਟਸ, ਨੋਟ ਆਲ ਦ ਇੰਟਾਇਰ ISI, ਯੂ ਕੈਨੋਟ ਬਲੇਮ ਦ ਇੰਟਾਇਰ ISI, ਲੇਕਿਨ ਪਾਕਿਸਤਾਨ ਦੀ ISI ਕੁਛ ਐਲੀਮੈਂਟਸ ਐਸੇ ਹੈਗੇ ਨੇ ਜਿਹੜੇ ਇਸ ਗੱਲ ਤੋਂ ਖਫਾ ਨੇ। ਉਹ ਕਹਿੰਦੇ ਆ ਨਹੀਂ, ਬੜੀ ਦੇਰ ਤੋਂ ਅਸੀਂ ਇਹ ਸਟ੍ਰੈਟੇਜਿਕ ਐਸੈਟ ਆਪਣੇ ਬਣਾਏ ਨੇ, ਚਾਹੇ ਉਹ ਲਸ਼ਕਰੇ ਤੋਇਬਾ ਹੈ, ਚਾਹੇ ਉਹ ਜੈਸ਼ੇ ਮੁਹੰਮਦ ਨੇ, ਇਹਦੇ ਨਾਲ ਸਾਨੂੰ ਫਾਇਦਾ ਹੁੰਦਾ ਹੈ ਔਰ ਅਸੀਂ ਇਹਨਾਂ ਨੂੰ ਨਾ
ਡਿਸਮੈਂਟਲ ਕਰੀਏ ਟੋਟਲੀ। ਹੁਣ ਇਹ ਆਪਸੀ ਜਿਹੜੀ ਕਸ਼ਮਕਸ਼ ਆਪਸੀ ਲੜਾਈ ਜਿਹੜੀ ਹੈ ਉਹ ਵਿਚਾਰਧਾਰਾ ਦਾ ਟਕਰਾਵ ਹੈ ਉਹ ਇਸ ਵੇਲੇ ਚੱਲ ਰਿਹਾ। ਸੋ ਦੇਖਦੇ ਹਾਂ ਜੀ, ਦੇਖੋ ਇਵੈਂਚੁਅਲੀ ਤੇ ਪਾਕਿਸਤਾਨ ਹੈਜ਼ ਟੂ ਗੈਟ ਰਿਡ ਆਫ ਆਲ ਦੀਸ ਟੈਰਿਸਟ ਐਲੀਮੈਂਟ, ਚਾਹੇ ਉਹ ਹਾਫਿਜ਼ ਸਈਦ ਹੈਗਾ, ਚਾਹੇ ਉਹ ਜੈਸ਼ੇ ਮੁਹੰਮਦ ਦੇ ਲੀਡਰਸ ਨੇ, ਚਾਹੇ ਲਸ਼ਕਰੇ ਤੋਇਬਾ ਦੇ ਲੀਡਰਸ ਨੇ, ਸਾਰੇ ਉਹਨਾਂ ਨੂੰ ਦੇ ਵਿਲ ਹੈਵ ਟੂ ਗੈਟ ਰਿਡ ਆਫ ਦੈਮ ਜੇ ਪ੍ਰੋਪਰਲੀ ਇਕੋਨਮੀ ਵੱਲ ਫੋਕਸ ਕਰਨਾ ਹੈ। ਸੋ ਹੁੰਦਾ ਹੈ ਕਿ ਨਹੀਂ ਹੁੰਦਾ ਉਹ ਅਸੀਂ ਤੁਹਾਨੂੰ ਆਉਣ ਵਾਲੇ ਸਮੇਂ 'ਚ ਉਹਨੂੰ ਜ਼ਰੂਰ ਅਪਡੇਟ ਕਰਦੇ ਰਹਾਂਗੇ। ਇੰਡੀਆ ਦੇ ਨਾਲ ਰਿਲੇਸ਼ਨਸ਼ਿਪ ਜਿਹੜਾ ਉਹ ਵੀ ਇਸੇ ਕਾਰਨ ਨਹੀਂ ਸੁਧਰ ਰਿਹਾ। ਸਾਰੇ ਲੀਡਰਸ ਨੂੰ ਇਨਵਾਈਟ ਕੀਤਾ ਗਿਆ ਸੀ ਨਰਿੰਦਰ ਮੋਦੀ ਹੋਣਾ ਵੱਲੋਂ ਆਪਣੀ ਸਵੇਰਿੰਗ ਸੈਰੇਮਨੀ ਵੱਲ, ਲੇਕਿਨ ਪਾਕਿਸਤਾਨ ਦੀ ਲੀਡਰਸ਼ਿਪ ਨੂੰ ਇਨਵਾਈਟ ਨਹੀਂ ਕੀਤਾ ਗਿਆ, ਬਾਵਜੂਦ ਇਸ ਦੇ ਕਿ ਉੱਥੇ ਕੰਸੈਂਸਸ ਲਗਭਗ ਬਣ ਗਿਆ ਸੀਗਾ ਕਿ ਜੇ ਇਨਵੀਟੇਸ਼ਨ ਆਉਂਦਾ ਤਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਚਲੇ ਜਾਣਾ ਸੀਗਾ। ਮੈਂ ਪਹਿਲਾਂ ਵੀ ਦੱਸਿਆ ਕਿ ਉਹਨਾਂ ਨੇ ਫੋਨ ਕੀਤਾ, ਫੋਨ ਨਹੀਂ ਪਿੱਕ ਕੀਤਾ, ਅਗਲੇ ਦਿਨ ਫੋਨ ਕਰਕੇ ਜੀ ਇਨੋਗਰੇ ਆਪਣੀ ਸਵੇਰਿੰਗ ਸੈਰੇਮਨੀ ਤੋਂ ਪਹਿਲਾਂ ਮੁਬਾਰਕਬਾਦ ਵੀ ਦਿੱਤੀ ਫੋਨ ਕਰਕੇ ਇਮਰਾਨ ਖਾਨ ਸਾਹਿਬ ਨੇ, ਲੇਕਿਨ ਨਿਯੋਤਾ ਫਿਰ ਵੀ ਨਹੀਂ ਆਇਆ। ਹੁਣ ਅੱਜ ਦੀ ਜਿਹੜੀ ਤਾਜ਼ਾ ਖਬਰ ਜਿਹੜੀ ਚੱਲ ਰਹੀ ਹੈਗੀ ਆ ਅੱਜ ਔਰ ਕੱਲ੍ਹ ਦੀ ਪਿਛਲੇ ਇੱਕ ਦੋ ਦਿਨਾਂ ਦੀ, ਕਿ ਇੰਡੀਅਨ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜਿਨ੍ਹਾਂ ਨੇ ਕਜ਼ਾਕਿਸਤਾਨ ਦੇ ਵਿੱਚ ਐਸਸੀਓ ਸਮਿਟ ਅਟੈਂਡ ਕਰਨ ਜਾਣਾ ਸੀਗਾ, ਪਾਕਿਸਤਾਨ ਨੇ 26 ਫਰਵਰੀ ਤੋਂ ਆਪਣੀ ਏਅਰ ਸਪੇਸ ਇੰਡੀਅਨ ਜਿਹੜਾ ਏਅਰ ਜਹਾਜ਼ ਹੈਗੇ ਆ ਉਹਨਾਂ ਲਈ ਏਅਰ ਟਰੈਵਲ ਲਈ ਬਲੌਕ ਕੀਤੀ ਹੋਈ ਹੈ, ਏਅਰ ਸਪੇਸ ਤੋਂ ਜਗ੍ਹਾ ਨਹੀਂ ਦਿੰਦੇ। ਲੇਕਿਨ ਹੁਣ ਉਹਨਾਂ ਨੇ ਕੱਲ੍ਹ ਫੈਸਲਾ ਕੀਤਾ ਸੀਗਾ ਕਿ ਠੀਕ ਹੈ, ਪਾਕਿਸਤਾਨ ਦੇ ਪ੍ਰਧਾਨ ਪਾਕਿਸਤਾਨ ਦੀ ਏਅਰ ਸਪੇਸ ਅਸੀਂ ਓਪਨ ਕਰਾਂਗੇ, ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਏਅਰ ਸਪੇਸ ਤੋਂ ਜਾ ਸਕਦੇ ਨੇ। ਲੇਕਿਨ ਅੱਜ ਦੀ ਤਾਜ਼ਾ ਖਬਰ ਤੁਸੀਂ ਸੁਣੀ ਲਈ ਹੋਣੀ ਹੈ ਸਾਰਿਆਂ ਨੇ ਕਿ ਇੰਡੀਅਨ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਮਨਾ ਕਰ ਦਿੱਤਾ ਕਿ ਉਹ ਇਸ ਏਅਰ ਸਪੇਸ ਦਾ, ਇਸ ਏਅਰ ਟਰੈਵਲ ਦਾ ਫਾਇਦਾ ਨਹੀਂ ਲੈਣਗੇ। ਉਹ ਇੱਕ ਪੁਰਾਣਾ ਸ਼ੇਰ ਜਿਹੜਾ ਉਹ ਯਾਦ ਆ ਰਿਹਾ ਹੈ, ਨਾ ਤੁਮਸੇ ਮੁਲਾਕਾਤ ਕਰੇਂਗੇ ਨਾ ਤੇਰੀ ਗਲੀ ਜਾਏਂਗੇ। ਸੋ ਲੱਗ ਰਿਹਾ ਕਿ ਕੁਝ ਇਸ ਤਰ੍ਹਾਂ ਦੇ ਹਾਲਾਤ ਇਸ ਵੇਲੇ ਚੱਲ ਰਹੇ ਨੇ, ਗੱਲਬਾਤ ਜਾਰੀ ਹੈ ਜੀ। ਹਾਂਜੀ ਅਮਨ ਜੀ, ਤੁਸੀਂ ਹੋਲਡ ਕਰ ਲਓ, ਤੁਹਾਡੀ ਕਾਲ ਵੀ ਆਨ ਦੀਆਂ ਕਰ ਰਹੇਗਾ। ਬਾਕੀ ਕਾਲਰਸ ਨੂੰ ਵੀ ਰਿਕੁਐਸਟ ਕਰਾਂਗੇ ਕਿ ਤੁਸੀਂ ਤੁਹਾਨੂੰ ਜਿਹੜਾ ਜੀ ਆਨ ਦੀਅਰ ਅਸੀਂ ਕਰਨ ਜਾ ਰਹੇ ਹਾਂ, ਲੇਕਿਨ ਉਸ ਤੋਂ ਪਹਿਲਾਂ ਸਪੋਂਸਰ ਸਾਡੇ ਇੰਤਜ਼ਾਰ ਕਰ ਰਹੇ ਨੇ ਔਰ ਰਾਜਵੀਰ ਜੀ ਨੇ ਵੀ ਕੁਝ ਸਪੋਂਸਰ ਹਾਈਲਾਈਟ ਕਰਨੇ ਨੇ। ਪੀ ਕੇ ਸਭਰਵਾਲ ਜੀ ਦੇ ਨਾਲ ਵੀ ਗੱਲ ਹੋਏਗੀ ਅੱਜ, ਰੀਅਲ ਸਟੇਟ ਦਾ ਕੋਈ ਸਵਾਲ ਪੀ ਕੇ ਸਭਰਵਾਲ ਜੀ। ਰਾਜਵੀਰ ਜੀ, ਯੂ ਗੋ ਹੈਡ ਫਸਟ ਜੀ। ਸਿਮਰਨ ਜੀ,
ਜੀ ਅਮਰੀਤ ਜੀ, ਅਸੀਂ ਦੱਸਣਾ ਚਾਹੁੰਦੇ ਹਾਂ ਆਪਣੇ ਲਿਸਨਰਸ ਨੂੰ ਕਿ ਤੁਸੀਂ ਬੱਚਿਆਂ ਦੀ ਮੈਥ ਸਕਿੱਲਸ ਨੂੰ ਇੰਪਰੂਵ ਕਰਨਾ ਚਾਹੁੰਦੇ ਹੋ ਤੇ ਫੋਕਸ, ਮੈਮਰੀ, ਯਾਦਾਸ਼ਤ ਤੇ ਸੈਲਫ ਕੰਫੀਡੈਂਸ ਨੂੰ ਇੰਪਰੂਵ ਕਰਨਾ ਚਾਹੁੰਦੇ ਹੋ ਤੇ ਤੁਸੀਂ ਜਾਣਾ ਯੂਸੀ ਮਾਸ, ਤੁਸੀਂ ਵਿਜ਼ਿਟ ਕਰਨੀ UCMAS.CA ਕਰ ਲਓ 905-812-1919 905-812-1919 ਮੈਨਸ ਕਲੋਥਿੰਗ ਦੇ ਐਕਸਪਰਟ ਨੇ, ਹਰ ਤਰ੍ਹਾਂ ਦੇ ਮੈਨਸ ਸੂਟ, ਟਰਾਊਜ਼ਰਸ, ਪੋਲੋਸ, ਟਾਈਸ, ਬਲਕਿ ਹਰ ਤਰ੍ਹਾਂ ਦੀ ਮੈਨਸ ਵੀਅਰ ਲਈ ਫੇਮਸ ਨੇ ਸਪੀਅਰਨ ਮੇਕੇ। ਇਹਨਾਂ ਦਾ ਨੰਬਰ ਨੋਟ ਕਰ ਲਓ 905-670-3388 905-670-3388। ਵਧੀਆ ਡਰਾਈਵਿੰਗ ਐਕਸਪੀਰੀਅੰਸ ਕਰਨਾ ਚਾਹੁੰਦੇ ਹੋ ਤਾਂ ਜਾਣਾ ਤੁਸੀਂ ਨੌਰਥ ਵੈਸਟ ਲੈਕਸਸ 407 ਤੇ ਏਅਰਪੋਰਟ ਰੋਡ ਦੇ ਬਿਲਕੁਲ ਨੇੜੇ। ਇਹਨਾਂ ਦਾ ਨੰਬਰ ਨੋਟ ਕਰ ਲਓ 905-495-1400। ਕਿਸੇ ਵੀ ਕਿਸਮ ਦਾ ਰੂਫਿੰਗ ਦਾ ਕੰਮ ਕਰਵਾਉਣਾ ਚਾਹੁੰਦੇ ਹੋ ਤਾਂ ਹਰ ਤਰ੍ਹਾਂ ਦੇ ਮੈਟਲ ਰੂਫਿੰਗ ਦੇ ਵਿੱਚ ਐਕਸਪਰਟ ਨੇ, ਪੇਲੈਸ ਰੂਫਿੰਗ ਵਾਲੇ। ਇਹਨਾਂ ਦਾ ਨੰਬਰ ਹੈ ਜੀ 416-860-5800-416-826-5800। ਬਹੁਤ ਹੀ ਸਟਾਈਲਿਸ਼ ਰੀਡਿਜ਼ਾਈਨ 2019 ਮਾਡਲ ਪੋਲੀਕਿਊਰਾ ਅਲੈਕਸਾ ਨਾਲ ਲੈਣਾ ਚਾਹੁੰਦੇ ਹੋ ਤੇ ਤੁਸੀਂ ਜਾਣਾ 407 ਤੇ ਏਅਰਪੋਰਟ ਮੋੜ ਦੇ ਬਿਲਕੁਲ ਨੇੜੇ। ਨੰਬਰ ਹੈ 905-458-7100 905-458-7100। ਕਿਸੇ ਵੀ ਕਿਸਮ ਦਾ ਦੰਦਾਂ ਦਾ ਕੰਮ ਕਰਵਾਉਣਾ ਚਾਹੁੰਦੇ ਹੋ ਤਾਂ ਦੰਦਾਂ ਦੇ ਮਾਹਿਰ ਡਾਕਟਰ ਨੀਲ ਗੱਜਰ ਜੀ ਕੋਲ ਵਿਜ਼ਿਟ ਕਰਨੀ ਹੈ ਤੁਸੀਂ। ਨੰਬਰ ਇਹਨਾਂ ਦਾ 2899-400-1-2894-0001-0009। ਕੁਈਨਸ ਗੇਟ ਅਕੈਡਮੀ ਬੱਚਿਆਂ ਦੀ ਐਜੂਕੇਸ਼ਨ ਲਰਨਿੰਗ ਨੂੰ ਹੋਰ ਵੀ ਉਹਨਾਂ ਦੀ ਕਾਬਲੀਅਤ ਨੂੰ ਨਿਖਾਰਦੇ ਨੇ, ਐਕਸੈਪਸ਼ਨਲ ਐਜੂਕੇਸ਼ਨ ਲਰਨਿੰਗ ਐਕਸਪੀਰੀਅੰਸ ਕਰਵਾਉਂਦੇ ਨੇ, ਪ੍ਰੋਗਰੈਸਿਵ ਐਜੂਕੇਸ਼ਨ ਦੇ ਨਾਲ ਨਾਲ ਕੁਆਲੀਫਾਈਡ ਟੀਚਰਸ, ਲੋ ਟੀਚਰ ਟੂ ਸਟੂਡੈਂਟ ਰੇਸ਼ੋ ਰੱਖਦੇ ਨੇ। ਕੁਈਨਸ ਗੇਟ ਅਕੈਡਮੀ, ਨੰਬਰ ਇਹਨਾਂ ਦਾ 905-846-0220 905-846-0220। ਪੰਜਾਬੀ ਮਿਊਜ਼ਿਕ ਦੇ ਨਾਲ ਨਾਲ ਕ੍ਰਿਕਟ ਵਰਲਡ ਕੱਪ ਮੈਚਿਸ ਨੂੰ ਇੰਜੋਏ ਕਰਨਾ ਚਾਹੁੰਦੇ ਹੋ, ਨਾਲ ਨਾਲ ਲਜ਼ੀਜ਼ ਖਾਣੇ ਦਾ ਮਜ਼ਾ ਲੈ ਸਕਦੇ ਹੋ ਅਨੋਖੀ ਰੈਸਟੋਰੈਂਟ ਦੇ। ਇਹਨਾਂ ਦੇ ਖਾਣੇ ਦੀ ਗੱਲ ਹੀ ਬੜੀ ਅਨੋਖੀ ਹੈ। ਨੰਬਰ ਇਹਨਾਂ ਦਾ 905-400-9982 905-459-8200। ਦਾਸ ਮੈਟਲ ਸਟੱਡ ਕੈਨੇਡਾ ਦੀ ਲੀਡਿੰਗ ਇੰਡੀਪੈਂਡੈਂਟ ਮੈਨੂਫੈਕਚਰਿੰਗ ਕੰਪਨੀ ਜੋ ਕਿ ਡੋਰਸ ਤੇ ਮੈਟਲ ਸਟੱਡ ਦੇ ਵਿੱਚ ਡੋਰ ਫ੍ਰੇਮ ਹਰ ਤਰ੍ਹਾਂ ਦੇ ਅਵੇਲੇਬਲ ਕਰਾਉਂਦੇ ਨੇ, ਲੋਐਸਟ ਪ੍ਰਾਈਸਿਸ ਇਨ GTA ਦਾ ਦਾਵਾ ਕਰਦੇ ਨੇ। ਦਾਸ ਮੈਟਲ ਐਂਡ ਸਟੱਡ, ਨੰਬਰ ਇਹਨਾਂ ਦਾ 905-678-9999 905-678-8999। ਇਹਨਾਂ ਨੂੰ ਖੂਨਸ ਬਿਲਡਰਸ ਲੈ ਕੇ ਆਏ ਨੇ ਅਮੇਜ਼ਿੰਗ ਪ੍ਰੋਜੈਕਟ, ਇੰਡੀਗੋ ਅਮੇਜ਼ਿੰਗ ਓਪਰਚੁਨਿਟੀ ਦੇ ਰਿਹਾ ਕੋਲਿੰਗ ਰੋਡ ਦੇ ਵਿੱਚ ਟਾਊਨ ਹੋਮਸ ਨੂੰ ਬੁੱਕ ਕਰਾਉਣ ਦਾ। ਤੁਸੀਂ ਜਾਣਾ 833 ਹੋਰਨਟਾਰੀਓ ਸਟਰੀਟ ਇਨ ਕੋਲਿੰਗਵੁੱਡ। ਸੇਲਸ ਆਫਿਸ ਨੰਬਰ ਇਹਨਾਂ ਦਾ 705-443-8574 7054-8574। ਬਿਗੈਸਟ ਬਫੇ ਤੁਸੀਂ ਬ੍ਰੈਂਪਟਨ ਚ ਇੰਜੋਏ ਕਰਨਾ ਚਾਹੁੰਦੇ ਹੋ, ਗੱਲ ਕੀ ਹਰ ਤਰ੍ਹਾਂ ਦੀਆਂ ਟੌਪ ਦੀਆਂ ਮਠਿਆਈਆਂ ਚੱਖਣਾ ਚਾਹੁੰਦੇ ਹੋ ਤਾਂ ਤੁਸੀਂ ਜਾਣਾ ਪੰਜਾਬੀ ਬਾਈ ਨੇਚਰ ਤੇ ਏਅਰਪੋਰਟ ਰੋਡ ਲੋਕੇਸ਼ਨ ਨੰਬਰ ਹੈ 905-790-1595 ਤੇ ਗੋ ਰੋਡ ਲੋਕੇਸ਼ਨ ਨੰਬਰ ਹੈ 905-790-4647। ਅਵਾਰਡ ਵਿਨਿੰਗ ਬਿਲਡਰ ਏਡਨ ਹੁੱਕ ਹੋਮਸ ਲੈ ਕੇ ਆਏ ਨੇ ਕਸਟਮ ਰੈਜੀਡੈਂਸੀ, ਰਵੀ ਲਾਟ, ਗ੍ਰੇਨਾਈਟ, ਗ੍ਰੈਂਡ ਵਿੰਡੋਜ, ਵਾਈਨ ਸੇਲਰ, ਗ੍ਰੇਟ ਰੂਮਸ, 3-4 ਕਾਰ ਗਰਾਜ ਡਿਜ਼ਾਈਨ ਦੇ ਨਾਲ 10 ਮਿੰਟਾਂ ਦੀ ਦੂਰੀ ਤੇ ਨੇ ਡਾਊਨ ਟਾਊਨ ਜਾਰਜ ਟਾਊਨ ਤੋਂ। July 1st ਤੋਂ ਪਹਿਲਾਂ ਜੇ ਤੁਸੀਂ ਬੁੱਕ ਕਰਾਉਂਦੇ ਹੋ ਤਾਂ ਤੁਹਾਨੂੰ $25,000 ਦੀਆਂ ਅਪਗ੍ਰੇਡ ਮਿਲਣਗੀਆਂ। ਤੁਸੀਂ ਕਾਲ ਕਰਨੀ ਹੈ ਨਿੰਦਰ ਸਿੰਘ ਜੀ ਨੂੰ 647-702-7699 ਜੀ। ਉਮੀਦ ਜੀ
ਬਹੁਤ ਸ਼ੁਕਰੀਆ ਜੀ, ਔਰ ਅਸੀਂ ਵਧਾਂਗੇ ਜੀ ਆਪਣੀ ਅਗਲੀ ਕਾਲ ਵੱਲ। ਪ੍ਰੋਗਰਾਮ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਤੁਸੀਂ ਸੁਣ ਰਹੇ ਹੋ, ਲਗਾਤਾਰ ਅਸੀਂ ਅਪਡੇਟਸ ਵੀ ਤੁਹਾਨੂੰ ਦੇ ਰਹੇ ਹਾਂ, ਨਾਲ ਦੀ ਨਾਲ ਤੁਹਾਡੀਆਂ ਕਾਲਸ ਵੀ ਮੈਂ ਆਉਂਦੀ ਕਰ ਰਿਹਾ ਹੈਗਾ। ਲੇਕਿਨ ਇਸ ਤੋਂ ਪਹਿਲਾਂ ਕਿ ਮੈਂ ਅਗਲੀ ਕਾਲਸ ਵੱਲ ਵਧਾਂ, ਮੈਂ ਤੁਹਾਨੂੰ ਕ੍ਰਿਕਟ ਦੀ ਅਪਡੇਟ ਇੱਕ ਵਾਰੀ ਫਿਰ ਦੇ ਦਵਾਂ। ਰੋਮਾਂਚਕ ਮੁਕਾਬਲਾ ਇਸ ਵੇਲੇ ਪਾਕਿਸਤਾਨ ਔਰ ਆਸਟ੍ਰੇਲੀਆ ਦੇ ਵਿੱਚ ਚੱਲ ਰਿਹਾ ਹੈ। ਜ਼ਬਰਦਸਤ ਬੱਲੇਬਾਜ਼ੀ, ਬੜੀ ਸੋਹਣੀ ਬੈਟਿੰਗ ਦੋਨੋਂ ਬੈਟਸਮੈਨ ਇਸ ਵੇਲੇ ਕਰ ਰਹੇ ਨੇ, 131 ਰਨ 2 ਵਿਕਟਾਂ ਦੇ ਨੁਕਸਾਨ ਦੇ ਉੱਤੇ। ਇਮਾਮ 48 ਦੇ ਉੱਤੇ ਖੇਲ ਰਹੇ ਨੇ ਇਸ ਵੇਲੇ, ਆਈ ਥਿੰਕ ਹਾਫ ਸੈਂਚੁਰੀ ਉਹਨਾਂ ਦੀ ਇਮਾਮ ਦੀ ਪੂਰੀ ਹੋ ਜਾਏਗੀ। ਔਰ ਹਫੀਜ਼ ਬੜਾ ਸੋਹਣਾ ਸਾਥ ਦੇ ਰਹੇ ਨੇ 44 ਦੇ ਉੱਤੇ, ਆਈ ਥਿੰਕ ਬੋਥ ਦ ਬੈਟਸਮੈਨ ਆਰ ਕਰੂਜ਼ਿੰਗ ਟੂਵਰਡਸ ਹਾਫ ਸੈਂਚੁਰੀ। ਹਾਂਜੀ ਅਗਲੀ ਕਾਲ ਜੀ। ਹਾਂਜੀ ਅਮਨ ਜੀ ਤੁਸੀਂ ਆਉਂਦੇ ਰਹੋ ਜੀ। ਹੈਲੋ
ਹੈਲੋ
ਅਮਨ ਜੀ, ਤੁਸੀਂ ਆਉਂਦੇ ਰਹੋ ਜੀ, ਗੋ ਹੈਡ ਅਮਨ ਜੀ। ਆਈ ਥਿੰਕ ਤੁਸੀਂ ਰੇਡੀਓ ਦੀ ਵੋਲਿਊਮ ਵਧਾਈ ਹੋਈ ਹੈ ਤਾਂ ਸਾਡੀ ਤੁਹਾਡੀ ਗੱਲ ਨਹੀਂ ਹੋ ਸਕੇਗੀ। ਮੇਰੀ ਰਿਕੁਐਸਟ ਹੈ ਕਿ ਰੇਡੀਓ ਦੀ ਵੋਲਿਊਮ ਅਮਨ ਜੀ ਪਲੀਜ਼ ਹੌਲੀ ਕਰੋ, ਮੈਨੂੰ ਅਗਲੀ ਕਾਲ ਨੂੰ ਵਧਣਾ ਪਏਗਾ। ਅਮਨ ਜੀ ਤੁਹਾਡੇ ਕੋਲ ਵਾਪਸ ਆਉਣਾ ਹੈ। ਸੁਲੇਮਾਨ ਸਾਹਿਬ ਤੁਸੀਂ ਆਉਂਦੇ ਰਹੋ ਜੀ, ਯੂ ਗੋ ਹੈਡ ਨਾਓ ਫਸਟ। ਹੈਲੋ
ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸਤਿ ਸ਼੍ਰੀ ਅਕਾਲ ਜੀ, ਗੋ ਹੈਡ ਜੀ। ਹਾਂਜੀ
ਜੀ, ਆਪਣੇ ਯੁਧਵੀਰ ਜੀ, ਚਲੋ ਮੈਚ ਵੀ ਇੱਕ ਸਾਰੇ ਵਾਚ ਕਰ ਰਹੇ ਨੇ, ਕਲੀਅਰ ਕਲੋਜ਼ ਵਾਚ ਕਰੋ, ਅੱਜ ਪਾਕਿਸਤਾਨ ਦੀ ਟੀਮ ਜਿੱਤ ਜਾਏਗੀ। ਦੂਸਰਾ
ਸੌਰੀ ਮੈਂ ਇੱਕ ਮਿੰਟ ਇੰਟਰਪਟ ਕਰ ਰਿਹਾ ਜੀ, ਸੁਲੇਮਾਨ ਸਾਹਿਬ ਤੁਸੀਂ ਗੱਲ ਮੁਕੰਮਲ ਕਰ ਲੈਣਾ। ਹਾਫ ਸੈਂਚੁਰੀ ਹੋ ਗਈ ਹੈ ਇਮਾਮ ਦੁਆਰਾ, ਖੂਬਸੂਰਤ ਚੌਕਾ, ਵੰਡਰਫੁਲ ਆਫ ਡਰਾਈਵ, ਖੂਬਸੂਰਤ ਚੌਕਾ, 4 ਰਨ, ਔਰ ਇਹਦੇ ਨਾਲ ਇਮਾਮ ਦੀ ਹਾਫ ਸੈਂਚੁਰੀ ਹੋ ਗਈ ਹੈ 52 ਨੋਟ ਆਊਟ। ਸਕੋਰ 135 ਰਨ 2 ਵਿਕਟਾਂ ਦੇ ਨੁਕਸਾਨ ਦੇ ਉੱਤੇ ਪਾਕਿਸਤਾਨ ਦਾ ਸਕੋਰ 24.5 ਡਿਲੀਵਰੀ। ਸੋ 25ਵਾਂ ਓਵਰ ਚੱਲ ਰਿਹਾ, ਸੋ ਇਮਾਮ ਦੀ ਹਾਫ ਸੈਂਚੁਰੀ ਹੋ ਗਈ। ਹਾਂਜੀ ਜੀ, ਤੁਸੀਂ ਆਪਣੀ ਗੱਲ ਪੂਰੀ ਕਰ ਲਓ ਸੁਲੇਮਾਨ ਸਾਹਿਬ।
ਹਾਂਜੀ ਪੂਰੀ। ਆਪਣੇ ਨਵਾਜ਼ ਸਾਹਿਬ ਸ਼ਰੀਫ ਸਾਹਿਬ ਦੀ ਇੱਕ ਬੇਟੀ ਮਰਜਮ ਸਫਦਰ, ਉਹ ਇਲਜ਼ਾਮ ਲਗਾ ਰਹੇ ਸਨ ਕਿ ਪਾਕਿਸਤਾਨ ਨੂੰ ਆਪਣੇ ਇਮਰਾਨ ਖਾਨ ਨੇ ਲੁੱਟਿਆ ਹੈ। ਕਿਹਾ ਜੋ ISI ਔਰ ਫੌਜ ਦੇ ਉੱਪਰ, ਮੈਨੂੰ ਪਤਾ ਹੈ ਕਿ ਉਹਨਾਂ ਦੇ ਬੰਦੇ ਇੱਕ ਜੋ ਨਾ ਇਸ ਤਰ੍ਹਾਂ ਕਰਦੇ ਨੇ, ਮੇਰੇ ਤਾਂ ਵੀ ਯਾਦ ਨੇ ਇੱਕ ਜੋ ਨਾ ਮੈਂ ਸ਼ਹਿਰ ਹਰ ਪਾਸੇ ਮੈਂ ਇੱਕ ਜੋ ਨਾ ਬਈ ਕਾਲ ਕਰਨਾ, ਪਰ ਨਹੀਂ, ਲੇਕਿਨ ਇਹ ਪ੍ਰੋਪੋਗੰਡੇ ਇਹਨਾਂ ਦੇ ਖਤਮ ਹੋ ਜਾਣਗੇ। ਉਹ ਇਲਜ਼ਾਮ ਲਗਾ ਰਹੇ ਕਿ ਪਾਕਿਸਤਾਨ ਨੂੰ ਇਮਰਾਨ ਖਾਨ ਨੇ ਇੱਕ ਲੁੱਟਿਆ ਹੈ। ਹੁਣ ਇਹਦੇ ਵਿੱਚ ਉਹਦੀਆਂ ਕਿੰਨੀਆਂ ਪ੍ਰਾਪਰਟੀਆਂ ਨੇ ਪਾਕਿਸਤਾਨ ਦੇ ਵਿੱਚ, ਜਾਂ ਬਰੂਨੇ ਮੁਲਕ ਦੇ ਵਿੱਚ ਕਿਤਨੇ ਇੱਕ ਜੋ ਨਾ ਉਹਦੇ ਬੈਂਕ ਬੈਲੈਂਸ ਨੇ। ਇਹਨਾਂ ਦੇ ਲੋਕੀ ਕਹਣਗੇ ਏਅਰਪੋਰਟ ਦੀ, ਮੇਰੇ ਕੋਲ ਸਾਡੇ ਕੋਲ ਪੂਰੇ ਪੂਰੇ ਸਬੂਤ ਨੇ, ਜੋ ਟੈਕਸੀ ਕੋ ਕਰਦੇ ਨੇ 8-10 ਲੱਖ ਦੀ ਇੱਕ ਜੋ ਨਾ ਉਹਦੀ ਪਲੇਟ ਦੀ ਕਾਸਟ ਹੈ। ਇਹਨਾਂ ਨੂੰ ਇੱਥੇ ਫੰਡਿੰਗ ਹੋਈ, ਇਹਨਾਂ ਲੋਕਾਂ ਨੂੰ ਇਹਨਾਂ ਨੇ ਉਹ ਲੈ ਕੇ ਬੈਠੇ ਹੋਏ ਨੇ। ਇਹਨਾਂ ਦੀ ਇੱਕ ਜੋ ਜੋ ਰਿਹਾਇਸ਼ਾਂ, ਉਹ ਸਾਰਾ ਪਰੂਫ ਹੈ, ਆਉਣ ਵਾਲੇ ਟਾਈਮ 'ਚ ਕੈਨੇਡੀਅਨ ਗੌਰਮੈਂਟ ਨੂੰ ਵੀ ਇੱਕ ਸ਼ਾਇਦ ਇੱਕ ਦਿੱਤਾ ਜਾਏਗਾ ਸਾਰਾ ਕੁਛ। ਦੂਸਰਾ ਮੇਰਾ ਇਹ ਸਵਾਲ ਹੈ, ਨਰਿੰਦਰ ਮੋਦੀ ਸਾਹਿਬ ਦੀ ਗੱਲ ਹੋ ਰਹੀ ਹੈ, ਉਹਨਾਂ ਦੀ ਮਦਰ ਜੋ ਨੇ ਇੱਕ ਬੜੇ ਛੋਟੇ ਜਿਹੇ ਇੱਕ ਮਕਾਨ 'ਚ ਰਹਿੰਦੇ ਨੇ, ਹਿੰਦੁਸਤਾਨ ਦਾ ਪ੍ਰਾਈਮ ਮਿਨਿਸਟਰ ਨੂੰ, ਲੇਕਿਨ ਉਹ ਇਨਸਾਨ ਕਿਸੇ ਮਹੱਲ ਦੇ ਵਿੱਚ ਨਹੀਂ ਇੱਕ ਰਹਿੰਦਾ, ਜੋ ਵੀ ਹੈ ਆਪਣੇ ਮੁਲਕ ਦੇ ਵਾਸਤੇ ਇੱਕ ਖੈਰ ਖਾਬ ਹੈ। ਉਸਨੇ ਮੁਲਕ ਨੂੰ ਲੁੱਟਿਆ ਨਹੀਂ, ਜੋ ਪਾਕਿਸਤਾਨ ਦੇ ਕਰਦੇ ਦਰਦੇ ਨੇ, ਭਾਵੇਂ ਬੇਸ਼ੱਕ ISI ਦਾ ਇੱਕ ਜੋ ਨਾ ਨਾਮ ਇਸਤੇਮਾਲ ਕਰ ਰਹੇ ਨੇ ਪਾਕਿਸਤਾਨ ਦੀ ਆਰਮੀ ਦਾ, ਇਹਨਾਂ ਦੇ ਮਾਲ ਬੈਰੂਨੇ ਮੁਲਕਾਂ 'ਚ, ਅਕਾਊਂਟ ਬਿਜ਼ਨਸ ਸਾਰੇ ਇੱਕ ਬੈਰੂਨੇ ਮੁਲਕਾਂ 'ਚ ਨੇ। ਇਹ ਆਖਣਗੇ ਵੀ ਇੱਕ ਜੋ ਨਾ ਸਾਰਾ ਕੁਛ ਕਰ ਰਹੇ, ਲੇਕਿਨ ਖਾਨ ਸਾਹਿਬ ਨੇ ਕਿਹਾ ਵੈ ਕਿ ਮੇਰੇ ਮੁਲਕ ਨੂੰ,
ਸੋਰੀ ਮੈਂ ਇੰਟਰਪਟ ਕਰ ਰਿਹਾ ਕਿਉਂਕਿ ਸਾਨੂੰ ਸਾਡਾ ਕੰਮ ਹੈ ਜੀ ਵਾਈ ਮੀਡੀਆ ਦਾ ਕਿ ਲਗਾਤਾਰ ਲੇਟੈਸਟ ਅਪਡੇਟਡ ਬ੍ਰੇਕਿੰਗ ਨਿਊਜ਼ ਲਗਾਤਾਰ ਦਿੰਦੇ ਰਹੀਏ। ਤੁਹਾਨੂੰ 53 ਤੀਸਰੀ ਵਿਕਟ ਜਿਹੜੀ ਹੈ ਜੀ ਉਹ ਗਿਰ ਗਈ ਹੈ 53 ਦੇ ਉੱਤੇ, ਆਊਟ ਹੋ ਗਏ ਨੇ ਇਮਾਮ। ਸੋ ਇਹਦੇ ਨਾਲ ਹੀ ਇੱਕ ਵਿਕਟ ਹੋਰ ਗਿਰ ਗਈ ਹੈ, ਪਾਕਿਸਤਾਨ ਹੈਜ਼ ਲੋਸਟ ਦ 3rd ਵਿਕਟ। ਲੇਕਿਨ ਲੱਗ ਰਿਹਾ ਹੈ ਕਿ ਇੱਕ ਸੇਫ ਜ਼ੋਨ ਦੇ ਵਿੱਚ ਇਹ ਦੋਨੋਂ ਬੱਲੇਬਾਜ਼ਾਂ ਨੇ ਪਹੁੰਚਾ ਦਿੱਤਾ ਹੈਗਾ, ਸੋ ਸੇਫ ਜ਼ੋਨ ਦੇ ਵਿੱਚ ਆ ਗਈ ਹੈ। ਸੋ ਦਿਸ ਇਜ਼ ਦ 3rd ਵਿਕਟ ਦੈਟ ਹੈਜ਼ ਫਾਲਨ ਡਾਊਨ। ਸੋ ਤੀਸਰੀ ਵਿਕਟ ਜਿਹੜੀ ਹੈ ਉਹ ਗਿਰ ਗਈ ਹੈ ਪਾਕਿਸਤਾਨ ਦੀ।
मैं उदे बारे जरूर पहला तुहानू अपडेट दे देवां। लगातार अज इंपोर्टेंट मैच पाकिस्तान वर्सिज ऑस्ट्रेलिया, दिस इज अ वेरी इंपोर्टेंट विकेट, सो लग रहा सीगा कि पाकिस्तान ऑस्ट्रेलिया तो गेम खो रहा है, पाकिस्तान अगे लैके जा रहा है गेम। उस समय तीसरी विकेट इमाम आउट होए ने, हाफ सेंचुरी स्कोर कर गए सके इमाम, अर्धशतक लगा के 50 स्कोर करके आउट हो गए ने। सो 26वें ओवर की पहली गेंद कुमिंस, कुमिंस ने दूसरी विकेट लई है, सो पहला भी एक विकेट कुमिंस लै चुके हैं और सोहनी बॉलिंग कराई है। पहले उन्होंने 5 ओवर सिर्फ 20 रन देकर एक विकेट लई थी, सोहनी बॉलिंग कराई थी। दोबारा कुमिंस नू कैप्टन एरन फिंच वापस लैके आए हैं, एंड एरन फिंच मेड द राइट डिसीजन जस्ट वन पाकिस्तान वॉज टेकिंग द गेम अवे फ्रॉम ऑस्ट्रेलिया, पाकिस्तान हैज सफर्ड अनदर सेटबैक। दिस इज द थर्ड विकेट पाकिस्तान हैज लॉस 136 फॉर द लॉस ऑफ 3 विकेट। दिस इज 26 ओवर इन प्रोग्रेस, कैप्टन सरफराज ऑन क्रीज, सरफराज आ गए ने क्रीज के उत्ते। हुण कप्तान दे जिम्मे होएगा कि पाकिस्तान आई थिंक घट तो घट जिस तरह असीं पहला गल कर रहे सी 125 तक कोई विकेट नहीं गवानी, पाकिस्तान ने जे हुण मुकाबले दे विच जित हासिल करनी है, तुसीं हुणे कह के हटे हो जितेगा, 308 दा टारगेट है, घट तो घट 200 रन तक विकेट हुण नहीं गिरनी चाहीदी, घट तो घट 200 रन तक पाकिस्तान दे नीड टू कीप देयर विकेट इंटैक्ट। सरफराज अहमद जिन्हां ने कि कप्तान ने इस वेले पाकिस्तान दे ओ क्रीज दे उत्ते आ गए ने। हाँ जी सॉरी सुलेमान साहब, कॉलर्स बहुत वेट कर रहे हैं, तुसीं अपनी गल फिनिश कर लो फिर कॉलर होर भी चांस देना। हाँ जी
कि 6000 तो 25000 अरब तक एक जो है ना लैके गए कर्जे, एक जो जो इन्हें दिते उन्हें कह के 10 साल के भी जो किया भाई मेरी जान चली जाए, लेकिन जिन्होंने लुटिया वै उन्होंने एक सामने लियाया जाएगा। यही है थाना कल्चर इन्हों का, इन्हों की सोच तो कि हट जाएगा हूँ पाकिस्तान के, जिन्ना मर्जी जोर मार लो हम प्रोपोगंडे झूठा का, लेकिन आवन वाला टाइम देखियो कि इन्हों दी होर की चीखा निकल गई जो जो एक तुम देखते हो। कुछ मैं भी एक जो है ना कोई प्रूफ जो पुलिस वाले करते सन जो पिछले साहब कह के गए, मैं एक जो जी चाहिए होगा मैं देगा को करवाते होंगे सन जी। रब रख ली,
रब रखा जी। सर देखो सारे दे अपने अपने विचार ने, तुम कह रहे हो कि सारे करप्शन कर रहे हैं और इमरान खान साहब ही कले सच्चे ने, ते अब मैं उससे ज्यादा कमेंट नहीं करांगा, बाकी कॉलर्स नूं मौका देंगा। यह दो अलग अलग विचारधारा असी रोज सुनते हैं पाकिस्तान के डिफरेंट टॉक शोज के, पाकिस्तान दे डिफरेंट अखबारों के, कुछ लोग जोड़े ने इमरान खान साहब के समर्थक ने और कुछ लोग जोड़े ने ओपोजिशन पार्टिया के समर्थक ने, सो एवरीबडी हैज देर ओन व्यू पॉइंट। हाँ जी गुरदेव सिंह जी, तुम आते रहो गुरदेव सिंह जी, गो हैड गुरदेव सिंह जी।
और पाकिस्तान अजे सेफ नहीं होया जी, तुसी कह रहे ना पाकिस्तान सेफ पोजीशन च हैगा, नहीं 60-40 दा कहना रेशो है, पाकिस्तान नूं के विकेट नहीं गवानी चाहीदी, अगर उन्हें घट्टो घट 215 रन तक अगर 100 रन तो भी पहले विकेट डिग दी तो पाकिस्तान डेंजरस है। मैं कहना पाकिस्तान जिते एशियाई टीम है अपना गुआढ़ी मुल्क और पाकिस्तान का मुकाबला खुशी खुशी दोवें भरा खेड, भी तू भी हराया मैं भी हराया, हूं जा तू हर जा जा मैं हर जा। हाँ जी थैंक यू सर,
थैंक यू थैंक यू। नहीं मैं नहीं कह रहा कि पाकिस्तान सेफ है, मैं भी हुणे तुसीं 215 कह रहे हो, मैं 200 कह रहा भी मैं भी यही हुणे गल कह के हटिया कि पाकिस्तान नूं घट तो घट 200 रन तक विकेट ना लूज करन ते फिर हो सकता है, अदरवाइज मुश्किल हो सकता है पाकिस्तान वास्ते, लेकिन मैं खुद कह रहा कि हजे सेफ नहीं है पाकिस्तान, देखते हैं जी की होंगे। थैंक यू गुरदेव सिंह जी। अगली कॉल वाल वधांगे जी, अशफाक अहमद साहब, अशफाक अहमद साहब गो अहेड।
थोड़े दो चार कमेंट करने ब्रीफली।
हाँ
मैंने दसो कि इमरान खान का कसूर की है, मतलब अगर हिस्ट्री देखी जाए तो नवाशरी के वक्त भी अटैक होते रहे हैं जी, 26/11 या जो भी, कि एक बंदा यार आया है ऑनेस्ट आदमी है, मतलब वर्ल्ड फेम बंदा है और बेचारा फोन करता पै कि यार आओ मिलिए मिलिए, और दूसरी तरफ मोदी साहब जेडे मेडिटेशन भी करते हैं योगा भी करते हैं, मैं तो पढ़े जो बंदा योगा करता है मेडिट बड़ा और कंपैशन आता है वो माफ करता है दूसरे, है तो बिल्कुल शोभा जहा लगते हैं यार, इस वक्त मौका है कि वह बेचारा
हेलो। हाँ जी हम हेलो अशफाक अहमद साहब तुम आवाज आ रही है, आई थिंक अशफाक अहमद साहब तुहाडी लाइन जिहड़ी है वो डिसकनैक्ट हो गई है, तुसीं अशफाक अहमद साहब दोबारा कॉल कर लो। मेरे ख्याल नाल जिहड़ा तुहाडा सवाल सीगा वो एक क्वेश्चन सीगा कि क्यों मतलब कि मोदी साहब जिहड़े ने वो इमरान खान साहब दे नाल मुलाकात क्यों नहीं कर रहे। मैं तुहानूं पहले दस्सिया हैगा कि ये नवी पॉलिसी जिहड़ी उन्होंने इख्तियार की अशफाक अहमद साहब जिहदे विच कि वो कह रहे हैं कि नो टॉलरेंस, जीरो टॉलरेंस फॉर एनी काइंड ऑफ टेररिज्म। ਅੱਜ ਵੀ ਜੰਮੂ ਕਸ਼ਮੀਰ ਦੇ ਵਿੱਚ ਇੱਕ ਟੈਰਿਸਟ ਅਟੈਕ ਹੋਇਆ ਜਿਹਦੇ ਵਿੱਚ ਕਿ 5 ਸੀਆਰਪੀਐਫ ਵਾਲੇ ਮਾਰੇ ਗਏ ਨੇ, 3 ਉੱਥੇ ਜ਼ਖਮੀ ਹੋ ਗਏ ਨੇ। ਸੋ ਉਹ ਉਹਨਾਂ ਦਾ ਇਹ ਮੰਨਣਾ ਹੈਗਾ ਕਿ ਦੇ ਡੂ ਨਾਟ ਵਾਂਟ ਟੂ ਟੋਲਰੇਟ ਐਨੀ ਸੋਰਟ ਆਫ। ਹਾਂਜੀ ਅਸ਼ਵਾਕ ਸਾਹਿਬ, ਤੁਸੀਂ ਆਪਣੀ ਗੱਲ ਮੁਕੰਮਲ ਕਰ ਲਓ ਜੀ।
ਸਰ ਮੈਂ ਸਰ ਮੇਰਾ ਹੈ ਪੁਆਇੰਟ ਰਹਿ ਗਿਆ ਸੀ।
ਹਾਂਜੀ ਗੋ ਅਹੈਡ।
ਮੈਂ ਮਤਲਬ ਮੋਦੀ ਸਾਹਿਬ ਜਾਣਦੇ ਨੇ ਯੋਗਾ ਕਰ ਰਹੇ ਨੇ, ਮੈਡੀਟੇਸ਼ਨ ਕਰ ਰਹੇ ਨੇ। ਮੈਂ ਤੇ ਪੜ੍ਹਿਆ ਜਿਹੜਾ ਬੰਦਾ ਯੋਗਾ ਕਰਦਾ ਮੈਡੀਟੇਸ਼ਨ ਕਰਦਾ ਉਹ ਬੰਦਾ ਕੋਲ ਬੜਾ ਕੰਪੈਸ਼ਨ ਆ ਜਾਂਦਾ, ਉਹ ਮਾਫ਼ ਕਰਦਾ ਦੂਸਰਿਆਂ ਨੂੰ, ਉਹਦੀ ਫੋਰਗਿਵਨੈਸ ਆ ਜਾਂਦੀ ਹੈ। ਮਤਲਬ ਉਹਨਾਂ ਦੇ ਕੋਈ ਹੱਲ ਨਹੀਂ ਕਿ ਯਾਰ ਤੁਸੀਂ ਕੀਤਾ ਤੁਸੀਂ ਕਰਵਾਇਆ। ਇੱਕ ਬੰਦਾ ਵਿਚਾਰਾ ਮਤਲਬ ਦੇਖੋ ਇੱਕ ਕੁਛ ਡਿਕੋਰਮ ਹੁੰਦਾ ਕਿ ਇੱਕ ਬੰਦਾ ਫੋਨ ਕਰ ਕਰਕੇ ਮੁਬਾਰਕਾਂ ਦੇ ਰਿਹਾ ਹੈ ਯਾਰ। ਇੰਨੀ ਜ਼ਿਆਦਾ ਮਤਲਬ ਜਿਹੜੀ ਇੰਨਾ ਇੱਕ ਚਲੋ ਇੱਕ ਹਮਸਾਏ ਆ ਯਾਰ, ਇੰਨੇ ਚੀਜ਼ਾਂ ਅਸੀਂ ਸ਼ੇਅਰ ਕਰਨੇ ਆਪਸ ਚ, ਚਲੋ ਬੈਠ ਕੇ ਕੀ ਹੋ ਜਾਏਗਾ। ਅਗਰ ਬੈਠੋਗੇ ਤੇ ਤੁਸੀਂ ਆਪਣਾ ਸੋਚੋ ਯਾਰ ਤੁਸੀਂ ਇਹ ਸਾਡੇ ਪੁਆਇੰਟ ਨੇ, ਅਸੀਂ ਕਰਨੇ ਆ ਡਿਸਕਸ਼ਨ, ਲੇਕਿਨ ਇਹ ਪੁਆਇੰਟ ਨੇ, ਮਤਲਬ ਟੇਬਲ ਟਾਕ ਕਰੋ ਆ ਕੇ। ਇਹ ਤੇ ਕੋਈ ਗੱਲ ਨਹੀਂ ਛੋਟ, ਬਿਲਕੁਲ ਹੈ ਬਿਲਕੁਲ ਜਗਾਨ ਨਹੀਂ ਜੀ, ਮਿਲਣਾ ਹੀ ਨਹੀਂ, ਬੋਲਣਾ ਹੀ ਨਹੀਂ, ਸਲਾਮ ਨਹੀਂ ਲੈਣੀ ਯਾਰ। ਮੈਂ ਤੇ ਕਹਾਂਗਾ ਦਿਸ ਇਜ਼ ਰਿਡੀਕੁਲਸ, ਆਈ ਵੁੱਡ ਸੇ, ਮਤਲਬ ਨਹੀਂ ਕਰਨਾ ਚਾਹੀਦਾ। ਥੈਂਕ ਯੂ ਸਰ,
ਥੈਂਕ ਯੂ।
ਦੇਖੋ ਸਰ, ਮੈਂ ਤੁਹਾਨੂੰ ਦੱਸ ਦਿੱਤਾ ਕਿ ਤੁਹਾਡੇ ਔਰ ਮੇਰੇ ਵਿਚਾਰ ਹੈਗੇ ਨੇ। ਮੈਂ ਬਿਲਕੁਲ ਤੁਹਾਡੀ ਗੱਲ ਨਾਲ ਸਹਿਮਤ ਹੈ ਕਿ ਯੈਸ, ਗੱਲਬਾਤ ਜਿਹੜੀ ਹੈ ਕਰਨੀ ਚਾਹੀਦੀ ਹੈ, ਔਰ ਗੱਲਬਾਤ ਦੇ ਰਾਹੀਂ ਕੁਛ ਨਾ ਕੁਛ ਨਿਕਲਦਾ ਹੈ। ਸੋ ਮੈਂ ਤੇ ਬਿਲਕੁਲ ਕਹਿ ਰਿਹਾ ਹੈਗਾ। ਸੋ ਲੇਕਿਨ ਮੈਂ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਕਿਹਾ ਹੈਗਾ ਕਿ ਦਿੱਕਤ ਇਹ ਹੋ ਜਾਂਦੀ ਹੈ ਕਿ ਇਸ ਵੇਲੇ ਉੱਥੇ ਉਹਨਾਂ ਦੀ ਜਿਹੜੀ ਪਾਲਿਸੀ ਉਹ ਕਹਿੰਦੇ ਜੀ ਜਦੋਂ ਤੱਕ ਟੈਰਿਜ਼ਮ ਖਤਮ ਨਹੀਂ ਹੋਏਗਾ, ਸੋ ਉਸ ਵੇਲੇ ਤੱਕ ਅਸ਼ਵਾਕ ਅਹਿਮਦ ਸਾਹਿਬ ਉਹ ਕਹਿ ਰਹੇ ਕਿ ਅਸੀਂ ਜਿਹੜੀ ਗੱਲਬਾਤ ਹੈ ਉਹ ਅਸੀਂ ਨਹੀਂ ਕਰਨੀ। ਦੈਟ ਇਜ਼ ਐਨ ਇਸ਼ੂ ਓਵਰ ਦੇਅਰ, ਦੈਟ ਇਜ਼ ਅ ਇਸ਼ੂ ਦੈਟ ਦੇ ਆਰ ਫੇਸਿੰਗ ਰਾਈਟ ਨਾਓ। ਹਾਂਜੀ, ਅਗਲੀ ਕਾਲ ਵੱਲ ਵੱਧਦੇ ਹਾਂ ਜੀ। ਅਰਵਿੰਦ ਜੀ, ਤੁਸੀਂ ਆਉਂਦੇ ਹੋ, ਅਰਵਿੰਦ ਜੀ ਗੋ ਅਹੈਡ।
ਹਾਂਜੀ ਜਗਵੀਰ ਜੀ, ਮੈਂ ਵਰਲਡ ਕੱਪ ਬਾਰੇ ਗੱਲ ਕਰਨਾ ਚਾਹੁੰਦਾ ਜੀ। ਸਭ ਤੋਂ ਵਧੀਆ ਵਰਲਡ ਕੱਪ ਹੋਇਆ ਸੀ 2003 ਦਾ ਤੇ 1996 ਦਾ, ਯੂ ਆਸਕ ਮੀ। ਇਹ ਵਰਲਡ ਕੱਪ 2007 ਵਾਲਾ ਹੀ ਲੱਗਦਾ ਵੀ ਵੈਸਟ ਇੰਡੀਜ਼ ਵਾਲਾ। ਤੁਸੀਂ ਕੀ ਕਹਿਣਾ ਚਾਹੋਗੇ? ਤੇ ਦੂਸਰੀ ਗੱਲ, ਮੋਦੀ ਸਾਹਿਬ ਦੀ ਗੱਲ ਹੋਈ ਹੈ, ਇਹ ਜਿਹੜੇ ਕਾਲਰ ਆਏ,
ਸੋਰੀ ਸੋਰੀ ਸੋਰੀ, ਤੁਸੀਂ ਮੋਦੀ ਸਾਹਿਬ ਦੀ ਗੱਲ ਮੁਕੰਮਲ ਕਰ ਲੈਣਾ ਅਰਵਿੰਦ ਜੀ, ਲੇਕਿਨ ਉਸ ਤੋਂ ਪਹਿਲਾਂ ਮੈਂ ਦੱਸਵਾਂ ਕਿ ਹੇਅਰ ਅਨਦਰ ਵਿਕਟ ਹੈਜ਼ ਫਾਲਨ ਡਾਊਨ, ਹਫੀਜ਼ ਆਊਟ ਹੋ ਗਏ ਨੇ, 46 ਰਨ ਬਣਾ ਕੇ ਹਫੀਜ਼ ਆਊਟ, ਔਰ ਇਹਦੇ ਨਾਲ ਹੀ ਇੱਕ ਹੋਰ ਵਿਕਟ ਪਾਕਿਸਤਾਨ ਦੀ ਗਿਰ ਗਈ ਹੈ। 27 ਓਵਰ ਪੂਰੇ ਹੋਏ ਨੇ। ਕੈਪਟਨ ਐਰਨ ਫਿੰਚ ਖੁਦ ਬੋਲਿੰਗ ਕਰਨ ਆਏ ਹੈ, ਔਰ ਆਖਰੀ ਬਾਲ ਤੇ ਉਹਨਾਂ ਨੂੰ ਕਾਮਯਾਬੀ ਮਿਲੀ ਹੈ। ਫੁੱਲ ਟਾਸ ਬਾਲ ਸੀਗੀ ਔਰ ਹਫੀਜ਼ ਨੇ ਸ਼ਾਨਦਾਰ ਸ਼ਾਟ ਲਗਾਈ ਹੈ, ਲੇਕਿਨ ਬਾਉਂਡਰੀ ਲਾਈਨ ਦੇ ਉੱਤੇ ਮਿਸ਼ਲ ਸਟਾਰਕ ਨੇ ਬੜਾ ਜ਼ਬਰਦਸਤ ਕੈਚ ਲਿਆ। ਜੇ ਥੋੜਾ ਜਿਹਾ ਵੀ ਇੱਧਰ ਉੱਧਰ ਹੁੰਦਾ ਤੇ ਯੈਸ ਇਟ ਕੁਡ ਹੈਵ ਗੋਨ ਦ ਡਿਸਟੈਂਸ, ਛੱਕਾ ਹੋ ਸਕਦਾ ਸੀਗਾ, ਲੇਕਿਨ ਨਹੀਂ। 46 ਦੇ ਉੱਤੇ ਆਊਟ ਹੋ ਗਏ ਨੇ ਮੁਹੰਮਦ ਹਫੀਜ਼। ਸੁਣੇ, ਦੋਨੋਂ ਚੰਗੇ ਸੈੱਟ ਬੈਟਸਮੈਨ ਪਾਕਿਸਤਾਨ ਦੇ ਆਊਟ ਹੋ ਗਏ ਨੇ। ਸੋ ਇਸ ਵੇਲੇ ਹੁਣ ਖਤਰੇ ਦੀ ਘੰਟੀ ਜਿਹੜੀ ਆ ਉਹ ਵੱਜ ਗਈ ਆ ਪਾਕਿਸਤਾਨ ਦੇ ਵਾਸਤੇ। ਸੋ ਉਹਨਾਂ ਨੂੰ ਵਧੀਆ ਬੱਲੇਬਾਜ਼ੀ ਜਿਹੜੀ ਆ ਉਹ ਕਰਨੀ ਪਏਗੀ। ਹਾਂਜੀ, ਸੋਰੀ ਅਰਵਿੰਦ ਜੀ, ਤੁਸੀਂ ਮੋਦੀ ਸਾਹਿਬ ਦੀ ਗੱਲ ਕਰ ਰਹੇ ਸੀ, ਹਾਂਜੀ ਗੱਲ ਮੁਕੰਮਲ ਕਰ ਲਓ।
ਹਾਂਜੀ, ਮੋਦੀ ਸਾਹਿਬ ਦੀ ਗੱਲ ਕਰ ਰਹੇ ਸੀ ਕਿ ਕਹਿ ਰਹੇ ਸੀ ਕਿ ਯੋਗਾ ਕਰਦੇ ਆ, ਇਹਦਾ ਮਤਲਬ ਇਹ ਨਹੀਂ ਹੁੰਦੀ ਜਿਹੜੀ ਇੰਟਰਨੈਸ਼ਨਲ ਪਾਲਿਸੀ ਹੁੰਦੀ ਹੈ ਸੈਂਸ, ਇਹ ਹਰੇਕ ਪ੍ਰਾਈਮ ਮਿਨਿਸਟਰ ਉਹਨੂੰ ਲਾਗੂ ਕਰਦਾ। ਜਿਵੇਂ ਡਾਕਟਰ ਸਾਹਿਬ ਨੇ ਕੀਤੀ ਸੀ, ਫਿਰ ਉਹਨਾਂ ਨੇ ਵੀ ਕਿਹਾ ਸੀ ਕਿ ਹੁਣ ਗੱਲਬਾਤ ਨਹੀਂ ਹੋਣੀ, ਜਿਹੜਾ ਸਾਡੀ ਜਿਹੜੀ ਪੋਜੀਸ਼ਨ ਆ ਸੀ ਉੱਥੇ ਕਾਇਮ ਰਹਿਣਾ। ਫਿਰ ਮੋਦੀ ਸਾਹਿਬ ਨੇ ਵੀ ਨੈਗੋਸ਼ੀਏਸ਼ਨ ਕਰਨ ਦੇ ਯਤਨ ਕੀਤਾ, ਲੇਕਿਨ ਇਹਨਾਂ ਨੂੰ ਕੀ ਮਿਲਿਆ ਸੀ? ਸਾਨੂੰ ਪਠਾਨਕੋਟ ਮਿਲਿਆ ਸੀ। ਫਸਟ ਆਫ ਆਲ, ਦੇ ਹੈਵ ਟੂ ਹੈਂਡ ਓਵਰ ਦਾ ਇੰਡੀਅਨ ਟੈਰੋਰਿਸਟ ਵਿਚ ਆਰ ਲਿਵਿੰਗ ਇਨ ਦਾ ਹੈਵਨਸ ਇਨ ਦਾ ਪਾਕਿਸਤਾਨ, ਉਹ ਕੀਤਾ ਜਾਵੇ। ਤੇ ਇੱਕ ਗੱਲ ਹੋਰ ਹੈ ਜੀ, ਇੱਕ ਨਵੀਂ ਇੱਥੇ ਕੈਬਨਿਟ ਨੇ ਉਹ ਕੀਤਾ, ਫੈਸਲਾ ਕੀਤਾ ਕਿ ਮੁਸਲਿਮ ਜਿਹੜੇ ਹੈਗੇ ਆ ਮੁਸਲਿਮ ਸਕੂਲ ਦੇ ਵਿੱਚ ਸਕੋਲਰਸ਼ਿਪ ਦਿੱਤਾ ਜਾਵੇ ਮੁਸਲਿਮ ਸਟੂਡੈਂਟਸ ਨੂੰ। ਇਹ ਤੁਸੀਂ ਕਿਆ ਕਹਿਣਾ ਚਾਹੋਗੇ ਇਹਦੇ ਬਾਰੇ? ਤੇ ਉਹਨਾਂ ਦਾ ਇਹ ਕਹਿਣਾ ਹੈ ਮੋਦੀ ਸਾਹਿਬ ਦਾ ਕਿ ਮੈਂ ਮੁਸਲਿਮਸ ਨੂੰ ਦੇਖਣਾ ਚਾਹੁੰਦਾ ਕਿ ਆਈ ਟੀ ਫੀਲਡ 'ਚ ਜਾਣ ਜ਼ਿਆਦਾ ਤੋਂ ਜ਼ਿਆਦਾ। ਤੇ ਤੁਹਾਡੇ ਬਾਰੇ ਇਹਦਾ ਕੀ ਕਹਿ ਸਕਦੇ ਹੋ ਤੁਸੀਂ ਇਹਦੇ ਬਾਰੇ?
ਜਿਹੜੀ ਤੁਸੀਂ ਇਹ ਖਬਰ ਦਿੱਤੀ ਹੈ ਜੀ, ਉਹ ਅਸੀਂ ਅੱਜ ਫਰੰਟ ਪੇਜ ਦੇ ਉੱਤੇ ਲਗਾਈ ਹੈ ਅਰਵਿੰਦ ਜੀ। ਅੱਜ ਦੀ ਫਰੰਟ ਪੇਜ ਦੇ ਉੱਤੇ ਖਬਰ ਜਿਹੜੀ ਹੈ ਉਹ ਆ ਰਹੀ ਹੈ, ਜਿਹਦੇ ਵਿੱਚ ਕਿ ਉਹਨਾਂ ਨੇ ਮੁਸਲਿਮਸ ਨੂੰ ਜਿਹੜੇ ਸਕਾਲਰਸ਼ਿਪ ਦੇਣ ਦੀ ਗੱਲ ਕੀਤੀ ਹੈ। ਇਹ ਨਰਿੰਦਰ ਮੋਦੀ ਸਰਕਾਰ ਦਾ ਜੀ ਚੰਗਾ ਫੈਸਲਾ ਹੈ, ਮੈਂ ਤਾਂ ਇਹੀ ਕਹਿ ਸਕਦਾ ਹੈ ਕਿ ਯੈਸ, ਜਿਹੜੀ ਉਹਨਾਂ ਨੇ ਮੁਸਲਿਮ ਸਕਾਲਰਸ਼ਿਪਸ ਅਨਾਊਂਸ ਕੀਤੀ ਹੈ, ਔਰ ਜਿਹੜੇ ਨਰਿੰਦਰ ਮੋਦੀ ਜੀ ਕਹਿ ਰਹੇ ਨੇ ਕਿ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਮੁਸਲਿਮ ਕਮਿਊਨਿਟੀ ਆ ਉਹ ਹੋਰ ਜ਼ਿਆਦਾ ਆਈ ਟੀ ਫੀਲਡ ਵੱਲ ਜਾਏ, ਉਹ ਹੋਰ ਚੰਗੇ ਪਾਸੇ ਜਾਏ, ਸੋ ਸਕਾਲਰਸ਼ਿਪ ਦੇਣ ਦਾ ਬੜਾ ਵਧੀਆ ਫੈਸਲਾ ਹੈ। ਹਜ ਦੇ ਉੱਤੇ ਵੀ ਇਸ ਵਾਰ ਰੈਕੋਰਡ ਨੰਬਰ ਆਫ ਮੁਸਲਿਮ ਕਮਿਊਨਿਟੀ ਦੇ ਲੋਕ ਜਿਹੜੇ ਨੇ ਉਹ ਰੈਕੋਰਡ ਨੰਬਰ ਹਜ ਦੇ ਉੱਤੇ ਜਾ ਰਿਹਾ। ਉਹਦੇ ਵਿੱਚ ਇੱਕ ਹੋਰ ਇੰਟਰਸਟਿੰਗ ਡਾਟਾ ਮੈਂ ਇੱਕ ਹੋਰ ਦੇਖ ਰਿਹਾ ਸੀਗਾ, ਉਹਦੇ ਵਿੱਚ ਬਹੁਤ ਸਾਰੀਆਂ ਔਰਤਾਂ ਜਿਹੜੀਆਂ ਉਹ ਤੇ ਜਾ ਹੀ ਰਿਹਾ, ਪਰ ਉਹਦੇ ਵਿੱਚੋਂ ਬਹੁਤ ਸਾਰੀਆਂ ਔਰਤਾਂ ਜਿਹੜੀਆਂ ਇਕੱਲੇ ਜਾ ਰਹੀਆਂ, ਜਿਸ ਤਰ੍ਹਾਂ ਕੋਈ ਮੇਲ ਮੈਂਬਰ ਉਹਨਾਂ ਦੇ ਨਾਲ ਨਹੀਂ ਜਾ ਰਿਹਾ। ਸੋ ਉਹ ਵੀ ਇੰਡੀਆ ਨੇ ਇੱਕ ਹੋਰ ਨਵਾਂ ਰਿਕਾਰਡ ਇਸ ਵਾਰੀ ਬਣਾ ਰਿਹਾ ਕਿ ਰੈਕੋਰਡ ਨੰਬਰ ਆਫ ਹਜ ਪਿਲਗ੍ਰਿਮਸ ਜਾ ਰਹੇ ਨੇ ਇੰਡੀਆ ਤੋਂ ਮੁਸਲਿਮ ਕਮਿਊਨਿਟੀ ਦੇ, ਤੇ ਔਰਤਾਂ ਜਿਹੜੀਆਂ ਜਿਹੜੀਆਂ ਦੇ ਕੋਈ ਮੇਲ ਮੈਂਬਰ ਕੰਪਨੀ ਨਹੀਂ ਵੀ ਕਰ ਰਿਹਾ ਉਹ ਵੀ ਰੈਕੋਰਡ ਨੰਬਰ ਦੇ ਵਿੱਚ ਜਾ ਰਹੀਆਂ ਨੇ ਹਜ ਦੇ ਵਿੱਚ ਸੋ ਦਿਸ ਇਜ਼ ਦੀਜ਼ ਆਰ ਵੈਰੀ ਇੰਟਰਸਟਿੰਗ ਡਿਵੈਲਪਮੈਂਟਸ ਲੇਕਿਨ ਪਾਕਿਸਤਾਨ ਦੇ ਨਾਲ ਜਿਹੜਾ ਹਜੇ ਮਾਮਲਾ ਥੋੜਾ ਪਿੱਛੇ ਜਾ ਰਿਹਾ ਮੈਂ ਸਿਰਫ ਸਾਨੂੰ ਪੀ ਕੇ ਸਭਰਵਾਲ ਜੀ ਨਾਲ ਗੱਲ ਕਰਨ ਜਾ ਰਿਹਾ ਹੈਗਾ ਜੀ ਮੈਂ ਸਿਰਫ 20 ਸੈਕਿੰਡ ਦੇਣਾ ਚਾਹੁੰਦਾ ਸਾਡੇ ਦੋ ਕਾਲਰਸ ਨੂੰ ਔਰ ਉਸ ਤੋਂ ਬਾਅਦ ਮੈਨੂੰ ਰੈਪ ਅਪ ਕਰਨ ਦੇ ਹੁਕਮ ਆ ਗਏ ਨੇ ਪੀ ਕੇ ਸਭਰਵਾਲ ਜੀ ਦੇ ਨਾਲ ਸਾਡੀ ਗੱਲਬਾਤ ਸ਼ੁਰੂ ਹੋਣ ਜਾ ਰਹੀ ਹੈ ਰੀਅਲ ਸਟੇਟ ਦੇ ਬਾਰੇ ਹਮਜ਼ਾ ਜ਼ਰਦਾਰੀ ਸਾਹਿਬ 20 ਸੈਕਿੰਡ ਨੇ ਤੁਹਾਡੇ ਕੋਲ ਜ਼ਰਦਾਰੀ ਸਾਹਿਬ ਗੋ ਅਹੈਡ
मैं ये कहना चाह रहा हूँ कि जो एहतसाब की बात कर रहे हैं तो अयूब खान ने जो आके एडवेंचर किया 65 वार की या खान ने 70 का जो एडवेंचर किया पाकिस्तान को तोड़ दिया इल्जाम भुट्टो पे आ गया फिर कारगिल का वाकया जो मुशर्रफ ने किया उसके बाद उसने जो है ना सियासत को लपेट के जो मार्शला लगा के जो मुल्क का बेड़ा गर्क कर दिया उस 10 साल में पाकिस्तान को इतना बैन अलाकवामी फंड मिला वो सारे ये जो हमारे जनरल्स हैं मैं आम आर्मी की बात नहीं कर रहा मैं सिपाही की बात नहीं कर रहा मैं सिर्फ मैं इन जनरल को जो हर वक्त इंतजार के लिए भूखे रहते हैं हर वक्त वो चाहते हैं कि किसी तरह से जो है ना सियासत को लपेट के ये इंतजार के मजे लें तो वो अभी जो इन्होंने इमरान खान ने कहा है ना कि 10 साल का मैं करूंगा नहीं 10 साल का नहीं करें 20 साल का करें तो इनकी टांगे कांपने लगेंगी ये कुछ भी नहीं कर पाएंगे इन्होंने सीपेक को रोल बैक कर दिया जितने तरक्याती काम पाकिस्तान में हो रहे थे जितने मोटरवे बन रहे थे जितने रोड रास्ते बन रहे थे जितने प्रोजेक्ट पाकिस्तान में सियासी गवर्नमेंट बमशूल पीपल्स पार्टी और मुस्लिम लीग चला रही थी ये यहूदी एजेंट आके इसको रोल बैक कर रहा है इसके बच्चे खुद जो है ना लंदन में रहते दो बच्चे यहूदी हैं एक नाजायज बच्ची क्रिश्चियन है तो ये सुबह शाम हमें आके ईमानदार और बड़ा जो पाक धुला हुआ साफ और सबसे आला दर्जे का इंसान है जो पाकिस्तान को रोल कर रहा है यार हमें तो शर्म आती है थैंक यू
चलो जी मैं ये कह रहा हूँ कि आप सबके अपने अपने विचार हैं और मैं एक चीज जरूर कहूंगा कि हमें थोड़ा सा रिस्पेक्ट रखना है शोएब मलिक इज आउट एक और विकेट जी पाकिस्तान की गिर गई है 147 फॉर द लॉस ऑफ 5 विकेट्स आई थिंक दिस इज अ टोटल कोलैप्स अचानक पाकिस्तान दिया 3 विकटा गिर गई ने रन नहीं आ रहे शोएब मलिक द एक्सपीरियंस कैंपेनर ही इज गॉन सो 147 रन के उत्ते 5 विकटा पाकिस्तान दिया गिर गई ने सो आसिफ अली बल्लेबाजी करना आए ने कप्तान सरफराज नौते खेल ने लास्ट कॉल सर 20 सैकंड मैं रैप अप करने बाकी कॉल नूं रिक्वेस्ट है कि लाइन तुसीं होल्ड करनी है तो प्लीज होल्ड कर लो पर मैं सिर्फ रियल स्टेट से गल करांगा अगला हाफ एन आवर रियल स्टेट नूं सिर्फ रियल स्टेट अज पंकज जी नहीं आ रहे पंकज जी साडे नाल अगले हफ्ते जुड़नगे सो अज अगला हाफ एन आवर सिर्फ रियल स्टेट से कोई सवाल है तो उत्ते गल होएगी हाँ जी रिसीव संधू साहब लास्ट कॉल 20 सैकेंड ही लैना प्लीज जी
सत श्रीकाल जुदवीर जी
सत श्रीकाल जी
जुदवीर जी मैं ना एक रिक्वेस्ट करनी चाहना थानू जिहड़े इत्थे स्टूडेंट बेस दे बच्चे आउंदे अपनी सरकार कनेडा सरकार मंगाउंदी है ते जरूर नोट करिया जे ओह बच्चे आ जिहड़े दादा ठोकरां खांदे फिरदे बेसमेंट रहण दे लई बेसमेंट आपां आपदे खांदे आ जुदवीर जी मैं थानू रिक्वेस्ट करदा तुसीं सारे जिहड़े इत्थों दे MPP आ MP आ उहनां नूं ਉਹਨਾਂ ਨੋਟਸ ਦੇ ਵਿੱਚ ਕਹੋ ਜੇ ਕਨੇਡਾ ਸਰਕਾਰ ਜੀ ਸੱਦ ਕੇ ਉਹਨਾਂ ਨੂੰ ਬੁਲਾਵੇ ਸਟੂਡੈਂਟ ਨੂੰ ਪਰ ਉਹਨਾਂ ਨੂੰ ਰਹਿਣ ਵਾਸਤੇ ਕੋਈ ਛੱਤ ਤਾਂ ਦੇਵੇ ਕੋਈ ਛੱਤ ਤਾਂ ਦੇਵੇ ਰਹਿਣ ਵਾਸਤੇ ਉਹਨਾਂ ਨੂੰ ਬੱਚਿਆਂ ਨੇ ਤਰਸੋਂ ਦਾ ਇੱਥੇ ਬੱਚੀਆਂ ਜਿਹੜੀਆਂ ਨੌਜਵਾਨ ਬੱਚੀਆਂ ਮਿੰਨਤਾਂ ਕੱਢਦੀਆਂ ਪਾਰਕਾਂ 'ਚ ਤੁਰੀਆਂ ਫਿਰਦੇ ਅੰਤ 'ਚ ਕਿਤੇ ਕੋਈ ਬੇਸਮੈਂਟ ਹੈ ਕਾਹਦੀ ਬੇਸਮੈਂਟ ਹੈ ਕਾਹਦੀ ਫਤਿਹ ਵੀਰ ਸਿੰਘ ਦੀ ਆਪਾਂ ਉਸ ਦੀ ਇੰਡੀਆ ਦੀ ਸਰਕਾਰ ਨੂੰ ਆਪਾਂ ਕੋਸਦੇ ਹਾਂ ਇੱਥੇ ਆਪਣੇ ਸਾਹਮਣੇ ਅੱਖਾਂ ਦੇ ਮੂਹਰੇ ਆਪਣੇ ਬੱਚਿਆਂ ਨਾਲ ਕੀ ਹੋ ਜਾਂਦਾ ਜਦੋਂ ਵੀ ਜੀ ਜ਼ਰੂਰ ਨੋਟ ਕਰਿਓ ਤੇ ਜਿਹੜੇ ਆਪਣੇ MPP ਨੂੰ ਸੱਦ ਕੇ ਇਹਨਾਂ ਨੂੰ ਨੋਟਸ ਵਿੱਚ ਲਿਆਓ ਜ਼ਰੂਰ ਮੈਂ ਤੁਹਾਡੇ ਸਭ ਬੇਨਤੀ ਕਰਦਾ
ਥੈਂਕ ਯੂ ਸਰ ਥੈਂਕ ਯੂ ਕਾਲਰਸ ਨੂੰ ਰਿਕੁਐਸਟ ਹੈ ਕਿ ਇਹਦੇ ਬਾਰੇ ਕੱਲ੍ਹ ਜ਼ਰੂਰ ਗੱਲਬਾਤ ਕਰਾਂਗੇ ਸਰ ਇਹਦੇ ਬਾਰੇ ਕੱਲ੍ਹ ਡਿਟੇਲ ਦੇ ਵਿੱਚ ਗੱਲਬਾਤ ਕਰਾਂਗੇ ਮੈਂ PK ਸਭਰਵਾਲ ਜੀ ਨਾਲ ਗੱਲਬਾਤ ਸ਼ੁਰੂ ਕਰਨ ਜਾ ਰਿਹਾ ਬਾਕੀ ਕਾਲਰਸ ਰਿਕੁਐਸਟ ਹੈ ਕਿ ਲਾਈਨਸ ਤੁਸੀਂ ਜ਼ਰੂਰ ਹੋਲਡ ਕਰ ਲਓ ਲੇਕਿਨ ਜੇ ਤੁਹਾਡਾ ਕੋਈ ਹਾਂਜੀ ਕਾਲਰਸ ਰਿਕੁਐਸਟ ਹੈ ਕਿ ਹਾਂ ਥੈਂਕ ਯੂ ਰੇਡੀਓ ਦੀ ਵਾਲੀਅਮ ਪਲੀਜ਼ ਰੇਡੀਓ ਦੀ ਵਾਲੀਅਮ ਥੱਲੇ ਰੱਖੋ ਅਸੀਂ ਤੁਹਾਨੂੰ ਬਿਲਕੁਲ ਲੈ ਰਹੇ ਹਾਂ ਔਨ ਦੀ ਏਅਰ ਪਰ ਰੀਅਲ ਸਟੇਟ ਦਾ ਸਿਰਫ ਸਵਾਲ ਉਹਦੀ ਗੱਲ ਹੋਏਗੀ ਰੀਅਲ ਸਟੇਟ ਦਾ ਕੋਈ ਸਵਾਲ PK ਸਭਰਵਾਲ PK ਜੀ ਵੈਲਕਮ ਸਰ ਹਾਊ ਆਰ ਯੂ
ਹੈਲੋ
हाँ जी हेलो जी PK जी बहुत बहुत स्वागत है सर
गुड मॉर्निंग सर थैंक यू वेरी मच गुड मॉर्निंग लिसनर्स जी
गुड मॉर्निंग जी PK जी आज पंकज जी नहीं हैगे सो तुसी अपनी ओपनिंग स्टेटमेंट दियो पंकज जी अगले हफ्ते साना गलबात जारी रखेंगे सो सिर्फ रियल स्टेट दी आज गल होएगी गो अहेड PK जी
एक बड़ी इंपॉर्टेंट न्यूज मैं शेयर करनी सी CRA ने जेडी हुन वार्निंग इशू कीती है फॉर द इन्वेस्टर्स कुछ ग्रुप ने कुछ प्रमोटर्स ने जेडी की क्लेम कर रहे ने कि तुसी लिमिटेड पार्टनरशिप साडे नाल करके अगर तुसी इन्वेस्टमेंट करदे हो तो तुहानू जेड़ा इन्वेस्टमेंट तुसी जिन्नी भी कर रहे हो उस तो तुहानू डबल तो ज्यादा भी असी एक्सपेंसिस दे राही ਤੁਹਾਨੂੰ ਕਲੇਮ ਕਰਵਾ ਕੇ ਦੇ ਦਿਆਂਗੇ ਫੋਰ ਐਗਜ਼ਾਮਪਲ ਉਹਨਾਂ ਨੇ ਇੱਕ ਫਿਗਰ ਦਿੱਤੀ ਹੈਗੀ ਅਗਰ ਤੁਸੀਂ ਇਫ ਯੂ ਇਨਵੈਸਟ ਪਾਰਟਨਰਸ਼ਿਪ ਦੇ ਅੰਦਰ ਲਿਮਿਟਡ ਪਾਰਟਨਰਸ਼ਿਪ ਦੇ ਅੰਦਰ ਸਾਡੇ ਨਾਲ $5,500 ਇਨਵੈਸਟ ਕਰਦੇ ਹੋ ਤਾਂ ਤੁਹਾਨੂੰ ਤੁਸੀਂ ਪਹਿਲੇ ਸਾਲ ਟੈਕਸ ਰਾਈਟ ਆਫ $12,500 ਕਰਵਾ ਦਿਆਂਗੇ ਇਹ ਬੜੀ ਜ਼ਬਰਦਸਤ ਟਰਨ ਵਾਰਨਿੰਗ ਸੀ ਫਰੋਮ CRA ਕਿ ਇਟ ਕੈਨ ਨਾਟ ਹੈਪਨ ਥਿਸ ਇਜ਼ ਨਾਟ ਦਾ ਕੇਸ ਪਲੀਜ਼ ਬੀ ਅਵੇਅਰ ਆਫ ਦੀਸ ਥਿੰਗਸ ਹਾਲਾਂਕਿ ਇਹ ਫਿਕਟੀਸ਼ੀਅਸ ਕੰਪਨੀਆਂ ਨਹੀਂ ਹੈਗੀਆਂ ਜਨਰਲ ਕੰਪਨੀਆਂ ਨੇ ਪਰ ਉਹਨਾਂ ਨੇ ਕਿਹਾ ਕਿ ਯੂ ਕੈਨ ਨੈਵਰ ਕਲੇਮ ਐਕਸਪੈਂਸਿਸ ਮੋਰ ਦੈਨ ਵਟ ਯੂ ਹੈਵ ਇਨਵੈਸਟਿਡ ਹਾਂ ਉਹ ਵੀ ਉਹਦੇ ਅੰਦਰ ਵੀ ਕੁਛ ਟਰਮਸ ਕੰਡੀਸ਼ਨ ਨੇ, ਕੁਛ ਸਿਸਟਮ ਹੈਗੇ ਨੇ, ਅਕਾਊਂਟੈਂਟ ਤੁਹਾਨੂੰ ਜ਼ਿਆਦਾ ਦੱਸੇਗਾ, ਕਿਉਂਕਿ ਮੈਨੂੰ ਵੀ ਕੁਛ ਕਾਲ ਮਿਸ ਕਰਕੇ ਤੁਹਾਡੇ ਡਿਸਕਸ ਕੀਤੀ ਔਨ ਏਅਰ, ਕਿਉਂਕਿ ਮੈਨੂੰ ਵੀ ਕੁਛ ਕਾਲਰ ਦੇ ਮੈਸੇਜ ਆਏ ਸੀ ਕਿ ਜੇ ਕੰਪਨੀਆਂ ਨੇ ਉਹ ਕਹਿ ਰਹੇ ਨੇ ਜੀ ਤੁਸੀਂ ਜੋ ਇਨਵੈਸਟ ਕਰੋਗੇ ਸਾਡੇ ਥਰੂ ਤੁਹਾਨੂੰ ਉਸ ਤੋਂ ਜ਼ਿਆਦਾ ਅਸੀਂ ਟੈਕਸ ਬੈਨੀਫਿਟਸ ਹੀ ਦਿਲਵਾ ਦਿਆਂਗੇ ਫਸਟ ਈਅਰ ਦੇ ਅੰਦਰ, ਉਹ ਵੀ ਇਹ ਨਹੀਂ ਕਿ ਵੀ ਅੱਗੇ ਜਾ ਕੇ। ਅਤੇ ਮੈਂ ਵੀ ਬੜਾ ਹੈਰਾਨ ਸੀਗਾ, ਆਈ ਆਲਸੋ ਚੈੱਕ ਇਟ ਆਊਟ, ਅਤੇ ਉਹਦੇ ਬਾਅਦ ਮੈਂ ਪਤਾ ਕੀਤਾ ਕਿ ਨਹੀਂ ਦਿਸ ਇਜ਼ ਰੋਂਗ, ਦਿਸ ਕੈਨ ਨੈਵਰ ਹੈਪਨ, ਕਿਉਂਕਿ ਮੈਂ ਅਕਾਊਂਟੈਂਟ ਨਾਲ ਵੀ ਗੱਲ ਕੀਤੀ ਸੀਗੀ, ਉਹਨੇ ਵੀ ਕਿਹਾ ਕਿ ਇਸ ਤਰ੍ਹਾਂ ਨਹੀਂ ਹੋ ਸਕਦਾ। ਅਤੇ ਇਹ ਮੈਂ ਬੜਾ ਇੰਪੋਰਟੈਂਟ ਦੱਸਣਾ ਚਾਹੁੰਦਾ, ਜਿਹੜੇ ਭੈਣ ਭਰਾ ਮੈਨੂੰ ਫੋਨ ਕਰਕੇ ਪੁੱਛ ਰਹੇ ਸੀਗੇ ਕਿ ਯੈਸ ਸੀ ਆਰ ਨੂੰ ਕਾਲ ਕਰਨ, ਡੈਡ ਉਹਨਾਂ ਨੂੰ ਪੁੱਛੋ ਜਾਂ ਆਪਣੇ ਅਕਾਊਂਟੈਂਟ ਨਾਲ ਜਾਂ ਲੋਇਰ ਕੋਲ ਪੁੱਛਣ, ਦਿਸ ਇਜ਼ ਨੋਟ ਵਟ ਦੇ ਆਰ ਟੈਲਿੰਗ। ਇਹ ਬੜੀ ਇੰਪੋਰਟੈਂਟ ਨਿਊਜ਼ ਮੈਂ ਤੁਹਾਡੀ ਸ਼ੇਅਰ ਕਰਨਾ ਚਾਹੁੰਦਾ ਸੀਗਾ। ਔਰ ਦੂਜੇ ਪਾਸੇ ਜਿਹੜਾ ਹਾਊਸਿੰਗ ਸਟਾਰਟ ਹੈਗਾ, ਐਨੁਅਲ ਰੇਟ ਅੰਦਰ ਜਿਹੜਾ ਹੈਗਾ ਉਹ ਸਲਿਪ ਹੋਇਆ ਮਈ ਦੇ ਅੰਦਰ ਫਰੋਮ ਅਪ੍ਰੈਲ 13.3% ਦੇ ਕਰੀਬ ਹਾਊਸਿੰਗ ਸਟਾਰਟ ਸਲਿਪ ਹੋਇਆ, ਕਿਉਂਕਿ ਇਹ ਯੁੱਧਵੀਰ ਜੀ ਹਾਊਸਿੰਗ ਸਟਾਰਟ ਦੇ ਅੰਦਰ ਤੁਹਾਨੂੰ ਦੱਸ ਹੀ ਰਿਹਾ ਸੀਗਾ ਕਿ ਬਿਲਡਰਸ ਵੀ ਬੜੀ ਜ਼ਬਰਦਸਤ ਪ੍ਰੋਬਲਮ ਫੇਲ ਕਰ ਰਹੇ ਨੇ, ਫੇਸ ਕਰ ਰਹੇ ਨੇ, ਰੈੱਡ ਟੂਰਿਜ਼ਮ ਜਿਹੜਾ ਚੱਲ ਰਿਹਾ ਹੈਗਾ ਗੌਰਮੈਂਟ ਦਾ, ਔਰ ਉਹਦੇ ਨਾਲ ਕਨੈਕਟਿਡ ਹੀ ਇਹ ਵਾਲੀ ਗੱਲ ਜਿਹੜੀ ਬੜੀ ਕਲੀਅਰ ਤੁਸੀਂ ਵੀ ਸ਼ਾਇਦ ਆਪਣੇ ਰੇਡੀਓ 'ਤੇ ਕਹੀ ਹੋਏਗੀ ਆਲਰੇਡੀ, ਮੈਨੂੰ ਲੱਗਦਾ ਕਿ ਓਨਟਾਰੀਓ ਨੇ ਜਿਹੜਾ ਪਾਸ ਕੀਤਾ ਲੈਜੀਲੇਸ਼ਨ ਟੂ ਕੱਟ ਰੈੱਡ ਟੇਪ ਈਜ਼ ਹਾਊਸਿੰਗ ਕ੍ਰਾਈਸਿਸ, ਇਹ ਕਿਉਂਕਿ ਜਦ ਸਾਡੀ ਬਿਲਡਰਾਂ ਨਾਲ ਗੱਲ ਹੁੰਦੀ ਹੈ ਤਾਂ ਅਸੀਂ ਦੇਖਦੇ ਹਾਂ ਕਿ ਉਹ ਵੀ ਬਹੁਤ ਜ਼ਬਰਦਸਤ ਇਸ ਵਕਤ ਪ੍ਰੋਬਲਮ ਫੇਸ ਕਰ ਰਹੇ ਰੈੱਡ ਟੇਪ ਜ਼ਮੀਨ ਦਾ, ਸਪੈਸ਼ਲੀ ਪਰਮਿਟ ਵਗੈਰਾ ਦੇ ਉੱਤੇ। ਐਂਡ ਹੁਣ ਤਾਂ ਅਸੀਂ ਇਹ ਦੇਖ ਰਹੇ ਹਾਂ ਯੁਧਵੀਰ ਜੀ ਕਿ ਜਿਹੜੇ ਅਸੀਂ ਐਗਰੀਮੈਂਟ ਸਾਈਨ ਕਰ ਰਹੇ ਹਾਂ ਬਿਲਡਰਾਂ ਨਾਲ, ਉਹਨਾਂ ਨੇ ਟਰਮੀਨੇਸ਼ਨ ਕਲੋਜ਼ ਵਗੈਰਾ ਦੇ ਅੰਦਰ ਬੜਾ ਕਲੀਅਰ ਲਿਖਤਾ ਹੈਗਾ ਕਿ ਸਾਨੂੰ ਅਗਰ ਇਸ ਡੇਟ ਤੱਕ ਪਰਮਿਟ ਵਗੈਰਾ ਕਲੀਅਰ ਨਹੀਂ ਹੋਏ ਤਾਂ ਅਸੀਂ ਇਹ ਪ੍ਰੋਜੈਕਟ ਨੂੰ ਫੇਲ ਕਰ ਦਿਆਂਗੇ ਔਰ ਪੈਸੇ ਵਾਪਸ ਕਰ ਦਿਆਂਗੇ। ਬੜਾ ਕਲੀਅਰ ਲਿਖਣਾ ਸ਼ੁਰੂ ਕਰਤਾ ਉਹਨਾਂ ਨੇ, ਐਂਡ ਉਹਨਾਂ ਨੇ ਆਪਣੇ ਆਪ ਨੂੰ ਸੇਵ ਕੀਤਾ, ਕਿਉਂਕਿ ਉਹਨਾਂ ਨੂੰ ਉਹ ਇਹ ਕਹਿੰਦੇ ਨੇ ਜਦ ਮੇਰੀ ਉਹਨਾਂ ਨਾਲ ਮੁਲਾਕਾਤ ਹੁੰਦੀ ਹੈ ਉਹ ਕਹਿੰਦੇ ਨੇ ਕਿ ਵੀ ਆਰ ਨੈਵਰ ਸ਼ੋਰ ਕਿ ਸਾਨੂੰ ਕਦ ਤੱਕ ਫਾਈਨਲ ਪਰਮਿਟ ਆ ਜਾਏਗਾ। ਪਹਿਲੇ ਹੁੰਦਾ ਸੀਗਾ 3 ਮਹੀਨੇ 'ਚ ਆ ਜਾਂਦਾ ਸੀ, ਹੁਣ ਕਹਿੰਦਾ ਡੇਢ ਡੇਢ ਸਾਲ ਵੀ ਲੱਗ ਜਾਂਦੇ ਨੇ। ਹੁਣ ਮੈਂ ਰੀਸੈਂਟਲੀ ਕੋਈ ਪ੍ਰੋਜੈਕਟ ਦੇ ਉੱਤੇ ਮੈਂ ਕੰਮ ਕਰ ਰਿਹਾ ਸੀਗਾ ਜਿਸ ਕਰਕੇ ਮੈਂ ਥੋੜ੍ਹਾ ਜਿਹਾ ਬੈਕਆਊਟ ਵੀ ਹੋਇਆ, ਉਹਨਾਂ ਨੇ ਲਿਖਿਆ ਜੀ ਕਿ ਅਸੀਂ 2021 ਤੱਕ ਫਲਾਨੀ ਡੇਟ ਤੱਕ ਅਗਰ ਸਾਨੂੰ ਸਾਰਿਆਂ ਕਲੀਅਰ ਨਾ ਹੋਇਆ ਤਾਂ ਅਸੀਂ ਜਾਂ ਤਾਂ ਪ੍ਰਾਈਜ਼ ਵਧਾ ਦਿਆਂਗੇ 90% ਤੱਕ ਜਾਂ ਅਸੀਂ ਪ੍ਰੋਜੈਕਟ ਨੂੰ ਬੰਦ ਕਰ ਦਿਆਂਗੇ। ਐਂਡ ਉਹਨਾਂ ਦੀ ਜਸਟੀਫਿਕੇਸ਼ਨ ਉਹਨਾਂ ਦੇ ਤਰੀਕੇ ਨਾਲ ਠੀਕ ਹੈ, ਅਤੇ ਇਹ ਇਸ ਕਰਕੇ ਜਿਹੜਾ ਲੈਜੀਸਲੇਸ਼ਨ ਪਾਸ ਹੋਇਆ ਓਨਟਾਰੀਓ ਦਾ, ਇਹ ਵਿਚ ਇਜ਼ ਵੈਰੀ ਗੁੱਡ ਆਈ ਵੁੱਡ ਸੇ ਟੂ ਕੱਟ ਰੈੱਡ ਟੇਪ ਐਂਡ ਈਜ਼ ਹਾਊਸਿੰਗ ਕ੍ਰਾਈਸਿਸ। ਜੀ ਜੁਦੀਪ ਜੀ,
ਠੀਕ ਹੈ ਜੀ। ਔਰ ਅਸੀਂ ਦੱਸ ਦਈਏ ਕਿ ਲਗਾਤਾਰ ਅਸੀਂ ਸਿਰਫ ਕ੍ਰਿਕਟ ਦੀ ਅਪਡੇਟ ਤੁਹਾਨੂੰ ਦਿੰਦੇ ਰਵਾਂਗੇ। ਅਸੀਂ ਸਕਾਲਰਸ ਨੂੰ ਇੱਕ ਰਿਕੁਐਸਟ ਮੈਂ ਜ਼ਰੂਰ ਕਰਨਾ ਚਾਹਾਂਗਾ ਕਿ ਕੋਈ ਵੀ ਗੱਲ ਤੁਸੀਂ ਈਵਨ ਕ੍ਰਿਕਟ ਦੀ ਵੀ ਡਿਸਕਸ਼ਨ ਨਹੀਂ ਕਰ ਸਕਦੇ। ਮੈਂ ਸਕੋਰ ਜ਼ਰੂਰ ਦੱਸਾਂਗਾ, ਲਗਾਤਾਰ ਸਕੋਰ ਦੱਸ ਰਿਹਾ ਤੁਹਾਨੂੰ। 155 run 5 wickets ਦੇ ਨੁਕਸਾਨ ਦੇ ਉੱਤੇ 29 over ਪੂਰੇ ਹੋ ਚੁੱਕੇ ਨੇ। ਸਕੋਰ ਮੈਂ ਦੱਸੀ ਜਾਵਾਂਗਾ, ਕ੍ਰਿਕਟ 'ਤੇ ਕੋਈ ਸਵਾਲ ਡਿਸਕਸ਼ਨ ਨਹੀਂ ਹੋਏਗੀ, ਕਿਸੇ ਹੋਰ ਮੁੱਦੇ 'ਤੇ ਨਹੀਂ ਹੋਏਗੀ, ਸਿਰਫ ਔਰ ਸਿਰਫ ਰੀਅਲ ਸਟੇਟ ਦੇ ਜੇ ਤੁਹਾਡਾ ਕੋਈ ਸਵਾਲ ਹੈ। ਅੱਜ ਪੰਕਜ ਜੀ ਨਹੀਂ ਆਏ, ਸੋ ਇਕੋਨਮੀ ਦੇ ਬਾਰੇ ਵੀ ਗੱਲ ਜਿਹੜੀ ਘੱਟ ਹੀ ਹੋਏਗੀ। ਸਿਰਫ ਰੀਅਲ ਸਟੇਟ ਦੇ ਉੱਤੇ ਤੁਹਾਡਾ ਕੋਈ ਸਵਾਲ ਹੈ ਤੇ ਉਹਦੀ ਤੁਸੀਂ ਜਾਣਕਾਰੀ ਜਿਹੜੀ ਹੈ ਉਹ ਤੁਸੀਂ ਦੇਣੀ ਹੈ। 29 over ਪੂਰੇ ਹੋ ਗਏ ਨੇ, 155 run 5 wickets ਦੇ ਨੁਕਸਾਨ ਦੇ ਉੱਤੇ ਪਾਕਿਸਤਾਨ ਦਾ ਇਸ ਸਮੇਂ ਸਕੋਰ, ਆਈ ਥਿੰਕ ਇਸ ਸਮੇਂ ਆਸਟ੍ਰੇਲੀਆ ਬਹੁਤ ਹੀ ਸਟਰੋਂਗ ਪੋਜੀਸ਼ਨ ਦੇ ਵਿੱਚ ਨਜ਼ਰ ਆ ਰਿਹਾ ਹੈ ਜੀ। ਪੀਕੇ ਜੀ, ਇੱਕ ਮੈਂ ਹੋਰ ਚਾਹਾਂਗਾ ਕਿ ਜਿਹੜੀ ਅਸੀਂ ਡਾਟਾ ਨਾ ਕੱਲ੍ਹ ਮੈਂ ਰੇਡੀਓ ਸਾਂਝਾ ਕੀਤਾ ਸੀਗਾ ਜਿਹਦੇ ਵਿੱਚ ਕਿ ਐਵਰੇਜ ਘਰ ਦੀ ਜਿਹੜੀ ਕੀਮਤ ਹੈਗੀ ਹੈ ਉਹਦੇ ਬਾਰੇ ਗੱਲ ਕੀਤਾ ਸੀ, ਬ੍ਰੈਂਪਟਨ ਔਰ ਮਿਸਿਸਾਗਾ ਦੇ ਬਾਰੇ, ਔਰ ਕੌਂਡੋ ਮਾਰਕੀਟ ਜਿਹੜੀ ਹੈ ਟੋਰੋਂਟੋ 'ਚ ਸਹੀ ਜਾ ਰਹੀ ਹੈ, ਬ੍ਰੈਂਪਟਨ 'ਚ ਵੀ ਠੀਕ ਜਾ ਰਹੀ ਹੈ। ਮੈਂ ਚਾਹਾਂਗਾ ਵਾਰੀ ਵਾਰੀ ਜਿਹੜਾ ਗੱਲਾਂ ਕਰ ਲਈਏ, ਪਹਿਲਾਂ ਕੌਂਡੋ ਮਾਰਕੀਟ ਟੋਰੋਂਟੋ, ਬ੍ਰੈਂਪਟਨ ਔਰ ਮਿਸਿਸਾਗਾ, ਤਿੰਨਾਂ ਦੀ ਕੌਂਡੋ ਮਾਰਕੀਟ ਕਿੱਦਾਂ ਬਿਹੇਵ ਕਰ ਰਹੀ ਹੈ ਇਹਦੀ ਜਾਣਕਾਰੀ ਦਿਓ ਜਰਾ।
ਕੌਂਡੋ ਮਾਰਕੀਟ ਦੇ ਅੰਦਰ ਜਿਹੜਾ ਜੰਪ ਆਇਆ ਲਾਸਟ ਦੇ ਹਿਸਾਬ ਨਾਲ, ਇਸ ਵਾਰ 2.5% ਆਇਆ ਈਅਰ ਓਵਰ ਈਅਰ, ਅਗਰ ਕੈਲਕੂਲੇਟ ਕਰ ਲਈਏ ਹੋਰ ਜੰਪ ਆਇਆ ਈਅਰ ਓਵਰ ਈਅਰ 2.5%, ਯਾਨੀ ਕਿ ਮਾਰਕੀਟ ਵੈਸੇ ਤਾਂ ਗਿਰ ਰਹੀ ਹੈ। ਜਿਸ ਤਰ੍ਹਾਂ ਫੋਰ ਐਗਜ਼ਾਮਪਲ ਸਿੰਗਲ ਫੈਮਿਲੀ ਹੋਮ ਜਿਹੜਾ 0.3% ਈਅਰ ਓਵਰ ਈਅਰ ਗਿਰਿਆ ਹੈਗਾ, ਲੇਕਿਨ ਜੋ ਕੌਂਡੋ ਮਾਰਕੀਟ ਹੈ ਉਹ 2.5% ਵਧੀ ਹੈ, ਯਾਨੀ ਕਿ ਇਸ ਸਲੋ ਮਾਰਕੀਟ ਦੇ ਅੰਦਰ ਵੀ ਅਗਰ ਕੌਂਡੋ ਮਾਰਕੀਟ ਵਧ ਰਹੀ ਹੈ, ਵਿਚ ਇਜ਼ ਆਪਣੇ ਆਪ ਵਿੱਚ ਇੱਕ ਐਗਜ਼ਾਮਪਲ ਹੈਗਾ। ਮੈਂ ਇੱਕ ਗੱਲ ਹੋਰ, ਕੱਲ੍ਹ ਸਾਡੀ ਨਾ ਬੱਸ ਗਈ ਸੀਗੀ, ਮੈਂ ਆਪਣੇ ਏਜੰਟਸ ਨੂੰ ਬੱਸ 'ਚ ਬਿਠਾ ਕੇ ਲੈ ਗਿਆ ਸੀ ਡਾਊਨ ਟਾਊਨ, ਸਾਰਿਆਂ ਨੂੰ ਅਸੀਂ ਸੇਮ ਐਕਸ ਐਂਡ ਨਿਊਜਨ ਨੇ ਮਿਲ ਕੇ ਅਸੀਂ ਬੱਸ ਕੀਤੀ ਲਿਮੋਜ਼ੀਨ, ਐਂਡ ਆਪਣੇ 50 ਏਜੰਟ ਨੂੰ ਅਸੀਂ ਨਾਲ ਲੈ ਕਰ ਗਏ ਸੀਗੇ, ਅਤੇ ਜਿਹੜਾ ਅਪਡੇਟ ਦੇਣ ਵਾਸਤੇ ਡਾਊਨ ਟਾਊਨ ਦਾ। ਜਦ ਮੈਂ ਉਹਨਾਂ ਨੂੰ ਡਾਊਨ ਟਾਊਨ ਦੇ ਬਾਰੇ ਸਾਰਾ ਅਪਡੇਟ ਦੇ ਰਿਹਾ ਸੀਗਾ, ਦੇਰ ਵਾਜ਼ ਐਨ ਈਵੈਂਟ ਆਲਸੋ, ਔਰ ਈਵੈਂਟ ਦੇ ਬਾਅਦ ਆਰਟ ਗੈਲਰੀ ਆਫ ਕੈਨੇਡਾ ਦੇ ਅੰਦਰ ਈਵੈਂਟ ਸੀਗਾ, ਲੰਚ ਈਵੈਂਟ ਸੀਗਾ, ਅਤੇ ਪਲੱਸ ਕੋਈ ਪ੍ਰੋਜੈਕਟ ਦੇ ਬਾਰੇ, ਉਹਦੇ ਬਾਅਦ ਜਦ ਮੈਂ ਉਹਨਾਂ ਨੂੰ ਡਾਊਨ ਟਾਊਨ ਦੇ ਬਾਰੇ ਬਿਤਾ ਰਿਹਾ ਸੀਗਾ, ਅਤੇ ਮੇਰੇ ਅੱਗੇ ਵੀ ਪੁਰਾਣੀ ਸਟੋਰੀ ਸਾਹਮਣੇ ਆ ਗਈ ਆ, ਔਰ ਮੈਂ ਉਹਨਾਂ ਨੂੰ ਇਹ ਗੱਲ ਕਰ ਰਿਹਾ ਸੀਗਾ ਕਿ ਇਹ ਜਿਹੜੀ ਜਿੱਥੇ ਅਸੀਂ ਗਏ ਸੀਗੇ, ਜਿਸ ਤਰ੍ਹਾਂ ਯੂਨਾਈਟਿਡ ਕਾਉਂਟਰ ਦੀ ਮੈਂ ਗੱਲ ਕਰ ਲਵਾਂ, ਡੰਡਸ ਬਹੁਤ ਟਾਈਮ ਦੂਰ ਨਹੀਂ ਵੈਨ ਇਟ ਵਿਲ ਕ੍ਰੋਸ 2000 ਦੈਟ ਆਲਸੋ ਟੂ ਬਾਈ ਦਾ ਐਂਡ ਆਫ 2020 ਡੇਢ ਸਾਲ ਦੇ ਅੰਦਰ ਅੰਦਰ ਇਹ 2000 ਕ੍ਰੋਸ ਕਰ ਜਾਏਗਾ ਕਿਉਂਕਿ ਸਰ ਇਸ ਵਕਤ ਵਰਟੀਕਲ ਜਾਣਾ ਸ਼ੁਰੂ ਹੋ ਗਏ ਸਾਰੇ ਉੱਤੇ ਤੁਸੀਂ ਮਿਸਾਗਾ ਹੀ ਦੇਖ ਲਓ ਮਿਸਾਗਾ ਦੇ ਅੰਦਰ ਜਿਹੜਾ ਹੈਗਾ ਅਸੀਂ ਹਾਰਡਲੀ 2 ਈਅਰ ਅਗੋ ਵੀ ਵਰ ਸੈਲਿੰਗ $600 ਪਰ ਸਕੁਅਰ ਫੀਟ ਮੈਂ ਪ੍ਰੋਜੈਕਟ ਦਾ ਨਾਂ ਨਹੀਂ ਲਾਂਗਾ ਵੈਰੀ ਟੋਪ ਨੋਚ ਪ੍ਰੋਜੈਕਟ ਐਂਡ ਨਾਓ $900 ਪਰ ਸਕੁਅਰ ਫੀਟ $300 ਯਾਨੀ ਕਿ ਸਿੰਪਲ ਜਿਹੀ ਗੱਲ ਹੈ ਇੱਕ ਬੰਦੇ ਨੇ ਅਗਰ ਮੰਨ ਲਓ ਸਿਰਫ 700 ਸਕੁਅਰ ਫੀਟ ਦਾ ਕੋਈ ਛੋਟਾ ਜਿਹਾ ਯੂਨਿਟ ਲਿੱਤਾ ਹੁੰਦਾ ਅਤੇ 300 ਦੇ ਹਿਸਾਬ ਨਾਲ 2,10,000 ਉਹ ਆਲਰੇਡੀ ਕਮਾ ਗਿਆ ਜੇ ਪ੍ਰੋਜੈਕਟ 'ਤੇ ਅੱਧੇ ਰਸਤੇ ਪਹੁੰਚਿਆ 2 ਲੱਖ ਔਰ ਦਿੱਤਾ ਕਿੰਨਾ ਸੀ ਉਹਨੇ ਸਿਰਫ ਹੁਣ ਤੱਕ ਸਿਰਫ 70,000 ਯਾਨੀ ਕਿ ਆਲਰੇਡੀ 4-4 ਗੁਣਾ 3-3 ਗੁਣਾ 2 ਲੱਖ ਵੱਧ ਗਿਆ ਤਾਂ 4 ਟਾਈਮਸ ਮਨੀ ਹੋ ਗਈ ਬਿਨਾਂ ਕੁਛ ਕੀਤੇ ਦ ਮਨੀ ਇਜ਼ ਵਰਕਿੰਗ ਫਾਰ ਯੂ ਐ ਨਹੀਂ ਮੈਂ ਕਹਿ ਰਿਹਾ ਕਿ ਇਹ ਡਾਟਾ ਦੇ ਕੇ ਮੈਂ ਕਹਿ ਰਿਹਾ ਕਿ ਤੁਸੀਂ ਆਓ ਜੀ ਜਲਦੀ ਜਲਦੀ ਲੈ ਲਓ ਜੀ ਉਹ ਮੈਂ ਤੁਹਾਨੂੰ ਸਿਰਫ ਡਾਟਾ ਦੇ ਰਿਹਾ ਕਿਉਂਕਿ ਕਈ ਲੋਕ ਮੈਨੂੰ ਪਤਾ ਨਾਰਾਜ਼ ਜਾਂਦੇ ਨੇ ਤੁਸੀਂ ਰਵੀ ਜੀ ਗੱਲਾਂ ਕਹਿ ਕੇ ਤੁਸੀਂ ਲੋਕਾਂ ਦੀ ਇਨਵੈਸਟਮੈਂਟ ਕਰਵਾ ਦਿੰਦੇ ਹੋ ਲੇਕਿਨ ਅਗਰ ਮੇਰਾ ਇੱਕ ਵੀ ਬੰਦਾ ਅੱਜ ਤੱਕ ਨਾਰਾਜ਼ ਹੁੰਦਾ ਅਤੇ ਉਹ ਮੈਨੂੰ ਆ ਕੇ ਰੇਡੀਓ 'ਤੇ ਆ ਕੇ ਜ਼ਰੂਰ ਬੋਲਦਾ ਕਿ ਸਰ ਤੁਸੀਂ ਮੇਰਾ ਪੈਸਾ ਮਰਵਾਤਾ ਹੈਗਾ ਮੈਂ ਸਿਰਫ ਇਹ ਗੱਲ ਕਰਨਾ ਕਿ ਇਫ ਯੂ ਹੈਵ ਏ ਹੋਲਡਿੰਗ ਕੈਪੈਸਿਟੀ ਤੁਹਾਡੇ ਕੋਲ ਅਗਰ ਹੋਲਡਿੰਗ ਕੈਪੈਸਿਟੀ ਹੈਗੀ ਡੋਂਟ ਵਰੀ ਫਾਰ ਦਾ ਰਿਸੈਸ਼ਨ ਰਿਸੈਸ਼ਨ ਆਏਗਾ ਔਰ ਨਿਕਲ ਜਾਏਗਾ ਇਹ ਲੰਬਾ ਟਾਈਮ ਨਹੀਂ ਰਹਿੰਦਾ ਲੇਕਿਨ ਉਹੀ ਲੋਕ ਘਾਟਾ ਖਾਂਦੇ ਨੇ ਯੁਧਵੀਰ ਜੀ ਜਿਹੜੇ ਕਿ ਰਿਸੈਸ਼ਨ ਦੇ ਅੰਦਰ ਪੈਨਿਕ ਹੋ ਕੇ ਆਪਣੀ ਪ੍ਰੋਪਰਟੀ ਨੂੰ ਵੇਚ ਛੱਡਦੇ ਨੇ ਅਗਰ ਤੁਹਾਡੇ ਕੋਲ ਹੋਲਡਿੰਗ ਕੈਪੈਸਿਟੀ ਹੈਗੀ ਫਿਊਚਰ ਇਜ਼ ਬ੍ਰਾਈਟ ਬਿਕੋਜ਼ ਦੇ ਡੋਂਟ ਮੇਕ ਲੈਂਡ ਐਨੀ ਮੋਰ ਪ੍ਰੋਪਰਟੀ 'ਤੇ ਵੀ ਕੀਮਤ ਵਧੀ ਵਧੀ ਨੋ ਬਡੀ ਕੈਨ ਸਟੋਪ ਇਟ 1,53,000 ਲੋਕ ਲਾਸਟ ਈਅਰ ਇੱਥੇ ਇਮੀਗ੍ਰੈਂਟ ਕਰਕੇ ਆਏ ਨੇ ਸਾਰੇ ਸਿਰ ਜੀ ਟੀ ਏ ਦੇ ਅੰਦਰ ਤੁਸੀਂ ਹਿਸਾਬ ਲਗਾ ਲਓ ਕਿ ਉਹਨਾਂ ਨੂੰ ਹਾਊਸਿੰਗ ਸਟਾਰਟ ਉੱਤੋਂ ਮੈਂ ਤੁਹਾਨੂੰ ਹੁਣੇ ਦੱਸ ਰਿਹਾ ਜ਼ਬਰਦਸਤ ਘੱਟ ਹੋ ਗਈ ਅਤੇ ਵੇਅਰ ਵਿਊ ਦੇ ਗੋ ਦੇ ਹੈਵ ਨੋ ਪਲੇਸ ਟੂ ਗੋ ਸਰ ਇਸੇ ਪ੍ਰਕਾਰ ਅਗਰ ਰੀਸੇਲ ਦੀ ਗੱਲ ਕਰੀ ਜਿਸ ਤਰ੍ਹਾਂ ਤੁਸੀਂ ਪੁੱਛਿਆ ਅਲੱਗ ਅਲੱਗ ਰੀਜਨ ਦੇ ਹਿਸਾਬ ਨਾਲ ਰੀਸੇਲ ਦੇ ਅੰਦਰ ਇਫ ਦਾ ਪ੍ਰਾਈਜ਼ ਇਜ਼ ਰਾਈਟ ਸਰ ਮਲਟੀਪਲ ਆਫਰਸ ਹੁਣ ਵੀ ਕਰ ਵਿਕ ਰਹੇ ਨੇ ਇਫ ਦਾ ਪ੍ਰਾਈਜ਼ ਇਜ਼ ਰਾਈਟ ਅਗਰ ਪ੍ਰਾਈਜ਼ ਰਾਈਟ ਨਹੀਂ ਹੈਗਾ ਚਾਹੇ ਜਿੰਨੀ ਮਰਜ਼ੀ ਤੇਜ਼ੀ ਆ ਜਾਏ ਇੱਕ ਇੱਕ ਮਕਾਨ ਅਗਰ 8 ਲੱਖ ਦਾ ਤੁਸੀਂ 9 ਲੱਖ ਦਾ ਲਗਾ ਕੇ ਬੈਠਾ ਹੋਇਆ ਨਹੀਂ ਵਿਕਣਾ ਇਫ ਦਾ ਪ੍ਰਾਈਜ਼ ਇਜ਼ ਰਾਈਟ ਹੁਣ ਵੀ ਮੇਰੇ ਆਫਿਸ ਦੇ ਅੰਦਰ ਮੇਰੇ ਏਜੰਟ ਮਲਟੀਪਲ ਆਫਰਸ ਵੇਚ ਰਹੇ ਨੇ ਮਲਟੀਪਲ ਆਫਰਸ ਖਰੀਦ ਰਹੇ ਨੇ ਚੰਗੀਆਂ ਪ੍ਰੋਪਰਟੀਆਂ ਦੇ ਹਿਸਾਬ ਨਾਲ ਇਫ ਦਾ ਪ੍ਰਾਈਜ਼ ਇਜ਼ ਨਾਟ ਗੁੱਡ ਤੁਸੀਂ ਓਵਰ ਪ੍ਰਾਈਜ਼ ਕੀਤਾ ਹੈ ਉਹ ਤਾਂ ਫਿਰ ਹਮੇਸ਼ਾ ਹੀ ਉਹਨਾਂ ਵਾਸਤੇ ਹੀ ਰਹਿਣਾ ਜੀ ਅਤੇ ਯੈਸ ਮਾਰਕੀਟ ਇਜ਼ ਸਲੋ ਐਂਡ ਇੱਕ ਰਿਪੋਰਟ ਉਹਨੇ RBC ਦੀ ਵੀ ਆਈ ਸੀਗੀ ਅਤੇ ਇਹ ਬਹੁਤ ਜਲਦੀ ਫਿਰ ਸੈਲਰ ਵਾਲ ਮਾਰਕੀਟ ਜਾ ਰਹੀ ਹੈਗੀ ਐਂਡ ਪਰ ਮੈਂ ਉਸ ਤੋਂ ਸਹਿਮਤ ਨਹੀਂ ਹੈਗਾ ਮੇਰੇ ਹਿਸਾਬ ਨਾਲ ਹੁਣ ਵੀ ਇਹ ਬਾਹਰ ਦੀ ਮਾਰਕੀਟ ਹੈਗੀ ਜਦ ਜਾਏਗੀ ਸੈਲਰ ਦੇ ਹੱਥੀ ਤਾਂ ਹੀ ਤਾਂ ਦੇਖਾਂਗੇ ਹੁਣ ਵੀ ਮਾਰਕੀਟ ਜਿਹੜੀ ਬਾਹਰ ਦੇ ਹੱਥੀ ਜਾਏਗੀ ਐਂਡ ਇਫ ਯੂ ਆਰ ਏ ਸੀਰੀਅਸ ਬਾਇਰ ਐਂਡ ਇਫ ਯੂ ਆਰ ਏ ਸੀਰੀਅਸ ਸੈਲਰ ਮਾਰਕੀਟ ਇਜ਼ ਬਿਊਟੀਫੁਲ ਮਾਰਕੀਟ ਇਜ਼ ਵੈਰੀ ਗੁੱਡ
ਠੀਕ ਹੈ ਜੀ ਔਰ ਸਵਾਲ ਵੀ ਆਏ ਨੇ ਜੀ ਟੈਕਸਟ ਵਿੱਚ ਉਹ ਵੀ ਮੈਂ ਤੁਹਾਨੂੰ ਜ਼ਰੂਰ ਪੁੱਛਾਂਗਾ ਲੇਕਿਨ ਉਸ ਤੋਂ ਪਹਿਲਾਂ ਮੈਂ ਕੁਇਕਲੀ ਦੱਸਦਾ 6th ਵਿਕਟ ਹੈਜ਼ ਫਾਲਨ ਡਾਊਨ 6ਵੀਂ ਵਿਕਟ ਜਿਹੜੀ ਹੈ ਪਾਕਿਸਤਾਨ ਦੀ ਗਿਰ ਗਈ ਹੈ ਪਾਕਿਸਤਾਨ ਇਨ ਆਲ ਸੋਰਟਸ ਆਫ ਟ੍ਰਬਲ ਨਾਓ ਮੈਨੂੰ ਲੱਗ ਰਿਹਾ ਕਿ ਪਾਕਿਸਤਾਨ ਦੇ ਇਹ ਜਿਹੜਾ ਮਿਡਲ ਆਰਡਰ ਹੈ ਪਾਕਿਸਤਾਨ ਦਾ ਮਿਡਲ ਆਰਡਰ ਕੋਲੈਪਸ ਹੋਣ ਦੀ ਵਜ੍ਹਾ ਦੇ ਨਾਲ ਪਾਕਿਸਤਾਨ ਲਈ ਬਹੁਤ ਮੁਸ਼ਕਿਲ ਹੈ ਹੁਣ ਤਾਂ ਲੱਗ ਰਿਹਾ ਕਿ ਮਸੀਂ 225 ਸਕੋਰ ਬਣੇਗਾ ਇਸ ਵੇਲੇ 160 ਰਨ 6 ਵਿਕਟਾਂ ਦੇ ਨੁਕਸਾਨ ਦੇ ਉੱਤੇ ਸੋ 6 ਵਿਕਟਾਂ ਪਾਕਿਸਤਾਨ ਦੀਆਂ ਗਿਰ ਗਈਆਂ
ਮੈਂ ਸੋਚ ਰਿਹਾ ਸੀ ਜਿਸ ਵੇਲੇ 306 ਰਨ ਬਣੇ ਸੀ ਨਾ ਤਾਂ ਮੈਂ ਸੋਚ ਰਿਹਾ ਸੀ ਕਿ ਨਾਓ ਪਾਕਿਸਤਾਨ ਦੀ ਪੋਜੀਸ਼ਨ ਬਹੁਤ ਚੰਗੀ ਹੋ ਗਈ ਅਤੇ ਆਈ ਵਾਜ਼ ਹੈਪੀ ਕਿ ਜਿਸ ਤਰ੍ਹਾਂ ਮੈਨੂੰ ਇੱਕ ਟਾਈਮ ਐਸਾ ਆਇਆ ਸੀ ਲੱਗ ਰਿਹਾ ਸੀਗਾ ਕਿ 350 ਰਨ ਬਣਾ ਲੈਣਗੇ ਕੀ ਖਿਆਲ ਹੈ ਤੁਹਾਡਾ ਜੀ ਵੀਰ ਜੀ
ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਕਿ ਜਦੋਂ ਇੱਕ ਟਾਈਮ ਲੱਗ ਰਿਹਾ ਸੀਗਾ ਪੀਕੇ ਜੀ ਕਿ ਯਾਰ 350 ਰਨ ਜਿਹੜੇ ਵੱਧ ਜਾਣਗੇ ਔਰ ਲੇਕਿਨ ਪਾਕਿਸਤਾਨ ਨੇ ਬੜੀ ਸ਼ਾਨਦਾਰ ਬੈਟਿੰਗ ਕੀਤੀ ਔਰ 307 ਲੇਕਿਨ ਔਰ ਪਾਕਿਸਤਾਨ ਦੀ ਸ਼ੁਰੂਆਤ ਵੀ ਚੰਗੀ ਰਹੀ ਹੈ ਅੱਜ ਬੜੀ ਸੋਹਣੀ ਬੈਟਿੰਗ ਕੀਤੀ ਪਾਕਿਸਤਾਨ ਨੇ ਲੇਕਿਨ 2 ਵਿਕਟਾਂ ਦੇਖੋ ਜੀ 150 ਦੇ ਨੇੜੇ ਤੇੜੇ ਤੱਕ ਸਿਰਫ 2 ਵਿਕਟਾਂ ਗਿਰੀਆਂ ਸੀਗੀਆਂ ਸੋ 150 ਦੇ ਨੇੜੇ ਤੇੜੇ 2 ਵਿਕਟਾਂ ਗਿਰਨੀਆਂ ਬੜੀ ਵੱਡੀ ਗੱਲ ਸੀ ਲੇਕਿਨ ਉਸ ਤੋਂ ਬਾਅਦ ਮਿਡਲ ਆਰਡਰ ਟੋਟਲ ਕਲੈਪਸ ਹੋ ਗਿਆ ਪਿਛਲੇ 20-25-30 ਰਨ ਬਣਾਏ ਔਰ 20-25-30 ਰਨਾਂ ਦੇ ਵਿੱਚ 4 ਵਿਕਟਾਂ ਗਿਰ ਗਈਆਂ ਨੇ ਸੋ 30 ਰਨ ਦੇ ਵਿੱਚ ਜਦ ਤੁਸੀਂ 4 ਵਿਕਟਾਂ ਦੇ ਦਿਓਗੇ ਤਾਂ ਫਿਰ ਦਿੱਕਤ ਡੈਫੀਨੇਟਲੀ ਆਏਗੀ ਸੋ 162 ਰਨ 6 ਵਿਕਟਾਂ ਦੇ ਨੁਕਸਾਨ ਦੇ ਉੱਤੇ ਸਿਰਫ ਕੈਪਟਨ ਸਰਫਰਾਜ਼ ਰਹਿ ਗਏ ਨੇ ਔਰ ਮੈਨੂੰ ਮੁਸ਼ਕਿਲ ਲੱਗ ਰਿਹਾ ਜੀ ਸਰਫਰਾਜ਼ ਦੇ ਇਕੱਲੇ ਦੇ ਵੱਸ ਦਾ ਕੰਮ ਮੁਸ਼ਕਿਲ
ਹੈ ਪੈਨਿਕ ਮੋਡ ਹੀ ਆ ਗਏ ਸ਼ਾਇਦ ਇਸ ਕਰਕੇ ਹੋਇਆ ਸ਼ਾਇਦ ਪੈਨਿਕ ਮੋਡ ਨਾ ਆ ਗਿਆ ਕਿਤੇ ਕਿ ਵੀ ਪੈਨਿਕ ਹੋ ਕੇ ਸ਼ਾਇਦ ਕਈ ਵਾਰ ਵਿਕਟਾਂ ਉੱਡ ਜਾਂਦੀਆਂ ਨੇ ਆ ਵੀ ਕਰਾ ਜਾਂਦਾ ਜੀ
ਬਿਲਕੁਲ ਥੋੜਾ ਜਿਹਾ ਉਸੇ ਤਰ੍ਹਾਂ ਹੋਇਆ ਜੀ ਬਿਲਕੁਲ ਅੱਛਾ ਜੀ ਟੈਕਸਟ ਆਇਆ ਉਹ ਕਹਿੰਦੇ ਜੀ ਕਿ ਜਿਹੜਾ ਜੇ ਕੌਂਡੋ ਇਸ ਵੇਲੇ ਸੇਲ ਕੀਤਾ ਕਰਨ ਦੀ ਗੱਲ ਕੀਤੀ ਜਾਏ ਤੇ ਉਹ ਕਹਿੰਦੇ ਜੀ ਕੌਂਡੋ ਇਸ ਵੇਲੇ ਥੋੜਾ ਸਲੋ ਸੇਲ ਹੋ ਰਿਹਾ ਕੀ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੈ
ਨੋ ਸਰ ਬਿਲਕੁਲ ਨਹੀਂ ਮੈਂ ਮੰਨਾਂਗਾ ਇਸ ਗੱਲ ਨੂੰ ਫਿਰ ਉਹੀ ਗੱਲ ਪ੍ਰਾਈਜ਼ ਇਜ਼ ਰਾਈਟ ਪ੍ਰਾਈਜ਼ ਅਗਰ ਰਾਈਟ ਹੈ ਤਾਂ ਵਿਕ ਰਹੇ ਨੇ ਸਰ ਪ੍ਰਾਈਜ਼ ਗਲਤ ਹੈ ਨਹੀਂ ਵਿਕ ਰਹੇ ਯੈਸ ਉਹ ਗੱਲ ਅਲੱਗ ਹੈ, ਜੋ ਹਾਈ ਡਿਮਾਂਡ ਸੀਗੀ ਉਹ ਡਿਮਾਂਡ ਇਸ ਵਕਤ ਨਹੀਂ ਹੈਗੀ, ਘੱਟ ਹੈਗੀ, ਲੇਕਿਨ ਸਰ ਪ੍ਰਾਈਜ਼ ਤੁਸੀਂ ਠੀਕ ਕਰੋ। ਮੈਂ ਦੇਖਿਆ ਪ੍ਰੈਜੈਂਟੇਸ਼ਨ ਐਂਡ ਪ੍ਰਾਈਜ਼, ਇਹ ਦੋ ਗੱਲਾਂ ਅਸੀਂ ਹੁਣ ਰੋਜ਼ ਹੀ ਵੇਚਦੇ ਹਾਂ ਸਰ, ਸਾਨੂੰ ਪਤਾ ਹੈਗਾ। ਜਿਸ ਕਰ ਸਾਨੂੰ ਸਾਡਾ ਕਲਾਇੰਟ ਕਹਿੰਦਾ ਕਿ ਜੀ ਨਹੀਂ ਇਹ ਕੌਂਡੋ 6 ਲੱਖਦਾ ਨਹੀਂ ਜੀ, ਤੁਹਾਡਾ ਕੀ ਫਾਇਦਾ, ਤੁਸੀਂ 6.25 ਲੱਖ 6 ਲੱਖ ਕਰ ਦਿਓ, ਅਸੀਂ ਕਹਿੰਦੇ ਜੀ ਸਾਡਾ ਨੁਕਸਾਨ ਹੀ ਹੋਏਗਾ, ਫਿਰ ਫਾਇਦਾ ਨਹੀਂ ਹੋਏਗਾ। ਸਾਡਾ ਫਾਇਦਾ ਸਾਡੇ 'ਤੇ ਨਹੀਂ ਹੈਗਾ, ਇਹ ਮਾਰਕੀਟ ਫੋਰਸਿਸ ਡਿਸਾਈਡ ਦਾ ਪ੍ਰਾਈਸ, ਦਿਸ ਇਜ਼ ਨਾਟ ਦਾ ਰੀਅਲਟਰ ਹੂ ਡਿਸਾਈਡ ਦਾ ਪ੍ਰਾਈਸ, ਦਿਸ ਨਾਟ ਦਾ ਸੈਲਰ ਹੂ ਡਿਸਾਈਡ ਦਾ ਪ੍ਰਾਈਸ, ਦਿਸ ਨਾਟ ਦਾ ਬਾਇਰ ਹੂ ਡਿਸਾਈਡ ਦਾ ਪ੍ਰਾਈਸ, ਓਨਲੀ ਦਾ ਮਾਰਕੀਟ ਫੋਰਸਿਸ ਡਿਸਾਈਡ ਦਾ ਪ੍ਰਾਈਸ, ਵੈਨ ਦਾ ਪ੍ਰਾਈਸ ਇਜ਼ ਰਾਈਟ ਦੇਰ ਆਰ ਲੋਟ ਮੈਨੀ ਬਾਇਰਸ। ਮੈਂ ਅਕਸਰ ਕਹਿੰਦਾ ਜੀ ਰੈਂਟ ਦੇ ਉੱਤੇ ਵੀ ਸਾਡੇ ਘਰ ਰੈਂਟ ਦੇ ਉੱਤੇ ਹਫ਼ਤੇ ਹਫ਼ਤੇ 10 ਦਿਨ ਦੇ ਅੰਦਰ ਚੜ ਜਾਂਦੇ ਨੇ। ਇੱਕ ਬਿਲਡਿੰਗ ਦੇ ਅੰਦਰ ਸਪੋਜ਼ ਕਰੋ ਸੇਮ ਕੌਂਡੋਮੀਨ ਅਪਾਰਟਮੈਂਟ 2000 ਦਾ ਲੱਗਿਆ ਹੋਇਆ, ਤੁਸੀਂ ਕਹਿੰਦੇ ਪੀ ਕੇ ਜੀ ਤੁਸੀਂ 2100 ਦਾ ਲਗਾ ਦਿਓ, ਤੁਸੀਂ ਆਪਣਾ ਨਹੀਂ ਰੈਂਟ 'ਤੇ ਚੜਾ ਰਹੇ, ਤੁਸੀਂ ਪੜੋਸੀ ਦਾ ਚੜਾ ਰਹੇ ਹੋ, ਲੋਕਾਂ ਨੂੰ ਕਹਿ ਰਹੇ ਜੀ ਮੇਰਾ ਤਾਂ ਮਹਿੰਗਾ, ਮੇਰਾ ਨਾਲ ਹੈ ਦੂਜਾ ਲੈ ਲੈ ਕਿਰਾਏ 'ਤੇ ਤੁਸੀਂ। ਬਲਕਿ ਅਗਰ 2000 ਮਹੀਨੇ ਕਿਰਾਏ 'ਤੇ ਚੜਾਇਆ, ਤੁਸੀਂ ਬੋਲੋ ਜੀ ਮੈਂ 2000 ਦੀ ਬਜਾਏ 1950 ਕਿਰਾਏ 'ਤੇ ਲਗਾਉਂਦਾ, ਤੁਹਾਡਾ ਸਭ ਤੋਂ ਵੱਡੇ ਕਿਰਾਏ 'ਤੇ ਚੜ ਜਾਏਗਾ। ਸੇਮ ਥਿੰਗ ਸੇਲ ਦੇ ਉੱਤੇ ਜਿਹੜਾ ਭਾਈ ਸਾਹਿਬ ਕਹਿ ਰਹੇ ਨੇ ਕਿ ਵੀ ਡਿਫੀਕਲਟ ਆ ਰਿਹਾ, ਅਗਰ ਉਹਨਾਂ ਦਾ ਕੌਂਡੋ, ਉਹਨਾਂ ਨੇ ਪ੍ਰਾਈਜ਼ ਤਾਂ ਦੱਸਿਆ ਨਹੀਂ, ਅਗਰ ਮੰਨ ਲਓ ਸੇਮ ਕੌਂਡੋ ਉੱਥੇ 6 ਲੱਖ ਦਾ ਵਿਕ ਰਿਹਾ, ਉਹ ਕਹਿਣ ਜੀ ਨਹੀਂ ਮੇਰਾ 6 ਲੱਖ 20000 ਦਾ ਲਗਾ ਦਿਓ, ਅਤੇ ਇਹਦਾ ਮਤਲਬ ਉਹ ਇਹ ਕਹਿ ਰਹੇ ਨੇ ਇਨਡਾਇਰੈਕਟਲੀ ਕਿ ਮੇਰਾ ਨਾ ਵੇਚੋ, ਮੇਰੇ ਪੜੋਸੀ ਦਾ ਵੇਚ ਦਿਓ ਜਿਹਨੇ 6 ਲੱਖ ਦਾ ਲਗਾ ਰੱਖਿਆ। ਉਹਨਾਂ ਨੂੰ ਚਾਹੀਦਾ ਹੈਗਾ ਕਿ ਲੈਟ ਉਹਨਾਂ ਦਾ ਪੜੋਸੀ ਉਹਨਾਂ ਦਾ ਘਰ ਵੇਚੇ, ਅਗਰ 6 ਲੱਖ ਦਾ ਪੜੋਸੀ ਦਾ ਲੱਗਿਆ ਹੋਇਆ, ਇਹ ਕਹਿਣੀ ਮੇਰਾ 95 ਲਗਾ ਦਿਓ, ਤਾਂ ਕਿ ਨਾਟ ਓਨਲੀ ਉਹ ਆਪਣਾ ਘਰ ਵੇਚਣ, ਪੜੋਸੀ ਵੀ ਹੈਲਪ ਕਰੇ ਇਹਨਾਂ ਦੀ, ਇਹਨਾਂ ਦੇ ਘਰ ਵੇਚਣ ਦੀ, ਜਿਹਨੇ ਕਿ ਆਪਣਾ ਘਰ ਲਗਾ ਰੱਖਿਆ। ਦਿਸ ਇਜ਼ ਦਾ ਟ੍ਰਿਕ, ਦਿਸ ਇਜ਼ ਦਾ ਗੇਮ ਵਟ ਵੀ ਪਲੇ ਸਰ ਜੀ।
ਮਤਲਬ ਤੁਹਾਡੇ ਹਿਸਾਬ ਦੇ ਨਾਲ ਜੇ ਪ੍ਰਾਈਜ਼ ਓਵਰ ਇਨਫਲੇਟਡ ਆ, ਜੇ ਪ੍ਰਾਈਸ ਸਹੀ ਨਹੀਂ ਆ, ਤਾਂ ਫਿਰ ਘਰ ਵੇਚਣਾ ਮੁਸ਼ਕਲ
ਹੈ। ਇਹ ਉਹ ਟਾਈਮ ਆ ਚੁੱਕਿਆ, ਯੈਸ ਯੂ ਆਰ ਐਬਸੋਲੂਟ, ਇਹ ਉਹ ਟਾਈਮ ਆ ਗਿਆ ਜੀ।
ਠੀਕ ਹੈ ਜੀ। ਦੂਸਰਾ ਮੈਂ ਕੁਇਕਲੀ ਪੁੱਛਣਾ ਚਾਹਾਂਗਾ ਕਿ ਜਿਹੜੇ ਪ੍ਰੋਜੈਕਟਸ ਅੱਜ ਕੱਲ੍ਹ ਜੀ ਟੀ ਏ ਤੋਂ ਬਾਹਰ ਹੋ ਰਹੇ ਨੇ, ਅਸੀਂ ਫਰਜ਼ ਕਰ ਲਈਏ ਜਾਂ ਓਕਵਿਲ ਤੋਂ ਅੱਗੇ ਚਲੇ ਜਾਓ, ਚਲੋ ਓਕਵਿਲ ਤੋਂ ਤੁਸੀਂ ਅੱਗੇ ਜਾ ਰਹੇ ਹੋ ਜਾਂ ਬਰਲਿੰਗਟਨ ਤੋਂ ਅੱਗੇ ਚਲੇ ਜਾਓ, ਬਰਲਿੰਗਟਨ ਤੁਸੀਂ ਅੱਜ ਕੱਲ੍ਹ ਲੋਕ ਨਿਆਗਰਾ ਫਾਲਸ ਤੱਕ ਜਾ ਰਹੇ,
ਐਨਕੈਸਟਰ ਬੜਾ ਚੰਗਾ ਚੱਲ
ਰਿਹਾ। ਇਹ ਸਾਰਾ ਜਿਹੜਾ ਡਿਟੇਲ ਚ ਦੱਸੋ, ਇਹ ਸਾਰਾ ਜਿਹੜਾ ਬਾਹਰ ਪ੍ਰੋਜੈਕਟ ਚ ਇਨਵੈਸਟ ਕਰਨਾ, ਚਾਹੇ ਕੌਂਡੋ ਚ ਕਰ ਰਹੇ ਹੋ, ਬਾਹਰ ਕੌਂਡੋ ਪ੍ਰੋਜੈਕਟ ਚ ਇਨਵੈਸਟ ਕਰਨਾ ਠੀਕ ਹੈ ਕਿ ਨਹੀਂ ਠੀਕ ਹੈ?
ਮੈਂ ਇੱਕ ਬੜੀ ਬਲੰਟ ਗੱਲ ਕਰਦੇ ਹਾਂ, ਡੋਂਟ ਟੇਕ ਮੀ ਰੋਂਗ,
ਹਾਂਜੀ,
ਮੈਂ ਲੋ ਰਾਈਜ਼ ਦੇ ਅੰਦਰ ਅੱਜ ਦੀ ਡੇਟ ਦੇ ਉੱਤੇ ਇਨਵੈਸਟਮੈਂਟ ਨਹੀਂ ਕਰਾਂਗਾ ਅਗਰ ਮੈਨੂੰ ਬਿਲਡਰ ਚਾਬੀ 2.5 ਸਾਲ ਤੋਂ ਪਹਿਲੇ ਦੇ ਰਿਹਾ। ਮੈਂ ਨਹੀਂ ਕਰਾਂਗਾ ਅੱਜ ਦੀ ਡੇਟ ਦੇ ਅੰਦਰ, ਅਗਰ ਬਿਲਡਰ ਮੈਨੂੰ ਕਹਿੰਦਾ ਕਿ ਚਾਬੀ ਮੇਰੇ ਕੋਲ ਅਗਲੇ ਸਾਲ ਲੈ ਲਓ, ਤੇ ਮੈਂ ਨਹੀਂ ਕਰਾਂਗਾ ਸਰ। ਐਟ ਐਨੀ ਗਿਵਨ ਟਾਈਮ ਬਿਲਡਰ ਦੀ ਪ੍ਰਾਪਰਟੀ ਉਸ ਏਰੀਏ ਦੀ ਮਾਰਕੀਟ ਦੀ ਪ੍ਰਾਪਰਟੀ ਤੋਂ ਲਗਭਗ 10-12% ਮਹਿੰਗੀ ਹੁੰਦੀ ਹੈ, ਕਿਉਂਕਿ ਉਹ ਬ੍ਰੈਂਡ ਨਹੀਂ ਹੁੰਦੀ ਹੈ, ਨੈਵਰ ਲਿਵਡ ਇਨ ਹੁੰਦੀ ਹੈ। ਅਗਰ ਨਿਆਗਰਾ ਦੇ ਅੰਦਰ ਤੁਹਾਨੂੰ ਕੋਈ ਬਿਲਡਰ 5 ਲੱਖ ਦੀ ਪ੍ਰਾਪਰਟੀ ਦੇ ਰਿਹਾ ਹੈਗਾ ਔਰ ਕਹਿੰਦਾ ਜੀ ਕਿ ਚਾਬੀ ਅਗਲੇ ਸਾਲ ਲੈ ਲਓ, 1 ਸਾਲ ਦੇ ਅੰਦਰ ਲੈ ਲਓ, ਮਾਰਕੀਟ ਦੇ ਅੰਦਰ ਸੇਮ ਪ੍ਰਾਪਰਟੀ ਨਵੀਂ ਉਸ ਤੋਂ 10-12% ਘੱਟ ਮਿਲ ਰਹੀ ਹੁੰਦੀ ਹੈ, ਜਾਂ ਇਹ ਪ੍ਰਾਪਰਟੀ ਕਲੋਜ਼ ਕਰਦੇ ਕਰਦੇ 10-12% ਤੁਹਾਡੇ ਫਾਲਤੂ ਲੱਗ ਜਾਂਦੇ ਨੇ, ਡਿਵੈਲਪਮੈਂਟ ਚਾਰਜਿਸ ਬਲਾ 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 ਬਹੁਤ ਕੁਛ, ਫਿਰ ਉਹਦੇ ਅੰਦਰ ਕਰਟਨਸ, ਡਰੇਪਰੀਸ ਐਂਡ ਸਮਟਾਈਮ ਏ ਸੀਜ਼ ਵਗੈਰਾ ਆਲ ਦੋਸ ਤੇ ਲਗਾ ਲਓ। ਅਤੇ ਮੈਨੂੰ ਇਹ ਗੱਲ ਨਹੀਂ ਸਮਝ ਆ ਰਹੀ ਕਿ ਅਗਰ 10-12% ਤੁਸੀਂ ਅਗਰ ਮਹਿੰਗਾ ਲੈ ਰਹੇ ਹੋ, ਬਿਲਡਰ 1 ਸਾਲ ਬਾਅਦ ਚਾਬੀ ਦੇ ਰਿਹਾ ਹੈਗਾ, ਆਈ ਵੁੱਡ ਨੈਵਰ ਗੋ ਫੋਰ ਦੈਟ, ਕਿਉਂਕਿ ਸਾਲ ਦੇ ਅੰਦਰ 10-12% ਮਾਰਕੀਟ ਨਹੀਂ ਵਧਣੀ। ਹਾਂ, ਅਗਰ ਬਿਲਡਰ ਮੈਨੂੰ ਕਹਿੰਦਾ ਜੀ ਮੈਂ 10% ਫਾਲਤੂ ਲਗਾ ਰਿਹਾ, ਔਰ ਜੋ ਕਿ ਉਹ ਲਗਾਏਗਾ, ਨੋਬਡੀ ਕੈਨ ਸਟਾਪ ਇਟ, ਕਿਉਂਕਿ ਮਾਰਕੀਟ ਸਸਤੀ ਹੈ ਇਸ ਵਕਤ, ਬਿਲਡਰ ਮਹਿੰਗਾ, ਔਰ ਕਹਿੰਦਾ ਜੀ ਮੈਂ 3 ਸਾਲ ਬਾਅਦ ਚਾਬੀ ਦਿਆਂਗਾ, ਯੈਸ ਆਈ ਕੈਨ ਕੰਸੀਡਰ ਇਟ, ਕਿਉਂਕਿ ਅਗਰ ਪਹਿਲੇ 2 ਸਾਲ ਦਾ ਬਿਲਡਰ ਨੇ 1.5 ਸਾਲ ਦਾ ਪ੍ਰੋਫਿਟ ਖਾ ਲਿਆ, ਅਗਲੇ 1.5 ਸਾਲ ਦਾ ਪ੍ਰੋਫਿਟ ਮੇਰਾ ਹੋ ਗਿਆ, ਕਿਉਂਕਿ ਮੈਂ ਤਾਂ ਸਿਰਫ ਦੇ ਰਿਹਾ ਉਹਦੇ ਅੰਦਰ ਸਿਰਫ 50,000, ਓਨਲੀ 10%, ਸੋ ਮਾਈ 10% ਇਜ਼ ਵਰਕਿੰਗ ਫੋਰ 100%, $1 ਅਗਰ ਕੀਮਤ ਵਧਦੀ ਹੈ ਤਾਂ ਮੇਰੇ $10 ਵੱਧ ਜਾਂਦੇ ਨੇ, 10% ਵੱਜਦਾ ਅਗਰ 1% ਵੱਧਦਾ, ਕਿਉਂਕਿ ਮੈਂ ਦਿੱਤਾ ਹੀ ਸਿਰਫ 10% ਹੋਇਆ। ਅਤੇ ਦਿਸ ਇਜ਼ ਦਾ ਗੇਮ ਵੀ ਪਲੇ ਫਾਰ ਦਾ ਇਨਵੈਸਟਮੈਂਟਸ, ਡਿਊਰੇਸ਼ਨ ਆਫ ਦਾ ਪ੍ਰੋਜੈਕਟ ਟੂ ਬੀ ਕੰਪੇਅਰਡ ਵਿਦ ਦਾ ਪ੍ਰਾਈਜ਼ ਆਫ ਦਾ ਪ੍ਰੋਜੈਕਟ, ਐਂਡ ਲੋਕੇਸ਼ਨ ਤਾਂ ਹੈ ਹੀ ਹੈ। ਇਹ ਹਿਸਾਬ ਨਾਲ ਸਰ ਅਗਰ ਆਊਟਸਕਟ ਜਾਓ ਤਾਂ 2000 ਮਚ ਬੈਟਰ ਦੈਨ ਹੌਟਸਪੋਟ, ਕਿਉਂਕਿ ਹੌਟਸਪੋਟ ਦੇ ਅੰਦਰ ਬਿਲਡਰ ਦਾ ਪ੍ਰਾਈਜ਼ ਮਾਰਕੀਟ ਰੀਸੇਲ ਪ੍ਰਾਈਜ਼ ਤੋਂ ਬਹੁਤ ਜ਼ਿਆਦਾ ਫਰਕ ਹੈਗਾ, ਲੇਕਿਨ ਬਾਹਰ ਅਗਰ ਚਲੇ ਜਾਂਦੇ ਹੋ ਤਾਂ ਹੁਣ ਵੀ ਉਹ ਗੈਪ ਬੜਾ ਘੱਟ ਹੈਗਾ। ਨਿਆਗਰਾ ਦੀ ਗੱਲ ਕਰ ਲਓ, ਕੈਂਬਰਿਜ ਦੀ ਗੱਲ ਕਰ ਲਓ, ਕੈਲੀਡੋਨ ਦੀ ਗੱਲ ਕਰ ਲਓ, ਬ੍ਰੈਂਟਫੋਰਡ, ਪੈਰਿਸ, ਉਹ ਆਪਣਾ ਤੁਹਾਡਾ ਕਹਿੰਦੇ ਤੁਹਾਡਾ ਐਨਕੈਸਟਰ, ਉਸ ਪਾਸੇ ਚਲੇ ਜਾਓ, ਏਜੈਕਸ ਜਾ ਕੇ ਸਾਰਾ ਉਧਰ ਉਸ ਪਾਸੇ, ਡਰਮ ਰੀਜਨ ਚਲੇ ਜਾਓ, ਅਤੇ ਉਹ ਬੈਟਰ ਹੈ। ਬਲਕਿ ਹੁਣ ਡਰਮ ਰੀਜਨ ਵੀ ਮੈਂ ਕਹਿੰਦਾ ਅੰਦਰ ਹੀ ਆ ਗਿਆ, ਲੋਕਲ 'ਚ ਹੀ ਆ ਗਿਆ ਸਾਰਾ ਕੁਛ, ਅਤੇ ਆਊਟਸਕਰਟ ਇਜ਼ ਮਚ ਬੈਟਰ ਦੈਨ ਦਾ ਇਨਰ ਸਰਕਲ ਜਿਹੜਾ ਹੈਗਾ, ਥੋੜ੍ਹਾ ਕਹਿੰਦਾ ਹੌਟਸਪੋਟ ਉਸ ਤੋਂ ਬੈਟਰ ਹੈ ਹੁਣ ਵੀ ਇਨਵੈਸਟਮੈਂਟ ਕਰਨ ਵਾਸਤੇ, ਪ੍ਰੋਵਾਈਡਿਡ ਜਾਂ ਤਾਂ ਪ੍ਰਾਈਜ਼ ਮਾਰਕੀਟ ਪ੍ਰਾਈਜ਼ ਦੇ ਨਾਲ ਹੋਵੇ ਬਿਲਡਰ ਦਾ, ਅਦਰਵਾਈਜ਼ ਘੱਟ ਤੋਂ ਘੱਟ 2.5 ਸਾਲ 3 ਸਾਲ ਦੇ ਬਾਅਦ ਚਾਹੁੰਦੇ ਚਾਬੀ ਮਿਲ ਰਹੀ ਹੋਵੇ ਤਾਂ ਜੀ।
ਠੀਕ ਹੈ ਜੀ, ਚਾਰ ਚੀਜ਼ਾਂ ਕਰਨੀਆਂ, ਸਮੇਂ ਬੜੀ ਤੇਜ਼ੀ ਨਾਲ ਨਿਕਲ ਰਿਹਾ। ਇੱਕ ਤੇ ਅਮਨ ਜੀ, ਅਮਨਦੀਪ ਕੰਬੋਜ ਸਾਹਿਬ ਨੇ ਤੁਹਾਡੇ ਲਈ ਬਹੁਤ ਇੰਟਰਸਟਿੰਗ ਸਵਾਲ ਪੁੱਛਿਆ, ਇਹ ਮੈਂ ਤੁਹਾਨੂੰ ਜ਼ਰੂਰ ਪੁੱਛਾਂਗਾ ਹੁਣੇ। ਅਮਨਦੀਪ ਕੰਬੋਜ ਸਾਹਿਬ, ਤੁਹਾਡਾ ਸਵਾਲ ਬਹੁਤ ਇੰਟਰਸਟਿੰਗ ਹੈ, ਲੇਕਿਨ ਉਸ ਤੋਂ ਪਹਿਲਾਂ ਮੈਂ ਕੁਇਕਲੀ ਦੱਸਾਂ ਕਿ ਹਸਨ ਅਲੀ, ਆਈ ਥਿੰਕ ਹੀ ਵਾਂਟਸ ਟੂ ਗੋ ਡਾਊਨ ਫਾਈਟਿੰਗ। ਹਸਨ ਅਲੀ ਨੇ ਦੋ ਜ਼ਬਰਦਸਤ ਛੱਕੇ ਲਗਾਏ ਨੇ ਅਚਾਨਕ ਹੀ, ਸੋ ਜਿਹਦੇ ਨਾਲ ਸਕੋਰ ਹੋ ਗਿਆ ਜੀ 182 ਰਨ 6 ਵਿਕਟਾਂ ਦੇ ਨੁਕਸਾਨ ਦੇ ਉੱਤੇ। ਸੋ ਪਾਕਿਸਤਾਨ ਦੀ ਟੀਮ ਫਾਈਟ ਕਰ ਰਹੀ ਹੈ, ਬਟ ਥੋੜ੍ਹਾ ਜਿਹਾ ਮੁਸ਼ਕਿਲ ਲੱਗ ਰਿਹਾ ਮੈਨੂੰ। 182 ਰਨ 6 ਵਿਕਟਾਂ ਦੇ ਨੁਕਸਾਨ ਦੇ ਉੱਤੇ ਹਸਨ ਅਲੀ ਨੇ ਪਿਛਲੇ ਓਵਰ ਦੇ ਵਿੱਚ ਦੋ ਛੱਕੇ ਜਿਹੜੇ ਨੇ ਉਹਨਾਂ ਨੇ ਲਗਾਏ ਨੇ। ਸੋ 182 ਰਨ 6 ਵਿਕਟਾਂ ਦੇ ਨੁਕਸਾਨ ਦੇ ਉੱਤੇ 308 ਦਾ ਟਾਰਗੇਟ ਹੈ, ਮੈਨੂੰ ਥੋੜ੍ਹਾ ਜਿਹਾ ਮੁਸ਼ਕਿਲ ਲੱਗ ਰਿਹਾ। ਅਮਨਦੀਪ ਕੰਬੋਜ ਸਾਹਿਬ ਦਾ ਸਵਾਲ ਦਾ ਜਵਾਬ ਦੇ ਦਿਓ, ਫਿਰ ਪ੍ਰੋਜੈਕਟ ਵੀ ਤੁਸੀਂ ਅਨਾਊਂਸ ਕਰ ਦੇਣਾ, ਤਾਂ ਟਾਈਮ ਵੀ ਬੜਾ ਤੇਜ਼ ਨਿਕਲਿਆ। ਅਮਨਦੀਪ ਕੰਬੋਜ ਸਾਹਿਬ ਕਹਿ ਰਹੇ ਨੇ ਕਿ ਜੀ ਵਟ ਇਜ਼ ਦਾ ਬੈਨੀਫਿਟ ਆਫ ਰਿਐਲਟਰ ਇਫ ਮਾਰਕੀਟ ਫੋਰਸਿਸ ਡਿਸਾਈਡ ਦਾ ਪ੍ਰਾਈਸ ਫੋਰ ਸੇਲ, ਵਾਈ ਨੋਟ ਟੂ ਸੈਲ ਪ੍ਰਾਈਵੇਟ। ਦੱਸੋ ਜੀ, ਉਹ ਕਹਿੰਦੇ
ਵੈਰੀ ਨਾਈਸ, ਵੈਰੀ ਨਾਈਸ, ਬਹੁਤ ਚੰਗਾ। ਕੰਬੋਜ ਸਾਹਿਬ ਵਧਾਈ ਹੋ ਤੁਹਾਨੂੰ, ਬਹੁਤ ਬਹੁਤ ਜੀ, ਬਹੁਤ ਇੰਟਰਸਟਿੰਗ। ਕੰਬੋਜ ਸਾਹਿਬ ਬਹੁਤ ਵਧੀਆ, ਅਮਨਦੀਪ ਜੀ ਕੁਛ ਨਹੀਂ ਕੀਤਾ। ਅਗਰ ਤੁਹਾਡੇ ਕੋਲ ਰਿਐਲਟਰ ਨਹੀਂ ਹੈਗਾ, ਹੂ ਵਿਲ ਡਿਸਾਈਡ ਦਾ ਪ੍ਰਾਈਸ? ਪਹਿਲੇ ਇੱਕ ਬੇਸਿਕ ਸਟਾਰਟਿੰਗ ਪ੍ਰਾਈਸ 'ਤੇ ਕਰਨਾ ਪਏਗਾ ਨਾ ਸਰ। ਸੈਲਰ ਕੋਲ ਤੁਸੀਂ ਅਗਰ ਜਾਂਦੇ ਹੋ ਔਰ ਤੁਸੀਂ ਰਿਐਲਟਰ ਨਹੀਂ ਰੱਖਦੇ, ਅਗਰ ਤੁਸੀਂ ਬਾਇਰ ਹੈਗੇ ਹੋ, ਤਾਂ ਉਹ ਕਮਿਸ਼ਨ ਦਾ ਬੈਨੀਫਿਟ ਕਿਹਨੂੰ ਹੋਇਆ? ਸੈਲਰ ਨੂੰ ਹੋਇਆ, ਤੁਹਾਨੂੰ ਤਾਂ ਨਹੀਂ ਹੋਇਆ। ਤੁਹਾਡਾ ਇੰਟਰਸਟ ਕੌਣ ਵਾਚ ਕਰ ਰਿਹਾ? ਤੁਸੀਂ ਸੋਚਦੇ ਹੋ ਕਿ ਸਰ ਰਿਐਲਟਰ ਸਿਰਫ ਕਮਿਸ਼ਨ ਵਾਸਤੇ ਹੈਗਾ? ਨੋ ਸਰ, ਤੁਹਾਡਾ ਇੰਟਰਸਟ ਵਾਚ ਕਰਨਾ। ਉਹਦੇ ਅੰਦਰ ਕਈ ਵਾਰ ਇਹੋ ਜਿਹੇ ਕਲੋਜਿਸ ਆਉਂਦੇ ਨੇ, ਇੰਨੇ ਜ਼ਬਰਦਸਤ ਕੰਡੀਸ਼ਨਸ ਆਉਂਦੀਆਂ ਨੇ ਕਿ ਜਿਹੜੇ ਕਿ ਜ਼ਮੀਨ ਆਸਮਾਨ ਦਾ ਫਰਕ ਕਰ ਦਿੰਦੀ ਹੈ ਪੂਰੇ ਪ੍ਰੋਜੈਕਟ ਦੇ ਅੰਦਰ। ਕਈ ਵਾਰ ਰੇਡੀਓ ਦੇ ਉੱਤੇ ਆ ਕੇ ਲੋਕ ਕਹਿੰਦੇ ਨੇ ਜੀ ਮੇਰੇ ਕੋਲ ਫਲਾਣੀ ਜਗ੍ਹਾ 50,000 ਦੇਣਾ ਪੜ ਗਿਆ, ਫਲਾਣੇ ਨੇ ਮੇਰੇ ਪਰ ਸੂਟ ਫਾਈਲ ਕਰ ਦਿਆ, ਮੇਰੇ ਕੋਲ ਐਕਸਟੈਂਸ਼ਨ ਨਹੀਂ ਮਿਲੀ, ਮੇਰੇ ਕੋਲ ਅਗਲੇ ਨੇ ਇਹ ਖਰਚਾ ਮੇਰੇ 'ਤੇ ਡਾਲ ਦਿਆ, ਜਾਂ ਬੈਂਕ ਨੇ ਮੌਰਗੇਜ ਮੇਰੀ ਨਹੀਂ ਕਰੀ ਮੇਰੇ ਕੋਲ। ਆਪ ਵਰਕਿੰਗ ਵਿਦ ਦਾ ਰਿਐਲਟਰ ਇੱਕ ਫਾਰਮ ਹੈ, ਉਹ ਸਾਈਨ ਕਰਕੇ ਐਕਨੋਲੇਜ ਕਰਾ ਲੀਜੀਏ, ਔਰ ਬੀ ਆਰ ਬਾਇਰ ਰਜਿਸਟਰੀ ਸਾਈਨ ਕਰੀਏ ਆਪਣੇ ਰਿਐਲਟਰ ਕੇ ਸਾਥ। ਟੇਕ ਦਾ ਰਿਐਲਟਰ ਟੂ ਦਾ ਕੋਰਟ ਇਫ ਸਮਥਿੰਗ ਗੋਜ ਰੋਂਗ ਵਿਦ ਯੂ ਐਂਡ ਯੂ ਆਰ ਸੇਫ। ਰੀਅਲ ਸਟੇਟ ਕੌਂਸਲ ਆਫ ਓਨਟੈਰੀਓ ਔਰ ਓਰੀਆ ਔਰ ਸੀਰੀਆ, ਦੇ ਆਰ ਵਿਦ ਯੂ ਗਾਇਸ। ਆਪ ਅਗਰ ਜਬ ਆਪਕੀ ਜਾਬ ਸੇ ਕਮਿਸ਼ਨ ਜਾ ਹੀ ਨਹੀਂ ਰਹੀ, ਤੋ ਆਪ ਆਪਣੀ ਸਾਈਡ ਮੇ ਕਿਸਕੋ ਰੱਖ ਰਹੇ ਹੋ ਜੋ ਆਪਕਾ ਇੰਟਰਸਟ ਵਾਚ ਕਰੇ? ਤੋ ਪਲਸ ਮੈਂ ਕਹਤਾ ਹੂੰ ਜੀ, ਇਹ ਘਰ ਹੈ 1 ਮਿਲੀਅਨ ਕਾ, ਆਫਰ ਡਾਲਨੀ ਹੈ, ਪਹਿਲੇ ਉਸਕੋ ਅਪਰੇਜ਼ ਕੌਣ ਕਰੇਗਾ? ਕੰਪੈਰੇਟਿਵ ਮਾਰਕੀਟ ਐਨਾਲਿਸਿਸ ਕੌਣ ਲੈ ਕਰ ਆਏਗਾ? ਆਪਕੋ ਸੇਵ ਕਰਨ ਕੇ ਲੀਏ ਅਲਗ ਤਰੀਕੇ ਸੇ ਐਸਕੇਪ ਰੂਟ ਕੌਣ ਡਾਲੇਗਾ? ਐਸਕੇਪ ਕਲੋਜਿਸ ਕੌਣ ਡਾਲੇਗਾ? ਬਹੁਤ ਕੁਛ ਹੈ ਸਰ, ਸਿਰਫ ਕਮਿਸ਼ਨ ਨਹੀਂ ਹੈ।
ਸਰ ਜੀ ਸੋਰੀ, ਮੈਂ ਇੰਟਰਪਟ ਬਿਲਕੁਲ ਨਹੀਂ ਕਰਨਾ ਚਾਹ ਰਿਹਾ ਸੀਗਾ, ਬੜੇ ਇੰਟਰਸਟਿੰਗ ਸਵਾਲ ਦੋ ਤਿੰਨ ਹੋਰ ਆ ਗਏ ਨੇ। ਮਨਜੀਤ ਪਰਮਾਰ ਸਾਹਿਬ ਦਾ ਸਵਾਲ ਦਾ ਵੀ ਤੁਸੀਂ ਜਵਾਬ ਦੇਣਾ, ਮੇਰੇ ਕੋਲ ਸਵਾਲ ਪੁੱਛਣ ਦਾ ਹੁਣ ਟਾਈਮ ਨਹੀਂ ਹੈ।
ਮਨਜੀਤ ਪੁੱਛੋ ਜੀ, ਮੈਂ ਆਪਣੇ ਬਾਰੇ ਨਹੀਂ ਦੱਸਾਂਗਾ, ਕੁਐਸਚਨ ਦੇ ਆਨਸਰ ਦੇਵਾਂਗੇ ਜੀ।
ਹਾਂਜੀ, 12 ਵਜੇ ਤੋਂ ਬਾਅਦ ਤੁਹਾਡੇ ਨਾਲ ਗੱਲ ਜਾਰੀ ਰਹੇਗੀ। 12 ਵਜੇ ਤੋਂ ਬਾਅਦ ਮੈਂ ਮਨਜੀਤ ਪਰਮਾਰ ਸਾਹਿਬ ਦੇ ਸਵਾਲ ਦਾ ਜਵਾਬ ਵੀ ਤੁਸੀਂ ਦੇਣਾ, ਔਰ ਦੂਸਰਾ ਤੁਸੀਂ ਜਵਾਬ ਦੇਣਾ ਜੀ ਅਰਸ਼ਵੀਰ ਦਾ। ਅਰਸ਼ਵੀਰ ਜੀ ਉਹਨਾਂ ਨੇ ਬੜਾ ਇੰਪੋਰਟੈਂਟ ਕੁਐਸਚਨ ਹੈ, ਮੈਂ ਇਸ ਘਰ ਦੇ ਬਾਰੇ ਜਾਣਦਾ, ਮੈਂ ਇਸ ਘਰ ਦੇ ਬਾਰੇ ਜਾਣਦਾ ਜਿਹੜਾ ਉਹਨਾਂ ਨੇ ਕਿਹਾ 1 ਮਿਲੀਅਨ ਦਾ ਲਿਸਟ ਹੋਇਆ ਸੀਗਾ, ਤੇ ਉਹ ਕਹਿੰਦੇ ਜੀ ਹੁਣ ਇਹਦੇ ਤੇ 1,40,000 ਵਧਾ ਦਿੱਤਾ ਗਿਆ, ਤੇ ਕਿਆ ਕੋਈ ਏਦਾਂ ਪ੍ਰਾਈਸ ਚੇਂਜ ਕਰ ਸਕਦਾ ਹੈਗਾ? ਮੈਂ ਇਸ ਘਰ ਦੇ ਬਾਰੇ ਜਾਣਦਾ, ਮੈਂ ਤੁਹਾਨੂੰ ਬਾਅਦ ਚ ਦੱਸਾਂਗਾ ਕਿਹੜਾ ਘਰ ਹੈ। ਔਰ ਮੈਂ ਘਰ ਅੰਦਰੋਂ ਦੇਖ ਕੇ ਆਇਆ, ਮੈਂ ਤੇ ਮੇਰੇ ਬ੍ਰਦਰ ਆਏ ਨੇ ਆਸਟ੍ਰੇਲੀਆ ਤੋਂ, ਮੈਂ ਅੰਦਰੋਂ ਘਰ ਦੇਖ ਕੇ ਵੀ ਆਇਆ ਜਿਹੜਾ ਅਰਸ਼ਵੀਰ ਸਿੰਘ ਜੀ ਜਿਹੜਾ ਸਵਾਲ ਪੁੱਛ ਰਹੇ ਨੇ, ਬੜਾ ਵਧੀਆ ਸਵਾਲ ਹੈ ਇਹਨਾਂ ਦਾ, ਤੇ ਮੈਂ ਤੇ ਮੇਰੇ ਬ੍ਰਦਰ ਆਏ ਨੇ ਆਸਟ੍ਰੇਲੀਆ, ਅਸੀਂ ਦੇਖ ਕੇ ਆਏ ਹਾਂ। ਔਰ ਵਾਕਈ ਮੈਂ ਕਹਿ ਰਿਹਾ ਸੀ 1 ਮਿਲੀਅਨ ਦਾ ਲਿਸਟ ਕੀਤਾ, ਮੈਂ ਵੈਸੇ ਹੀ ਕਹਿਤਾ ਬ੍ਰਦਰ, ਕਹਿੰਦਾ ਵਿਕ ਜਾਣਾ। ਮੈਂ ਕਿਹਾ ਯਾਰ ਮੈਨੂੰ ਤਾਂ ਲੱਗਦਾ 9-9.5 ਲੱਖ ਦਾ ਸ਼ਾਇਦ ਵਿਕੇਗਾ, 1 ਮਿਲੀਅਨ ਦਾ ਲਿਸਟ ਹੈ। ਅੱਛਾ, 1,40,000 ਸਾਨੂੰ ਪਤਾ ਲੱਗਾ ਜੀ, 1,40,000 ਉਹਦੀ ਵਧਾ ਦਿੱਤੀ ਗਈ। ਹੁਣ ਅਰਸ਼ਵੀਰ ਸਿੰਘ ਨੇ ਜਿਹੜਾ ਸਵਾਲ ਪੁੱਛਿਆ, ਆਈ ਹੈਵ ਸੀਨ ਦੈਟ ਹਾਊਸ, ਲੇਕਿਨ ਸਰ ਟਾਈਮ ਸਾਡਾ ਨਿਕਲ ਗਿਆ ਹੈਗਾ, 12 ਵਜੇ ਤੋਂ ਬਾਅਦ ਸਰ ਤੁਸੀਂ 1 ਮਿੰਟ ਲੈ ਲਓ, ਕੋਈ ਆਪਣਾ ਪ੍ਰੋਜੈਕਟ ਅਨਾਊਂਸ ਕਰਨਾ 1 ਮਿੰਟ।
ਕੋਈ ਨਹੀਂ ਜੀ, ਬਿਲਕੁਲ ਪ੍ਰੋਜੈਕਟ ਦੀ ਗੱਲ ਨਹੀਂ, ਫਰ ਐਨੀ ਰੀਅਲ ਸਟੇਟ ਨੀਡ, ਤੁਸੀਂ ਯੂ ਕੈਨ ਕਾਲ ਮੀ ਐਨੀ ਟਾਈਮ, ਜਿਸ ਤਰ੍ਹਾਂ ਤੁਸੀਂ ਲੋਅ ਰਾਈਜ਼ ਹਾਈ ਰਾਈਜ਼ ਬਾਰੇ ਜੋ ਵੀ ਡਿਸਕਸ਼ਨ ਸਾਨੂੰ ਸਾਰੇ ਲਿਸਨ ਕਰ ਰਹੇ ਸੀਗੇ, ਐਨੀ ਕੁਐਸਚਨ, ਐਨੀ ਇਨਵੈਸਟਮੈਂਟ ਔਰ ਰੀਸੇਲ, ਵੀ ਗਿਵ ਫਰੀ ਸਰਵਿਸ ਹੋਲ ਆਫ ਆਵਰ ਯੋਰ ਲਾਈਫ ਜਦ ਤੱਕ ਤੁਸੀਂ ਸਾਡੇ ਨਾਲ ਹੈਗੇ ਹੋ। 6472994757, ਆਈ ਰਿਪੀਟ 6472994757, ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਹੁਣ ਕੰਟੀਨਿਊ ਰੱਖਾਂਗੇ ਸਰ, ਅਗਲੇ ਚੈਨਲ ਦੇ ਅੰਦਰ ਵਿਲ ਕੰਟੀਨਿਊ ਦਾ ਡਿਸਕਸ਼ਨ ਸਰ।
ਠੀਕ ਹੈ ਜੀ, ਸਾਡੇ ਜਿਹੜੇ 770 ਦੇ ਲਿਸਨਰਸ ਨੇ ਉਹਨਾਂ ਤੋਂ ਅਸੀਂ ਇੱਥੇ ਹੀ ਵਿਦਾਇਗੀ ਲੈਂਦੇ ਹੈਗੇ ਹਾਂ। ਸੋ ਸਾਡੀ ਗੱਲਬਾਤ ਜਿਹੜੀ ਆ ਉਹ ਜਾਰੀ ਰਹੇਗੀ, ਗੱਲਬਾਤ ਸਾਨੂੰ ਕਰ ਸਕਦੇ ਹੋ 647-272-8182, 6472-8182।
Views expressed on the preceding program may not necessarily be those of the owner or management of WTOR radio station.
the biggest cricket event has begun. Yes, ICC Cricket World Cup 2019 aapke liye lekar aaye hain cricket ka sabse bada show North America mein. Hum aapko denge latest news, inside and outside updates, match analysis, team and player stats, trivia question, surprise interview and exciting prizes. Dekhiye Match Point rozana raat 9 baje Dr. Adnan ke saath sirf Eawaaz TV par. Facebook Eawaaz ya phir eawaaz.com.
बिजनेस रन करना मुश्किल है, सो प्रिंटर की प्रॉब्लम से इसे और मुश्किल क्यों बनाएं? फास्टर और स्मार्टर प्रिंट करें अपने नए HP ऑफिस जेट प्रो प्रिंटर के साथ और सब्सक्राइब करें HP इंस्टेंट इंक, कनाडाज ओनली इंक सब्सक्रिप्शन सर्विस, जो इंक आपके घर पहुंचाए खत्म होने से पहले. आज ही खरीदें न्यू HP ऑफिस जेट प्रो प्रिंटर और सब्सक्राइब करें HP इंस्टेंट इंक स्टार्टिंग एट $399 a month. विजिट HP.ca या अपने नजदीकी HP रिटेलर.
T4 Entertainment and Trans 99 Logistics proudly present
The Road Tour Diljit Dosanjh,
co-presented by Trans Expert and Sarai Trucking,
on Saturday, June 22nd at First Ontario Centre, Hamilton,
in association with T. Media House, Road Link Express and Friends Furniture.
Tickets are available at Friends Video or Ticketmaster.ca.
For tickets and sponsorship, call 905-793-1234.
905-793-1234.
सेल 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 विनायक फर्नीचर मिसिसागा लोकेशन, कहां 2915 अर्जेंटिया रोड इन मिसिसागा, वेस्टर्न चर्च अर्जेंटिया मेजर इंटरसेक्शन. अपनी कम्युनिटी का 15 साल पुराना स्टोर जहां पर बेडरूम सेट मिलता है $499, कॉफी टेबल $199, मैट्रेस $99 ओनली. फर्नीचर से रिलेटेड कोई जरूरत हो पहुंचिए 2915 अर्जेंटिया रोड इन मिसिसागा. फोन नंबर 905-858-2667.
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने. उस वक्त कई सवाल उठते ने कि प्रॉपर्टी किस कोल जाएगी, कस्टडी किस नूं मिलेगी ते जिंदगी दी सब तो प्यारी दौलत बच्चे किस कोल रहणगे.
SNS लॉयर्स को इन सारे सवालों दे जवाब ते तुहाडे हक ले लड़न वास्ते लियाकत है. अपने हक जानने